ਆਵਾਜ਼ ਦਾ ਖੂਬਸੂਰਤ ਮਾਰਨਿੰਗ ਸੰਵਾਦ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਪ੍ਰੋਗਰਾਮ ਲਹਿਰਾਂ ਦਿਲ ਪੰਜਾਬੀ ਜਜ਼ਬਾ ਪੰਜਾਬੀ।
ਜੇ ਥਾਂ ਉੱਚੀ ਹੈ ਤੇ ਉਸ ਥਾਂ ਤੇ ਬੰਦਾ ਬੜਾ ਘਟੀਆ ਨੀਵਾਂ ਤੇ ਅਯੋਗ ਬੈਠਾ ਹੈ ਤਾਂ ਉਹ ਬੰਦਾ ਚੰਗਾ ਨਹੀਂ ਲੱਗੇਗਾ। ਅੱਜ ਸੰਸਾਰ ਇਸੇ ਲਈ ਇੰਨਾ ਕੁਰੂਪ ਨਜ਼ਰ ਆ ਰਿਹਾ ਹੈ ਕਿ ਯੋਗ ਥਾਵਾਂ ਤੇ ਅਯੋਗ ਬੰਦੇ ਬੈਠੇ ਹਨ। ਵਿਚਾਰ ਗਿਆਨੀ ਜਸਵੰਤ ਸਿੰਘ ਪਰਵਾਨਾ, ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ। ਗਿਆਨੀ ਜਸਵੰਤ ਸਿੰਘ ਪਰਵਾਨਾ ਦੇ ਇਸ ਵਿਚਾਰ ਦੇ ਨਾਲ ਸ਼ੁਰੂਆਤ ਹੋਈ ਹੈ ਪ੍ਰੋਗਰਾਮ ਲਹਿਰਾਂ ਦੀ। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਸਵਾਗਤ ਕਰਦਾ ਜੀ ਕੌਫ ਸਾਰਵਰ ਸਟੂਡੀਓ ਤੋਂ। ਸਾਰੇ ਹੀ ਸਰੋਤਿਆਂ ਦਾ ਜਿਹੜੇ ਹਰਮਨ ਰੇਡੀਓ ਦੇ ਨਾਲ ਜੁੜੇ ਨੇ, ਅੱਜ ਸੋਮਵਾਰ ਦੀ ਸਵੇਰ ਨੂੰ 8:01 ਕੌਫ ਸਾਰਵਰ ਦੇ ਵਿਚ ਹੋ ਗਿਆ ਤੇ ਤਰੀਕ ਚੜ੍ਹ ਚੁੱਕੀ ਆਸਟ੍ਰੇਲੀਆ ਦੇ ਵਿਚ 5 September 2016 ਔਰ 6:01 ਹੋਏ ਨੇ ਪਰਥ ਦੇ ਵਿਚ ਤੇ 7:31 ਹੋਏ ਨੇ ਐਡਲੇਡ ਦੇ ਵਿਚ। ਸੋ ਜਿੱਥੋਂ ਵੀ ਤੁਸੀਂ ਜੁੜਦੇ ਹੋ ਜੀ, ਆਓ ਸਾਰੇ ਰਲੀ ਰਲ ਕੇ ਅਰਦਾਸ ਕਰੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸੋ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿਚ ਦਸਦਾ ਕਿ ਅੱਜ ਮਿੰਟੂ ਬਰਾੜ ਜੀ ਹੁਣਾਂ ਦਾ ਪ੍ਰੋਗਰਾਮ ਹੈ ਤੇ ਉਹ ਸਾਡੇ ਨਾਲ ਜੁੜਨਗੇ ਥੋੜੀ ਦੇਰ ਬਾਅਦ, ਪਰ ਬੇਸ ਪ੍ਰੋਗਰਾਮ ਮੁੱਢਲਾ ਪ੍ਰੋਗਰਾਮ ਮੈਂ ਹੀ ਕਰ ਰਿਹਾ। ਸੋ ਇਸ ਪ੍ਰੋਗਰਾਮ ਦੇ ਵਿਚ ਤੁਹਾਡੀਆਂ ਕਾਲਜ ਵੀ ਲਈਆਂ ਜਾਣਗੀਆਂ। 9 ਤੋਂ ਬਾਅਦ ਤੁਹਾਡੇ ਵਿਚਾਰ ਆਪਾਂ ਸਾਰੇ ਰਲ ਕੇ ਇਕ ਦੂਜੇ ਨਾਲ ਸਾਂਝੇ ਕਰਾਂਗੇ। ਕੋਈ ਵੀ ਤੁਸੀਂ ਗੱਲ ਕਰਨਾ ਚਾਹੁੰਦੇ ਹੋ ਤਾਂ ਨੰਬਰ ਤੁਹਾਨੂੰ ਦਵਾਂਗੇ ਤਾਂ ਤੁਸੀਂ ਕਾਲ ਕਰ ਸਕਦੇ ਹੋ। ਈਮੇਲ ਸਾਡੀ ਚੱਲਦੀ ਹੈ request@harmanradio.com। ਟੈਲੀਗ੍ਰਾਮ ਵੀ ਐਪਲੀਕੇਸ਼ਨ ਜਿਹੜੀ ਹੈ ਉਹ ਸਾਡਾ ਪ੍ਰਾਇਮਰੀ ਜਿਹੜੀ ਕਿ ਮੁੱਢਲਾ ਮੁੱਖ ਕਮਿਊਨੀਕੇਸ਼ਨ ਦਾ ਸੈਂਟਰ ਹੈ ਤੇ ਉੱਥੇ ਤੁਸੀਂ ਕੋਈ ਵੀ ਆਪਣੀ ਫੋਟੋ, ਆਡੀਓ, ਮੈਸੇਜ ਕੁਛ ਵੀ ਤੁਸੀਂ ਭੇਜ ਸਕਦੇ ਹੋ। ਅਸੀਂ ਕੋਸ਼ਿਸ਼ ਕਰਾਂਗੇ ਉਸ ਨੂੰ ਪਲੇ ਕਰਨ ਦੀ, ਪੜ੍ਹਨ ਦੀ। ਔਰ ਇਸ ਦੇ ਨਾਲ ਹੀ ਆਪਾਂ ਮੌਸਮ ਦੀ ਜਾਣਕਾਰੀ ਵੀ ਲਵਾਂਗੇ, ਅਖਬਾਰਾਂ ਦੀਆਂ ਸੁਰਖੀਆਂ ਵੀ ਦੇਖਾਂਗੇ, ਅੱਜ ਸਵੇਰ ਕੀ ਹੋ ਰਿਹਾ ਆਸਟ੍ਰੇਲੀਆ ਦੇ ਵਿਚ, ਕੱਲ ਕੀ ਹੋ ਕੇ ਹਟਿਆ ਉਹ ਵੀ ਸਾਰੀ ਜਾਣਕਾਰੀ ਦੇਵਾਂਗੇ। ਹੁਣ ਮਿੰਟੂ ਬਰਾੜ ਜੀ ਹੁਣਾਂ ਦੇ ਪ੍ਰੋਗਰਾਮ ਦੀ ਗੱਲ ਕਰੀਏ। ਸੋਮਵਾਰ ਉਨ੍ਹਾਂ ਦਾ ਪ੍ਰੋਗਰਾਮ ਹੁੰਦਾ ਲਹਿਰਾਂ ਤੇ ਇਸ ਪ੍ਰੋਗਰਾਮ ਦੇ ਵਿਚ ਅੱਜ ਉਹ ਨਹੀਂ ਆ ਸਕੇ, ਉਨ੍ਹਾਂ ਵੱਲੋਂ ਅਪੋਲੋਜੀ ਹੈ ਫੁੱਲ ਟਾਈਮ, ਪਰ ਉਹ ਥੋੜੀ ਦੇਰ ਆਣਗੇ ਕਿਉਂਕਿ ਕੱਲ ਸ਼ਾਮੀ ਪੰਜਾਬ ਦੇ ਬੜੇ ਹੀ ਪੰਜਾਬੀ ਦੇ ਬੜੇ ਹੀ ਸਰਮੌਰ ਕਵੀ ਡਾ ਸੁਰਜੀਤ ਪਾਤਰ ਹੁਣਾਂ ਦੀ ਰੂਬਰੂ ਐਡਲੇਡ ਦੇ ਵਿਚ ਹੋ ਕੇ ਹਟੀ ਹੈ। ਬਹੁਤ ਹੀ ਜ਼ਿਆਦਾ ਸਕਸੈਸਫੁਲ, ਬਹੁਤ ਹੀ ਜ਼ਿਆਦਾ ਤਸੱਲੀ ਬਖਸ਼ ਤੇ ਐਡਲੇਡ ਵਾਸੀਆਂ ਦੀ ਜਿਹੜੀ ਫੋਟੋਆਂ ਤੋਂ ਲੱਗਦਾ ਫੇਸਬੁੱਕ ਤੋਂ ਕਿ ਸਾਰੇ ਹੀ ਬੜੇ ਧੰਨ ਹੋਏ ਨੇ ਇਹ ਰੂਬਰੂ ਦੇ ਤੋਂ ਬਾਅਦ, ਕਿਉਂਕਿ ਇਕ ਸੰਵਾਦ ਰਚਦੇ ਨੇ ਪਾਤਰ ਸਾਹਿਬ ਤੇ ਬੜਾ ਚੰਗਾ ਲੱਗਦਾ, ਇਉਂ ਲੱਗਦਾ ਜਿਵੇਂ ਇਕ ਫਿਲਮ ਦੇਖ ਰਹੇ ਹੋਵੋਗੇ 2.5-3 ਘੰਟੇ ਦੀ, ਔਰ ਉੱਠਣ ਨੂੰ ਦਿਲ ਨਹੀਂ ਕਰਦਾ। ਬਹੁਤ ਹੀ ਖੂਬਸੂਰਤ ਅੰਦਾਜ਼ ਦੇ ਵਿਚ ਉਹ ਆਪਣੀਆਂ ਗੱਲਾਂ ਕਰਦੇ ਨੇ, ਪੋਇਟਰੀ ਦੀਆਂ ਗੱਲਾਂ ਕਰਦੇ ਨੇ, ਮਸਲਿਆਂ ਦੀਆਂ ਗੱਲਾਂ ਕਰਦੇ ਨੇ, ਉਸ ਦੇ ਵਿਚ ਹਾਸਾ ਮਜ਼ਾਕ ਵੀ ਹੁੰਦਾ, ਅਥਰੂ ਵੀ ਆਉਂਦੇ ਨੇ, ਸੈਡ ਵੀ ਹੁੰਦਾ। ਸੋ ਬਹੁਤ ਵਧੀਆ ਲੱਗਦਾ ਜੀ। ਕੱਲ ਵੀ ਅਸੀਂ ਲਾਈਵ ਵੀ ਦੇਖ ਰਹੇ ਸੀ, ਬੜਾ ਚੰਗਾ ਲੱਗਿਆ। ਇਸ ਦੇ ਬਾਰੇ ਥੋੜੀਆਂ ਹੋਰ ਗੱਲਾਂ ਕਰਾਂਗੇ ਤੇ ਪ੍ਰੋਗਰਾਮ ਦੇ ਵਿਚ ਗੀਤ ਸੰਗੀਤ ਵੀ ਹੋਏਗਾ। ਤੁਸੀਂ ਵੀ ਅਗਰ ਕੋਈ ਗੀਤ ਸੁਣਨਾ ਚਾਹੁੰਦੇ ਤਾਂ ਵਧੀਆ ਵਧੀਆ ਗੀਤ ਜੀ ਫਰਮਾਇਸ਼ ਕਰਿਓ ਅੱਜ ਤੇ ਮੈਂ ਕੋਸ਼ਿਸ਼ ਕਰਾਂਗਾ ਉਹ ਗੀਤ ਲਾਉਣ ਦੀ। ਹਾਂ, ਇਕ ਗੀਤ ਬੜਾ ਪੈਂਡਿੰਗ ਹੈ ਤੇ ਉਹ ਮੈਂ ਲਾਉਣਾ ਅੱਜ, ਸ਼ਾਇਦ ਜਸ ਹੋਣਾ ਦਾ ਗੀਤ ਹੈ ਤੇ, ਪਰ ਪਹਿਲਾਂ ਇਕ ਗੀਤ ਸ਼ੁਰੂਆਤ ਦੇ ਵਿਚ ਲਾਉਂਦੇ ਆ ਜੀ, ਕੰਠ ਕਲੇਰ ਦੀ ਆਵਾਜ਼ ਦੇ ਵਿਚ ਫਨਾ।
ਫਨਾ ਹੋ ਗਏ, ਫਨਾ ਹੋ ਗਏ, ਜਦੋਂ ਦੇ ਤੇਰੇ ਤੇ ਫਿਦਾ ਹੋ ਗਏ, ਹੱਸੇ ਸਾਡੇ ਬੁੱਲਾਂ ਤੋਂ ਜੁਦਾ ਹੋ ਗਏ। ਜਦੋਂ ਦੇ राहत ना कोई,
राहत ना कोई,
हसरत ना कोई, चाहत ना कोई, बेचैन दिलू राहत ना कोई। दो दिल मिल के जुदा हो गए, बचे तो साडे लई सजा हो गए।
ਕੰਠ ਕਲੇਰ ਦੀ ਆਵਾਜ਼ ਦੇ ਵਿਚ ਇਹ ਗੀਤ ਸੁਣ ਰਹੇ ਸੀ ਜੀ। ਬਹੁਤ ਹੀ ਖੂਬਸੂਰਤ ਗੀਤ ਹੈ ਤੇ ਬਹੁਤ ਸਾਰੇ ਸੱਜਣ ਮਿੱਤਰ ਸਾਡੇ ਨਾਲ ਜੁੜ ਰਹੇ ਨੇ, ਉਨ੍ਹਾਂ ਦਾ ਵੀ ਸਵਾਗਤ ਹੈ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿਚ। ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਜੀ, ਤੇ ਅੱਜ ਸਾਡੇ ਨਾਲ ਮਿੰਟੂ ਬਰਾੜ ਜੁੜ ਰਹੇ ਨੇ ਥੋੜੀ ਦੇਰ ਬਾਅਦ। ਪਰ ਪਹਿਲਾਂ ਅਸੀਂ ਮੌਸਮ ਦੇ ਉੱਤੇ ਇੱਕ ਝਾਤੀ ਮਾਰ ਲਈ ਹੈ। ਆਸਟ੍ਰੇਲੀਆ ਦੇ ਵਿਚ ਅੱਜ ਕੀ ਵਾਪਰੇਗਾ? ਬੱਦਲ ਆ ਗਏ ਨੇ ਕੌਸ ਹਾਰਬਰ ਦੇ ਵਿਚ, ਦਿਨ ਤਾਂ ਵਧੀਆ ਚੜਿਆ ਸੀ ਧੁੱਪ ਵਾਲਾ, ਪਰ ਹੁਣ ਬੱਦਲ ਨੇ ਸਮੁੰਦਰ ਦੇ ਵਿਚ ਉੱਠ ਕੇ ਆ ਰਹੇ ਨੇ ਤੇ 22 ਡਿਗਰੀ ਅੱਜ ਦੱਸਿਆ ਜੀ, ਤੇ ਠੰਡਾ ਆ ਪਿਛਲੇ ਕੁਝ ਦਿਨਾਂ ਦੇ ਮੁਕਾਬਲੇ। ਸਿਡਨੀ ਦੇ ਵਿਚ ਧੁੱਪ ਖਿੜੀ ਰਹੇਗੀ ਪਰ ਉਥੇ ਵੀ 22 ਡਿਗਰੀ, ਏਦਾਂ ਹੀ ਕੈਨਬਰਾ ਦੇ ਵਿਚ 0 ਤੋਂ ਲੈ ਕੇ 18 ਡਿਗਰੀ, ਮੈਲਬਨ ਦੇ ਵਿਚ ਬੱਦਲਵਾਈ ਜ਼ਿਆਦਾ ਰਹੇਗੀ 11 ਤੋਂ 19, ਐਡਲੇਡ ਦੇ ਵਿਚ ਬੱਦਲ ਤੇ ਧੁੱਪ, ਲੁਕਣਮੀਚੀ ਖੇਡਣਗੇ 20 ਡਿਗਰੀ, ਪਰਥ ਦੇ ਵਿਚ ਬਿਲਕੁਲ ਸੂਰਜ ਖਿੜਿਆ ਰਹੇਗਾ ਸਾਰਾ ਦਿਨ 20 ਡਿਗਰੀ, ਔਰ 35 ਡਿਗਰੀ ਗਰਮ ਵੱਲ ਨੂੰ ਡਾਰਵਿਨ ਜਾ ਰਿਹਾ। ਤੇ ਇਹ ਸੀ ਮੌਸਮ ਦੀ ਜਾਣਕਾਰੀ ਆਸਟ੍ਰੇਲੀਆ ਦੀ। ਔਰ ਇੰਡੀਆ ਦੇ ਵਿਚ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿਚ ਇਸ ਵੇਲੇ 28 ਡਿਗਰੀ ਤਾਪਮਾਨ ਹੈ ਔਰ ਦਿਨਾਂ ਨੂੰ 36 ਡਿਗਰੀ, ਦਿਨ ਬਿਲਕੁਲ ਸਾਫ਼ ਹੋਏਗਾ। ਤੇ ਉਸ ਤੋਂ ਬਾਅਦ ਜੀ ਹੁਣ ਥੋੜੇ ਜਿਹੇ ਸੁਨੇਹਿਆਂ ਵੱਲ ਧਿਆਨ ਦਈਏ ਕਿਉਂਕਿ ਬਹੁਤ ਸਾਰੇ ਸੱਜਣ ਸਾਡੇ ਨਾਲ ਜੁੜ ਰਹੇ ਨੇ। ਤੇ ਹਰਮੀਤ ਚੰਨਾ ਜੀ ਗੁੱਡ ਮਾਰਨਿੰਗ ਸ਼ੁਰੂ ਤੇ ਵਿਚ ਹੀ ਬੁਲਾਈ ਸੀ ਤੇ ਸਾਰੀ ਟੀਮ ਉਨ੍ਹਾਂ ਦੀ ਸੁਣ ਰਹੀ ਹੈ ਜੀ। ਤੇ ਅੱਜ ਵੈਦਰ ਕਹਿੰਦੇ ਹਜੇ ਵੀ ਕਲਾਉਡੀ ਹੈ ਕੋਬਰਮ ਏਰੀਏ ਦੇ ਵਿਚ, ਤੇ ਇਕ ਗੀਤ ਸੁਣਨਾ ਚਾਹੁੰਦੇ ਨੇ, ਮੈਂ ਕੋਸ਼ਿਸ਼ ਕਰਦਾ ਜੀ ਉਹ ਗੀਤ ਵੀ ਲਾਵਾਂਗਾ। ਤੇ ਉਨ੍ਹਾਂ ਨੇ ਵਿਚਾਰ ਹਿੰਦੀ ਦੇ ਵਿਚ ਭੇਜਿਆ, ਸਿਲਾਈ ਮਸ਼ੀਨ ਮੇ ਧਾਗਾ ਨਹੀਂ ਡਾਲਨੇ ਪਰ ਵੋ ਚਲਤੀ ਤੋ ਹੈ ਪਰ ਕੁਛ ਸਿਲਤੀ ਨਹੀਂ, ਉਸੀ ਤਰ੍ਹਾਂ ਯਦਿ ਰਿਸ਼ਤੋਂ ਮੇ ਪਿਆਰ ਨਹੀਂ ਡਾਲੋਗੇ तो जिंदगी चलेगी जरूर पर रिश्तों को जोड़ नहीं पाएगी। बहुत सोहना विचार है जी। इदां दलजीत सिंह मेहता चौंक भी साडे नाल जुड़े ने, सत श्री अकाल उन्होंने बुलाई है। जो इंसान आपसे ज्यादा प्यार करेगा वो आपसे रोज लड़ेगा। ठीक है जी, अज हिंदी दे विच मैसेज ज्यादा आ रहे ने, कोई गल नहीं, मैनू लगता मेरी हिंदी टेस्ट कर रहे ने। कहंदे कि जो इंसान आपसे जो इंसान आपसे ज्यादा प्यार करेगा वो आपसे रोज लड़ेगा, लेकिन जब आपका एक आंसू गिरेगा तो उसे रोकने के लिए वह पूरी दुनिया से लड़ेगा। बिल्कुल ठीक है जी, मैं सहमत हां जी थोड़े नाल। लड़दा उही हुंदा जिन्हों दुख हुंदा है कि यार ये बंदा गलत कर रहा है, ये ना करे गलत, उन्हों लग रहा हुंदा। कई बार इदा हुंदी है वी जिहड़ा बंदा थोड़े नाल लड़दा ना वो थानू बहुत चाहुंदा हुंदा है, ते अदरवाइज की है पता ही हुंदा वी ये गलत करी जावे। कई जिहड़े चुप कर जांदे ने दूजियां दीयां गलतियां नूं देख के, भी वह इदा सोच लैंदे ने कोई गल नहीं आपे किसी तों इह कुट कुट खा लूगा जां आपे इहदी सजा भुगतूगा, पर ओ फिर तुहानू रोकदे टोकदे नहीं ते तुहानू चंगे लगदे आ, पर असल दे विच तुहाडा नुकसान हो रहा हुंदा। ते ओ इंसान भी जिहड़े चुप भी कर जांदे दूजियां दी गलती नूं देख के, ओ भी कोई वधिया रोल अदा नहीं कर रहे हुंदे। चलो ए विचार सी जी अज दे, ते जस साडे नाल जुड़े ने, सत श्री अकाल बुलाई है जी। कहंदे कि लैम्बरगिनी आले मिंटू भाजी नूं भी सत श्री अकाल। ओ भी ना बस कलोल ही हो गई, ओदी स्टोरी तो थानू पता ही है, कनेडा गए सी ते एडमिंटन बहुत वड्डा मॉल है ना, इनडोर मॉल, ओदा वीडियो भी आ रहा बड़ी छेती, बीच भी है जी मॉल दे विच, शॉपिंग सेंटर दे विच, ते वर्ल्ड का सारे ना वड्डा मॉल है, ते ओथे लैम्बरगिनी लाई हुई सी जी उन्होंने, जिस तरह लॉटरी वगैरा वांगर खड़ी नहीं कर दी, ते ओ कहंदे जी पा दिओ पैसे $50 ते शायद तुहाडी निकले आवे, ते घरे आके कहंदे वे अज तां वी आ कम हो गया वे आपां दी तां लॉटरी लग जानी आ, ते लैम्बरगिनी निकल आनी, फोटो भी खिचा ली नाल कहंदे पहले ही मैं। ओ फिर जदों विचारां चलीआं तां फिर पता लग्गिआ वी जे निकल आई तां ओ तां बहुत महंगी पैणी आ, कि लैके किदां जानी आ, फिर जिन्ना ओहदा कस्टम लगना है ओहदे नाल तां साडे घर बार भी विक जाणे ने, ते फिर असीं इही अरदास करन लग गए वी हे रब्बा हुण निकले ना, नहीं तां बड़ी परेशानी होणी आ। उधर साडे अंकल नूं फिर इह फैसला होइआ वी जे निकल आई तां आस्ट्रेलिया नहीं लैके आवांगे, इत्थे कनेडा जी अंकल की गराज च खड़ी कर देनी है। फिर अंकल नूं पै गया भी मैं अपनी कार कित्थे खड़ू करूंगा भी जे ए अंदर खड़ी हो गई, फिर उदों महंगी बहुत पैनी सी। सो असी यही अरदास कीती एंड दे विच भी हे रब्बा साडी लॉटरी ना लगे, असी बच जाइए, यह तो चिट्टा हाथी बनने वाली गल हो जानी है। सो ए सी जी पेंडू आस्ट्रेलिया। सो तीजा पार्ट कहंदे असी देखिया राती कनेडा टूर दा, ते बहुत सोहना लग्या। बाकी कहंदे कि वाइट कुर्ता पजामा च किते कोई पोलिटिकल पार्टी दे लीडर लग रहे सी। हां जी एवं लग रहा सी, सही गल है, चिट्टा कुर्ता। गल ए भी जिहड़ा कुर्ता पजामा है वह अपनी नैशनल पंजाबी नैशनल ड्रैस है। ते कनेडा लर्निंग टूर का तीजा पार्ट जी आ चुका है, ते जरनैल सिंह आर्टिस्ट उन्हां नाल मुलाकात कीती है, उन्हें पेंटिंग्स दे बारे गल कीती है, जरूर देखियो। चौथा भी बड़ी छेती आ रहा, ते एक जिहड़ी न्यूज़ तुसीं शेयर कीती है जी गुरप्रीत घुग्गी दी, उस दे बारे भी आपां करांगे। एक जिहड़ा शुकल मेला वह भी आपां लेटर ऑन शेयर करांगे तुहाडा। ते दलपिंदर सिद्धू ब्रिजबेन तो सत श्री अकाल बुला रहे ने, उन्होंने विचार सांझा कीता, कहिंदे समां सेहत संबंध मिलदे तां मुफ्त ने, पर इन्हां दी कीमत दा पता उदों लगदा जदों इह गवाचदे ने। बिल्कुल सही गल है जी, बहुत बहुत धन्नवाद जी तुहाडा, शुक्रिया प्रोग्राम दे विच शामिल होए, तुसीं अपने विचार सांझे कर रहे हो। सज्जण मित्र होर भी जुड़ रहे ने प्रोग्राम दे विच ईमेल दे जरिए, और बलराज हुणी भी साडे नाल जुड़ गए ने। सत श्री अकाल बुलाई है जी, गुड मॉर्निंग, अज जल्दी आ गए तुसीं। हां जी अज प्रोग्राम मैं कर रहा जी, सो इस करके मिंटू बराल जी जब इंतजार कर रहे हैं, बड़ी छेती वह साडे नाल जुड़नगे जी प्रोग्रामां दे विच। लो जी एक गीत होर तुहानू सुणाउने आ फिर जसविंदर बराड़ दा।
वसदे रहण चुबारे सब दे राजी रहण सहारे सब दे, वसदे रहण चुबारे सब दे राजी रहण सहारे सब दे, दुश्मन तो भी दूर हमेशा आउंदी माड़ी बला करी, दाता सब दा भला करी, दाता सब दा भला करी। ਸੜਦੇ ਨੇ ਜਿਉਂਦੇ ਰਹਿਣ ਜਿਹੜੇ ਉੱਤੋਂ ਦਮ ਯਾਰੀ ਰਹਿਣ ਜਿਹੜੇ ਵਿੱਚੋਂ ਵਿੱਚੋਂ ਗੋਡੇ ਗੋਡੇ ਸੜਦੇ ਨੇ ਜਿਉਂਦੇ ਰਹਿਣ ਜਿਹੜੇ ਉੱਤੋਂ ਦਮ ਯਾਰੀਆਂ ਦਾ ਫੜਦੇ ਨੇ ਜਿਉਂਦੇ ਰਹਿਣ ਹਾਂਜੀ 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 ਮੈਂ ਕਿਹਾ ਹਾਂਜੀ 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 ਕਹਿ ਕੇ ਜਿਹੜੇ ਸਾਰਦੇ ਨੇ ਜਿਉਂਦੇ ਰਹਿਣ ਸ਼ਰਿਆਮ ਸਾਨੂੰ ਜਿਹੜੇ ਚਾਹਦੇ ਨੇ ਜਿਉਂਦੇ ਰਹਿਣ ਹਾਂਜੀ ਹਾਂਜੀ ਕਹਿ ਕੇ ਜਿਹੜੇ ਸਾਰਦੇ ਨੇ ਸ਼ਰਿਆਮ ਸਾਨੂੰ ਜਿਹੜੇ ਚਾਹਦੇ ਨੇ ਕਹਿਨੂੰ ਤਾਂ ਬਣਦੇ ਨੇ ਜੀਣ ਦੇ ਸਹਾਰੇ ਗੱਲ ਗੱਲ ਵਿੱਚ ਸਾਨੂੰ ਮਾਰਦੇ ਨੇ ਓਏ ਉਹ ਵੀ ਜਿਉਂਦੇ ਰਹਿਣ ਜਿਹੜੇ ਵਿੱਚੋਂ ਵਿੱਚੋਂ ਗੋਡੇ ਗੋਡੇ ਸੜਦੇ ਨੇ ਜਿਉਂਦੇ ਰਹਿਣ ਜਿਨ੍ਹਾਂ ਨੇ ਮੈਂ ਕਿਹਾ ਜਿਨ੍ਹਾਂ ਨੇ ਤਬਾਹ ਸਾਨੂੰ ਕਰਿਆ ਜਿਉਂਦੇ ਰਹਿਣ ਜਿਨ੍ਹਾਂ ਹੱਥੋਂ ਦਿਲ ਸਾਡਾ ਮਰਿਆ ਜਿਉਂਦੇ ਰਹਿਣ ਜਿਨ੍ਹਾਂ ਨੇ ਤਬਾਹ ਸਾਨੂੰ ਕਰਿਆ ਜਿਨ੍ਹਾਂ ਹੱਥੋਂ ਦਿਲ ਸਾਡਾ ਮਰਿਆ ਉੱਤੋਂ ਸਾਡੇ ਬਣਦੇ ਤਬੀਬ ਬਣ ਰਹੇ ਪਰ ਜ਼ਖਮਾਂ ਤੇ ਹੁਣ ਜਿਨ੍ਹਾਂ ਧਰਿਆ ਜਾ ਜਿਉਂਦੇ ਰਹਿਣ ਜਿਹੜੇ ਵਿੱਚੋਂ ਵਿੱਚੋਂ ਗੋਡੇ ਗੋਡੇ ਸੜਦੇ ਨੇ ਜਿਉਂਦੇ ਰਹਿਣ ਮੈਂ ਕਿਹਾ ਗੈਰਾਂ ਦੀਆਂ ਹਾਮੀਆਂ ਹੀ ਭਰੀਆਂ ਨੇ ਜਿਉਂਦੇ ਰਹਿ ਜਿਨ੍ਹਾਂ ਨੇ ਖਿਲਾਫਤਾਂ ਹੀ ਕਰੀਆਂ ਨੇ ਜਿਉਂਦੇ ਰਹਿ ਗੈਰਾਂ ਦੀਆਂ ਹਾਮੀਆਂ ਹੀ ਭਰੀਆਂ ਨੇ ਜਿਨ੍ਹਾਂ ਨੇ ਖਿਲਾਫਤਾਂ ਹੀ ਕਰੀਆਂ ਨੇ ਦਿੱਲੀ ਦੇ ਸੰਜੀਵ ਰੱਬ ਉਹਨਾਂ ਦਾ ਵੀ ਭਲਾ ਕਰੇ ਯਾਰਾਂ ਦੀਆਂ ਖੋਟੀਆਂ ਵੀ ਖਰੀਆਂ ਨੇ ਜਾ ਜਿਉਂਦੇ ਰਹਿਣ ਜਿਹੜੇ ਵਿੱਚੋਂ ਵਿੱਚ ਸਾਡੇ ਉੱਤੇ ਛੱਡਦੇ ਨੇ ਜਿਉਂਦੇ ਰਹਿਣ
ਲਓ ਜੀ ਸਾਰੇ ਹੀ ਜਿਉਂਦੇ ਰਹਿਣ ਜਿਹੜੇ ਸੜਦੇ ਵੀ ਉਹ ਵੀ ਜਿਉਂਦੇ ਰਹਿਣ ਸੋ ਇਹ ਸੀ ਜਸਵਿੰਦਰ ਬਰਾੜ ਦੀ ਆਵਾਜ਼ ਦੇ ਵਿਚ ਬਹੁਤ ਹੀ ਖੂਬਸੂਰਤ ਗੀਤ ਔਰ ਮਿੰਟੂ ਬਰਾੜ ਜੀ ਮੇਰੇ ਨਾਲ ਸ਼ਾਮਲ ਹੋ ਚੁੱਕੇ ਨੇ ਐਡਲੇਡ ਤੋਂ ਉਨ੍ਹਾਂ ਦਾ ਵੀ ਸਵਾਗਤ ਕਰੀਏ ਸਵਾਗਤ ਹੈ ਮਿੰਟੂ ਜੀ ਤੁਹਾਡੇ ਆਪਣੇ ਹੀ ਪ੍ਰੋਗਰਾਮ ਲਹਿਰਾਂ ਦੇ ਵਿਚ
ਬਹੁਤ ਮਿਹਰਬਾਨੀ ਅਮਨਦੀਪ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਮਾਫੀ ਚਾਹੁੰਦੇ ਆ ਜੀ ਜਿਹੜੀ ਅੱਜ ਦੇ ਪ੍ਰੋਗਰਾਮ ਚ ਥੋੜੀ ਜੀ ਤਬਦੀਲੀ ਕਰਨੀ ਪਈ ਆ ਪਰ ਮੈਨੂੰ ਲੱਗਦਾ ਵੀ ਤੁਸੀਂ ਪ੍ਰੋਗਰਾਮ ਉਵੇਂ ਇੰਜੋਏ ਕਰੋਗੇ ਸੋ ਮੈਂ ਵੀ ਥੋੜੀ ਦੇਰ ਜ਼ਰੂਰ ਆਪਣੀ ਸਾਂਝ ਤੁਹਾਡੇ ਨਾਲ ਪਾਵਾਂਗਾ
ਜੀ ਤੇ ਪਹਿਲਾਂ ਤਾਂ ਜਿਹੜੀ ਵੱਡੀ ਖਬਰ ਉਹ ਇਹ ਹੈ ਕਿ ਬਾਤਰ ਸਾਹਿਬ ਦੀ ਰੂਬਰੂ ਬੜੀ ਸਕਸੈਸਫੁਲ ਰਹੀ ਉਸ ਦੇ ਬਾਰੇ ਥੋੜੀ ਜੀ ਜਾਣਕਾਰੀ ਆਪਾਂ ਸਰੋਤਿਆਂ ਨਾਲ ਸਾਂਝੀ ਕਰ ਲਈਏ
ਬਿਲਕੁਲ ਜੀ ਕੱਲ ਪਾਤਰ ਸਾਹਿਬ ਦਾ ਜਿਹੜਾ ਆਸਟ੍ਰੇਲੀਆ ਟੂਰ ਦਾ ਜਿਹੜਾ ਆਖਰੀ ਇਸ ਟੂਰ ਦਾ ਪ੍ਰੋਗਰਾਮ ਸੀਗਾ ਉਹ ਐਡਲੇਡ ਦੇ ਵਿਚ ਸੀਗਾ ਤੇ ਕੁਝ ਇਕ ਚੀਜ਼ਾਂ ਗਿਣਤੀ ਮਿਣਤੀ ਚ ਨਹੀਂ ਆਉਂਦੀਆਂ ਕਿਉਂਕਿ ਜਿਹੜੇ ਕਮਰਸ਼ੀਅਲ ਸ਼ੋਅ ਹੁੰਦੇ ਆ ਉਨ੍ਹਾਂ ਚ ਤਾਂ ਟਿਕਟਾਂ ਵੇਚਣੀਆਂ ਹੁੰਦੀਆਂ ਲੋਕ ਪਹਿਲਾਂ ਹੀ ਵੇਚ ਲੈਂਦੇ ਆ ਜਾਂ ਪਹੁੰਚਾ ਦਿੰਦੇ ਆ ਲੋਕਾਂ ਤੱਕ ਤੇ ਫਿਰ ਉਨ੍ਹਾਂ ਨੂੰ ਪਤਾ ਲੱਗ ਜਾਂਦਾ ਵੀ ਕੀ ਘੱਟ ਹੋ ਰਿਹਾ ਕੀ ਨਹੀਂ ਹੋ ਰਿਹਾ ਤੇ ਪਰ ਇਹ ਜੇ ਸਾਹਿਤਕ ਸੰਮੇਲਨ ਦੇ ਵਿਚ ਗੱਲਾਂ ਇਹ ਹੁੰਦੀਆਂ ਇਹ ਜਿਨ੍ਹਾਂ ਨੂੰ ਚੇਟਕ ਹੁੰਦੀ ਆ ਜਾਂ ਜਿਨ੍ਹਾਂ ਦੀ ਸਾਂਝ ਹੁੰਦੀ ਆ ਸਾਹਿਤ ਨਾਲ ਉਹ ਹੋ ਸਕਦਾ ਵੀ ਉਹ ਹਜ਼ਾਰਾਂ ਚ ਕਾ ਜਾਣ ਹੋ ਸਕਦਾ ਸੈਂਕੜਿਆਂ ਚ ਰਹਿ ਜਾਣ ਤੇ ਹੋ ਸਕਦਾ ਉਹ ਗਿਣਤੀ ਦੇ 20-30 ਚੁਣਿੰਦਾ ਬੰਦੇ ਰਹਿ ਜਾਣ ਸੋ ਕੱਲ ਮੈਨੂੰ ਵੀ ਇਸ ਚੀਜ਼ ਦਾ ਸੀ ਵੀ ਪਤਾ ਨੀ ਕਿੰਨੇ ਜਾਣਿਆਂ ਨੇ ਆਉਣਾ ਕਿਉਂਕਿ ਅਸੀਂ ਨਾ ਤਾਂ ਕਿਤੇ ਕੋਈ ਪੋਸਟਰ ਲਾਏ ਸਨ ਬਸ ਜੋ ਫੇਸਬੁੱਕ ਤੇ ਇੱਕ ਮੈਸੇਜ ਛੱਡਿਆ ਸੀ ਤੇ ਜਾਂ ਆਪਣੇ ਪਰਸਨਲ ਮਿੱਤਰਾਂ ਸੱਜਣਾਂ ਨੂੰ ਮੈਸੇਜ ਛੱਡਿਆ ਸੀ ਇਸ ਤੋਂ ਵੱਧ ਕੇ ਅਸੀਂ ਕੁਛ ਨੀ ਉਪਰਾਲਾ ਕੀਤਾ ਸੀ ਪਰ ਬੜੀ ਹੈਰਾਨੀ ਹੋਈ ਜੀ ਕੱਲ ਜਦੋਂ 200 ਤੋਂ ਉੱਤੇ ਬੰਦਾ ਉੱਥੇ ਪਹੁੰਚਿਆ ਤੇ ਸਾਡੇ ਕੋਲੋਂ ਕੁਰਸੀਆਂ ਵਾਰ ਵਾਰ ਨਵੀਆਂ ਲਾਉਣੀਆਂ ਪੈਂਦੀਆਂ ਰਹੀਆਂ ਕਿਉਂਕਿ ਅਸੀਂ 200 ਕੁਰਸੀ ਲਾਈ ਸੀ ਤੇ ਉਹ ਤਾਂ ਉਹਦੀ ਭਰ ਗਈ ਫੇਰ ਸਾਨੂੰ ਨਾਲ ਦੀ ਨਾਲ ਜਿਹੜਾ ਉਹਨੂੰ ਐਕਸਟੈਂਡ ਕਰਦਾ ਪਿਆ ਪਰ ਬਹੁਤ ਹੀ ਵਧੀਆ ਜਿਹੜਾ ਪ੍ਰੋਗਰਾਮ ਸਭ ਤੋਂ ਵੱਡੀ ਗੱਲ ਇਹ ਆ ਵੀ ਹਰ ਬੰਦੇ ਦੀ ਇੱਕੋ ਹੀ ਜਵਾਬ ਸੀ ਵੀ ਪਿੰਨ ਡ੍ਰੌਪ ਸਾਇਲੈਂਸ ਸੀਗਾ ਪ੍ਰੋਗਰਾਮ ਦੇ ਵਿਚ ਇੱਕ ਦੋ ਵਾਰੀ ਬੱਚੇ ਨੇ ਥੋੜੀ ਜਿਹੀ ਟੀਂਕ ਕੀਤੀ ਤਾਂ ਉਹ ਵੀ ਲੋਕਾਂ ਨੇ ਦੇਖਿਆ ਵੀ ਜਿਵੇਂ ਕੋਈ ਬਹੁਤ ਵੱਡੀ ਵਿਘਨ ਪੈ ਗਿਆ ਹੁੰਦਾ ਗੱਲ ਦੇ ਵਿੱਚ। ਤਾਂ ਦੂਜਾ ਪਾਤਰ ਸਾਹਿਬ ਦਾ ਤਜਰਬਾ ਤੇ ਉਹਨਾਂ ਦੀ ਜਿਹੜੀ ਉਮਰ ਦਾ ਤਕਾਜਾ ਜਿਹੜਾ ਕਹਿ ਸਕਦੇ ਹੁਣ ਤੱਕ ਦਾ, ਉਹਨਾਂ ਨੇ ਉਹਨੂੰ ਇਸ ਢੰਗ ਨਾਲ ਲੜੀ ਦੇ ਵਿੱਚ ਪਰੋਇਆ ਵੀ ਕਿਸੇ ਕੋਲ ਵਿਹਲ ਹੀ ਨਹੀਂ ਸੀ ਵੀ ਉਹ ਕੁਛ ਹੋਰ ਸੋਚ ਸਕੇ ਜਾਂ ਕੋਈ ਹੋਰ ਗੱਲ ਬਾਰੇ ਧਿਆਨ ਜਾਵੇ ਜਾਂ ਕੋਈ ਰੌਲਾ ਪੈ ਸਕੇ।
ਮਿੰਟੂ ਜੀ ਮੈਂ ਪਹਿਲਾਂ ਵੀ ਦੱਸ ਕੇ ਹਟਿਆ ਕਿ ਪਾਤਰ ਸਾਹਿਬ ਨੂੰ 2-2.5 ਘੰਟੇ ਸੁਣਨ ਦਾ ਮੌਕਾ ਮਿਲਦਾ, ਏਦਾਂ ਲੱਗਦਾ ਜਿੱਦਾਂ ਪੂਰੀ ਇੱਕ ਫਿਲਮ ਚੱਲਦੀ ਹੁੰਦੀ ਹੈ ਨਾ, ਇੱਕ ਸਟੋਰੀ ਟੈਲਿੰਗ ਜਿਹੜੀ ਹੈ ਨਾ, ਮਤਲਬ ਕਹਾਣੀ ਦੇ ਰੂਪ ਦੇ ਵਿੱਚ ਗੱਲਬਾਤ ਕਰਨੀ, ਉਹ ਵੀ ਵਨ ਵੇ, ਮਤਲਬ ਆਪਣੇ ਵੱਲੋਂ ਗੱਲ ਕਰਨੀ, ਇੱਕ ਇਹ ਵੀ ਆਪਣੇ ਆਪ ਚ ਕਲਾ ਹੈ।
ਬਿਲਕੁਲ ਜੀ ਬਿਲਕੁਲ। ਤੇ ਉਸ ਤੋਂ ਜਿਹੜੀ ਵੱਡੀ ਗੱਲ ਜਿਹੜੀ ਆਈ ਆ ਉਹ ਆ ਜੀ ਫੀਡਬੈਕ। ਕੱਲ ਜਦੋਂ ਪ੍ਰੋਗਰਾਮ ਤਕਰੀਬਨ ਅਸੀਂ ਸਾਡੇ ਇੱਕ ਪ੍ਰੋਬਲਮ ਹੁੰਦੀ ਆ ਵੀ ਅਸੀਂ 4 ਵਜੇ ਸ਼ਾਰਪ ਸ਼ੁਰੂ ਕਰਨ ਲਈ ਸੋਚੀ ਸੀ, ਇਸ ਲਈ ਅਸੀਂ ਲੋਕਾਂ ਨੂੰ 3:30 ਦਾ ਟਾਈਮ ਦਿੱਤਾ ਸੀ, ਪਰ ਫੇਰ ਵੀ ਅਸੀਂ ਕਾਮਯਾਬ ਰਹੇ ਵੀ 4:30 ਪ੍ਰੋਗਰਾਮ ਅਸੀਂ ਸ਼ੁਰੂ ਕਰਤਾ। ਇਹ ਬਹੁਤ ਘੱਟ ਹੁੰਦਾ ਵੀ ਪ੍ਰੋਗਰਾਮ ਅੱਧੇ ਘੰਟੇ ਚ ਸ਼ੁਰੂ ਹੋ ਜੇ, ਲੋਕਾਂ ਦੇ 4 ਵਜੇ ਆਮਦ ਆਉਣੀ ਸ਼ੁਰੂ ਹੋਈ, ਪਰ 4:30 ਅਸੀਂ ਸਾਰੇ ਲੋਕ ਆ ਗਏ ਤੇ ਪ੍ਰੋਗਰਾਮ ਸ਼ੁਰੂ ਹੋ ਗਿਆ। ਤੇ ਉਹ ਪ੍ਰੋਗਰਾਮ 7 ਵਜੇ ਤੋਂ ਵੀ ਲੇਟ ਤੱਕ ਚੱਲਿਆ ਤਕਰੀਬਨ, ਤਾਂ 7:30 ਦੇ ਲਾਗੇ ਤੱਕ ਪ੍ਰੋਗਰਾਮ ਚੱਲਿਆ। ਤੇ ਇਹ ਸਾਰੇ ਦੌਰਾਨ ਕਿਸੇ ਬੰਦੇ ਨੇ ਇਹ ਨੀ ਜੁਰਤ ਕੀਤੀ ਵੀ ਉਹ ਹਿੱਲੇ ਜਾਂ ਜਾਵੇ ਕਿਸੇ ਪਾਸੇ, ਉੱਟੇ ਸਭ ਚਾਹ ਪਾਣੀ ਪੀ ਕੇ ਬੈਠੇ। ਤੇ ਉਦੋਂ ਬਾਅਦ ਉਹਨਾਂ ਨੇ ਬਹੁਤ ਜ਼ਿਆਦਾ ਜਿਹੜਾ ਇਸ ਪ੍ਰੋਗਰਾਮ ਨੂੰ ਆਨੰਦ ਮਾਣਿਆ। ਤਾਂ ਇਹ 3-4 ਘੰਟਿਆਂ ਦੇ ਦੌਰਾਨ ਜਿਹੜੀ ਸਭ ਤੋਂ ਵੱਡੀ ਜਿਹੜੀ ਫੀਡਬੈਕ ਆਈ, ਉਦੋਂ ਬਾਅਦ ਮੇਰੇ ਕੋਲੇ ਰਾਤ 10-11 ਵਜੇ ਤੱਕ ਸੱਜਣਾ ਮਿੱਤਰਾਂ ਦੇ ਮੈਸੇਜ ਸੁਨੇਹੇ ਆਉਂਦੇ ਗਏ। ਸਾਰਿਆਂ ਦਾ ਇੱਕ ਤਾਂ ਕਹਿਣਾ ਹੁੰਦਾ ਸੀ ਵੀ ਸਾਨੂੰ ਏਡੇ ਵੱਡੇ ਯਾਦਗਾਰ ਪਲ ਦਾ ਹਿੱਸਾ ਬਣਨ ਦਾ ਤੁਸੀਂ ਮੌਕਾ ਦਿੱਤਾ, ਇਸ ਲਈ ਉਹ ਧੰਨਵਾਦ ਕਰ ਰਹੇ ਸੀ। ਦੂਜੀ ਉਹ ਆਦੇ ਕਹਿੰਦੇ ਵੀ ਸਾਡੇ ਮਨ ਦੇ ਵਿੱਚ ਇੱਕ ਉਹ ਨੀ ਰਹਿ ਗਈ ਗੱਲ ਵੀ ਸਾਨੂੰ ਕੋਈ ਏਦਾਂ ਲੱਗਿਆ ਵੀ ਸਾਨੂੰ ਅਧੂਰੀ ਚੀਜ਼ ਮਿਲੀ ਜਾਂ ਸਾਨੂੰ ਘੱਟ ਸੁਣਨ ਨੂੰ ਮਿਲਿਆ। ਪਾਤਰ ਸਾਹਿਬ ਤਾਂ 10 ਮਿੰਟ ਸੁਣੇ ਜਾਂ 20 ਮਿੰਟ ਸੁਣੇ, ਤੇ ਉਹਦੇ ਚ ਅਸੀਂ ਬਹੁਤ ਵਧੀਆ ਢੰਗ ਨਾਲ ਜਿਹੜਾ ਇਹਨੂੰ ਜਿਹੜੇ ਢੰਗ ਨਾਲ ਅਸੀਂ ਲਿਖਿਆ ਸੀ, ਸਾਡੀ ਸੋਚ ਸੀ, ਸਾਡੀ ਸਾਰੀ ਟੀਮ ਨੇ ਬੈਠ ਕੇ ਫੈਸਲਾ ਕੀਤਾ ਸੀ ਵੀ ਏਦਾਂ ਹੋਣਾ ਚਾਹੀਦਾ, ਉਹ ਸਾਰੇ ਉਸ ਸਿਸਟਮ ਨਾਲ ਚੱਲਿਆ। ਪਰ ਨਾਲ ਇੱਕ ਜਿਹੜੀ ਮੇਰੀ ਸੋਚ ਇਹ ਸੀ, ਮੇਰੀ ਪਰਸਨਲ ਸੋਚ ਸੀ ਵੀ ਜਿੰਨੇ ਸਾਡੇ ਲੋਕਲ ਜਿੰਨੇ ਵੀ ਲਿਖਦੇ ਆ ਤੇ ਉਹਨਾਂ ਨੂੰ ਵੀ ਇੱਕ ਵਿਸ਼ੇਸ਼ ਕਿਸਮ ਦੀ ਹੱਲਾਸ਼ੇਰੀ ਦਿੱਤੀ ਜਾਵੇ। ਕਈ ਵਾਰ ਲੋਕਾਂ ਨੂੰ ਇਹ ਲੱਗਦਾ ਵੀ ਪਾਤਰ ਸਾਹਿਬ ਦੇ ਸਾਹਮਣੇ ਬੈਠ ਕੇ ਜੇ ਸੁਣਾਉਣਗੇ ਤਾਂ ਉਹਦੇ ਨਾਲ ਖਣੀ ਉਹਨਾਂ ਨੂੰ ਹੱਲਾਸ਼ੇਰੀ ਮਿਲਦੀ ਆ, ਪਰ ਮੈਨੂੰ ਲੱਗਦਾ ਵੀ ਉਹਦੇ ਨਾਲ ਕਿਤੇ ਕਈ ਵਾਰੀ ਨਮੋਸ਼ੀ ਵੀ ਆ ਜਾਂਦੀ ਆ ਜੇ ਕੋਈ ਉਹਨਾਂ ਦੀ ਰਚਨਾ ਤੇ ਡਿਪੈਂਡ ਕਰਦਾ। ਪਰ ਕੱਲ ਅਸੀਂ ਇੱਕ ਵੱਖਰੇ ਅੰਦਾਜ਼ ਚ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਦੀ ਸਾਰੀ ਦੇ ਸਾਰੇ ਐਡਲੇਟ ਦੇ ਵਿੱਚ ਜਿੰਨੇ ਵੀ ਲਿਖਦੇ ਆ ਕਲਮ ਨਾਲ ਦੇ ਧਨੀ ਆ ਸਾਰਿਆਂ ਨੂੰ ਬੁਲਾ ਕੇ ਉਹਨਾਂ ਨੂੰ ਹੋਰ ਜਿਹੜਾ ਉਹਨਾਂ ਦੀ ਕਲਮ ਦੇ ਨਿਖਾਰ ਲਿਆਉਣ ਲਈ ਉਹਨਾਂ ਨੂੰ ਪਾਤਰ ਸਾਹਿਬ ਦਾ ਆਸ਼ੀਰਵਾਦ ਦਵਾਇਆ। ਤਾਂ ਉਹ ਵੀ ਸਾਰਿਆਂ ਨੇ ਬਹੁਤ ਪਸੰਦ ਕੀਤਾ ਤੇ ਅੱਜ ਵੀ ਮੈਨੂੰ ਉਸ ਬਾਰੇ ਕਾਲਸ ਆ ਰਹੀਆਂ ਸਨ ਵੀ ਸਾਨੂੰ ਚੰਗਾ ਲੱਗਿਆ ਸਾਰਿਆਂ ਨੂੰ, ਤੁਸੀਂ ਇੱਕ ਤਾਂ ਇੰਟਰੋਡਿਊਸ ਹੋਏ ਸਾਰੇ ਉਹ ਸਾਰੀ ਐਡਲੇਡ ਦੀ ਕਮਿਊਨਿਟੀ ਮੂਹਰੇ, ਦੂਜਾ ਉਹਨਾਂ ਦੀ ਜਿਹੜੀ ਉਹਨਾਂ ਨੂੰ ਆਸ਼ੀਰਵਾਦ ਰੂਪੀ ਜਿਹੜਾ ਪਾਤਰ ਸਾਹਿਬ ਨੇ ਉਹਨਾਂ ਨਾਲ ਫੋਟੋ ਖਿਚਾਈ ਉਹ ਵੀ ਇੱਕ ਬਾ ਕਮਾਲ ਸੀ।
ਬ੍ਰਿਸਬਨ ਦੇ ਵਿੱਚ ਵੀ ਇਵੇਂ ਹੀ ਹੋਇਆ ਸੀ ਔਰ ਬੜੀ ਬਹੁਤ ਜ਼ਬਰਦਸਤ ਫੀਡਬੈਕ ਆਈ ਹੈ ਸਾਰੇ ਹੀ ਦਰਸ਼ਕਾਂ ਵੱਲੋਂ ਜਿਹੜੇ ਵੀ ਉੱਥੇ ਪਹੁੰਚੇ ਸਨ ਕਿ ਦੈਟਸ ਐਗਜੈਕਟਲੀ ਏਦਾਂ ਹੀ ਹੋਣਾ ਚਾਹੀਦਾ। ਪਰ ਕੁਝ ਕਵੀ ਜਿਹੜੇ ਨੇ ਉਹ ਨਾਰਾਜ਼ ਸਨ, ਪਰ ਮੈਨੂੰ ਲੱਗਦਾ ਉਹ ਵੀ ਸਮੇਂ ਪਾ ਕੇ ਉਹ ਵੀ ਸਮਝ ਜਾਣਗੇ ਕਿ ਜ਼ਰੂਰੀ ਨਹੀਂ ਹੁੰਦਾ ਹਰੇਕ ਫੰਕਸ਼ਨ ਦੇ ਵਿੱਚ ਜਾ ਕੇ ਆਪਾਂ ਮਤਲਬ ਆਪਣਾ ਹੀ ਸੁਣਾਉਣਾ ਹੁੰਦਾ। ਕਈ ਵਾਰੀ ਸਰੋਤੇ ਬਣ ਕੇ ਵੀ ਮਹਾਨ ਸ਼ਖਸੀਅਤਾਂ ਨੂੰ ਸੁਣਿਆ, ਸੁਣਨ ਦੇ ਨਾਲ ਬੜਾ ਸਿੱਖਣ ਨੂੰ ਮਿਲਦਾ। ਸੋ ਮਿੰਟੂ ਜੀ ਆਪਾਂ ਪਹਿਲਾਂ ਖਬਰਾਂ ਦੇ ਵੱਲ ਝਾਤੀ ਮਾਰੀਏ ਤੇ ਖਬਰਾਂ ਦੇ ਵਿਚ ਹਾਂਜੀ ਸਾਰਿਆਂ ਨੂੰ ਵੱਡੀ ਪਹਿਲਾਂ ਆਸਟ੍ਰੇਲੀਆ ਦੀ ਖਬਰਾਂ ਤੇ ਦੇਖ ਲੈਂਦੇ ਆ ਕਿ ਕੀ ਹੋ ਰਿਹਾ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ G20 ਦੇ ਜਿਹੜੀ ਕਿ ਚਾਈਨਾ ਦੇ ਵਿਚ ਹੋ ਰਹੀ ਆ ਉਥੇ ਪਹੁੰਚੇ ਨੇ, ਜਾ ਰਹੇ ਨੇ, ਸ਼ਿਰਕਤ ਕਰ ਰਹੇ ਨੇ। ਔਰ ਦੇਖੋ ਇਧਰ ਜਿਹੜੇ ਲੇਬਰ ਪਾਰਟੀ ਦੇ ਇਕ ਐਮ ਪੀ ਨੇ ਸੈਮ ਦਸਤਾਰੀ, ਉਹ $1600 ਦਾ ਪੈਸੇ ਵੱਢੀ ਲੈਣ ਦੇ ਕੇਸ ਦੇ ਵਿਚ ਜਾਣੀ ਕਿ ਉਨ੍ਹਾਂ ਦੇ ਦੋਸ਼ ਲੱਗ ਰਹੇ ਨੇ। ਔਰ ਚਾਈਨਾ ਦੀ ਕੰਪਨੀ ਤੋਂ ਉਨ੍ਹਾਂ ਨੇ ਮਤਲਬ ਕਿਸੇ ਬੰਦੇ ਨੇ ਉਨ੍ਹਾਂ ਨੂੰ ਪੇ ਕੀਤਾ ਇਹ ਟਿਕਟ ਦੇ ਲਈ, ਤੇ ਹੁਣ ਇਹ ਕਹਿ ਰਹੇ ਵੀ ਇਹ ਕਿਉਂ ਪੇ ਕੀਤਾ, ਇਸ ਦੇ ਕੀ ਰੀਜ਼ਨ ਨੇ। ਤੇ ਹੁਣ ਦੇਖੋ ਵੀ ਓਪੋਜੀਸ਼ਨ ਲੀਡਰ ਬਿਲ ਸ਼ੋਰਟਨ ਨੇ ਮੈਲਕਮ ਟਰਨਬਲ ਨੂੰ ਕਿਹਾ ਕਿ ਉਹ G20 ਦੇ ਵਿਚ ਗੱਲ ਕਰੇ ਕਿ ਚਾਈਨਾ ਵਾਲੇ ਜਿਹੜੇ ਡੋਨੇਸ਼ਨ ਬੰਦ ਕਰਨ। ਦੇਖੋ ਬੰਦੇ ਉਨ੍ਹਾਂ ਦੇ ਲਈ ਆ ਹਨਾ ਵੱਡੀ ਤੇ ਮਤਲਬ ਹਾਲਾਂਕਿ ਪੈਸੇ ਤੇ ਮਤਲਬ G20 ਦਾ ਇਸ਼ੂ ਥੋੜੋ ਹੈ ਹਨਾ। ਤੇ
ਦੇਖੋ
ਮੈਨੂੰ ਤਾਂ ਹਾਸਾ ਆਉਂਦਾ ਇਹਨਾਂ ਗੱਲਾਂ
ਮੈਂ ਦੇਖ ਰਿਹਾ ਸੀ G20 ਦੇ ਨਾਂ ਦੇ ਉੱਤੇ ਵੱਡੇ ਵੱਡੇ ਬਿਆਨ ਅਖਬਾਰਾਂ ਚ ਛਾਪੇ ਸੀ ਅੱਜ ਵੀ, ਤੇ ਮੋਦੀ ਸਾਹਿਬ ਵੀ ਕਾਫੀ ਕੁਛ ਕਹਿ ਰਹੇ ਆ। ਤੋ ਦੇਖਦੇ ਆ, ਕਈ ਵਾਰੀ ਨਾ ਸਾਡੇ ਲੋਕ ਕੱਲੇ ਫੋਟੋ ਫੋਬੀਆ ਤੇ ਜਾਂ ਲੋਕਾਂ ਨੂੰ ਗੁਮਰਾਹ ਕਰਨ ਵਾਲੀਆਂ ਗੱਲਾਂ ਸੋਚਦੇ ਆ, ਪਰ ਅੱਜ ਦੇ ਯੁੱਗ ਦੇ ਵਿਚ ਤੁਸੀਂ ਗਲਤ ਬਿਆਨਬਾਜੀ ਨਹੀਂ ਦੇ ਸਕਦੇ। ਅੱਜ ਦਾ ਯੁੱਗ ਇਹ ਜਾ ਵੀ ਉਹ ਤੁਹਾਨੂੰ ਗੂਗਲ ਮਾਤਾ ਸਾਰਾ ਕੁਛ ਹੀ ਪੁੱਛਾਂ ਕੱਢ ਦਿੰਦੀ ਆ, ਤੇ ਤੁਸੀਂ ਇਹ ਸਭ ਨੂੰ ਪਤਾ ਵੀ G20 ਦਾ ਕੀ ਘੇਰਾ ਤੇ ਉਹਦੇ ਘੇਰੇ ਚ ਕੀ ਚੀਜ਼ਾਂ ਆਉਂਦੀਆਂ ਤੇ ਉਹ ਕੀ ਕਰ ਸਕਦਾ
ਜੀ। ਔਰ ਇਧਰ ਆਸਟ੍ਰੇਲੀਆ ਦੇ ਕਲਾਈਵ ਪਾਮਰ ਜਿਹੜੇ MP ਵੀ ਰਹਿ ਚੁੱਕੇ ਨੇ, ਬੜੇ ਤਗੜੇ ਬਿਜ਼ਨਸਮੈਨ ਵੀ ਆ, ਉਨ੍ਹਾਂ ਦੀ ਅੱਜ ਕਚਹਿਰੀ ਦੇ ਵਿਚ ਤਰੀਕ ਹੈ ਫੈਡਰਲ ਕੋਰਟ ਦੇ ਵਿਚ, ਤੇ ਉਹ ਸਵਾਲਾਂ ਦੇ ਜਵਾਬ ਦੇਣਗੇ। ਕੁਈਨਜ਼ਲੈਂਡ ਦੇ ਵਿਚ ਉਨ੍ਹਾਂ ਦੀ ਜਿਹੜੀ ਨਿਕਲ ਫੈਕਟਰੀ ਆ ਮਾਈਨ ਆ ਉਸ ਦੇ ਕਲੈਪਸ ਹੋਣ ਤੋਂ ਬਾਅਦ, ਔਰ ਵੈਸਟਰਨ ਮੈਲਬਰਨ ਦੇ ਵਿਚ 8 ਟੀਨੇਜਰਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਚੋਰੀਆਂ ਦੇ ਮਾਮਲੇ ਦੇ ਵਿਚ, ਕਾਰ ਜੈਕਿੰਗ ਜਾਣੀ ਕਿ ਕਾਰਾਂ ਨੂੰ ਹਾਈਜੈਕ ਕਰਨ ਦੇ ਚੱਕਰ ਦੇ ਵਿਚ। ਤੇ ਮਿੰਟੂ ਜੀ, ਇਹ ਕੱਲ ਮਤਲਬ ਫੇਸਬੁੱਕ ਤੇ ਅਮਰਦੀਪ ਨੇ ਵੀ ਸ਼ੇਅਰ ਕੀਤੀ ਸੀ ਕਿ ਖਾਸ ਕਰਕੇ ਟਾਰਨੇਟ ਏਰੀਏ ਦੇ ਵਿਚ ਮੈਲਬਰਨ ਦੇ ਕਈ ਇਲਾਕਿਆਂ ਦੇ ਵਿਚ ਇਹ ਘਟਨਾਵਾਂ ਬਹੁਤ ਜ਼ਿਆਦਾ ਵੱਧ ਰਹੀਆਂ ਨੇ, ਔਰ ਪਿਛਲੇ 2-3 ਸਾਲ ਤੋਂ ਇੰਨੀਆਂ ਕੁ ਵਧੀਆਂ ਨੇ ਕਿ ਪਿੱਛੇ ਜੇ ਫੈਡਰੇਸ਼ਨ ਸਕੁਏਅਰ ਦੇ ਵਿਚ ਲੁੱਟਮਾਰ ਵੀ ਹੋਈ ਸੀ, ਹਨਾ ਮਤਲਬ ਕੁੱਟਮਾਰ ਨੀ ਲੁੱਟਮਾਰ, ਮਤਲਬ ਉਥੇ ਜਿਹੜੇ ਗੈਂਗ ਨੇ ਕਾਫੀ ਸਤਰਕ ਨੇ। ਔਰ ਮੈਲਬਰਨ ਦੀ ਜਿਹੜੀ ਸਥਿਤੀ ਆ, ਹਾਲਾਂਕਿ ਉਹ 6-7 ਸਾਲ ਹੋ ਗਏ ਨੇ ਉਨ੍ਹਾਂ ਨੂੰ ਬੈਸਟ ਲਿਵੇਬਲ ਸਿਟੀ ਬਣਦੇ, ਪਰ ਫਿਰ ਵੀ ਪਿਛਲੇ 2-3 ਸਾਲਾਂ ਤੋਂ ਇਹ ਕੰਮ ਹੇਠਾਂ ਨੂੰ ਜਾ ਰਿਹਾ, ਮਤਲਬ ਜਿਹੜੀ ਸਿਕਿਉਰਿਟੀ ਦਾ ਭੰਨ ਤੋੜ ਦਾ ਤੇ ਕਾਫੀ ਇਹਦਾ ਰੌਲਾ ਆ। ਤੁਹਾਡੀ ਕੀ ਰਾਏ ਆ ਇਹਦੇ ਬਾਰੇ?
ਦੇਖੋ, ਇਹ ਮੈਨੂੰ ਇਹ ਲੱਗ ਰਿਹਾ ਵੀ ਕਿਤੇ ਨਾ ਕਿਤੇ ਜਿਹੜੀ ਸਾਡਾ ਸੈਟਅਪ ਦਾ ਦੌਰ ਬੜੀ ਤੇਜ਼ੀ ਨਾਲ ਹੋਇਆ, ਖਾਸ ਕਰਕੇ ਜਿਹੜੇ ਪ੍ਰਵਾਸੀਆਂ ਦਾ, ਪ੍ਰਵਾਸੀਆਂ ਨੇ ਬਹੁਤ ਤੇਜ਼ੀ ਨਾਲ ਆਸਟ੍ਰੇਲੀਆ ਦੀ ਜ਼ਿੰਦਗੀ ਦੇ ਵਿਚ ਆਪਣੇ ਪੈਰ ਜਵਾਏ ਤੇ ਬੜੇ ਅੱਗੇ ਵਧੇ ਆ, ਤਾਂ ਅੱਗੇ ਥੋੜੀ ਜਿਹੀ ਪ੍ਰੋਬਲਮ ਘੱਟ ਇਹ ਸੀਗੀ ਵੀ ਲੋਕ ਸਾਰੇ ਉਹੋ ਜਿਹੇ ਰਹਿੰਦੇ ਸੀਗੇ, ਤੇ ਹੁਣ ਤੁਹਾਨੂੰ ਚਾਂਸ ਮਿਲਣ ਲੱਗ ਗਏ ਵੀ ਤੁਹਾਨੂੰ ਮਹਿੰਗੀਆਂ ਕਾਰਾਂ ਮਹਿੰਗੀਆਂ ਚੀਜ਼ਾਂ ਸਭ ਕੁਛ ਦਿਖਾਈ ਦੇਣ ਲੱਗ ਗਿਆ। ਤਾਂ ਮੈਨੂੰ ਹੁਣ ਕਿਤੇ ਇਹ ਵੀ ਇਕ ਕਾਰਨ ਲੱਗਦਾ ਵੀ ਜਿਹੜੇ ਲੋਕ ਕੁਝ ਇਕ ਜਿਹੜੇ ਕੰਮ ਤੋਂ ਭੱਜਦੇ ਆ ਜਾਂ ਜਿਨ੍ਹਾਂ ਨੂੰ ਈਜ਼ੀ ਮਨੀ ਦਾ ਇਕ ਚਸਕਾ ਲੱਗ ਗਿਆ ਤਾਂ ਉਹ ਇਹੋ ਜਿਹੇ ਰੋਲ ਅਦਾ ਕਰਦੇ ਆ, ਤੇ ਖਾਸ ਕਰਕੇ ਉਸ ਉਮਰ ਦੇ ਪੜਾਅ ਦੇ ਵਿਚ ਜਦੋਂ ਉਨ੍ਹਾਂ ਨੂੰ ਸੋਚ ਇੰਨੀ ਹੁੰਦੀ ਨੀ ਤੇ। ਪਰ ਪ੍ਰੋਬਲਮ ਸਭ ਤੋਂ ਵੱਡੀ ਇੱਥੇ ਪਰਿਵਾਰਵਾਦ ਵੀ ਆਉਂਦਾ, ਜਿਹੜਾ ਪਰਿਵਾਰਵਾਦ ਇਹ ਆ ਨਾ ਇੱਥੇ ਵੀ ਪੱਕੇ ਰਿਸ਼ਤੇ ਨਾ ਹੋਣੇ, ਕੋਈ ਇੱਕ ਵਿਆਹ ਕਰਾਇਆ ਛੱਡਤਾ, ਹਾਫ ਬ੍ਰਦਰ ਹਾਫ ਸਿਸਟਰ, ਇਹ ਜਿਹੀਆਂ ਗੱਲਾਂ, ਮੇਰਾ ਐਕਸ ਹਸਬੈਂਡ ਮੇਰਾ, ਇੱਦਾਂ ਦੀਆਂ ਜਿਹੜੀਆਂ ਗੱਲਾਂ ਕਿਤੇ ਨਾ ਕਿਤੇ ਇਹ ਵੀ ਕਲਚਰ ਦੇ ਆੜੇ ਆਉਂਦੀਆਂ। ਉਹ ਲੋਕ ਹੁੰਦੇ ਆ ਜ਼ਿਆਦਾ ਜਿਨ੍ਹਾਂ ਦਾ ਬਚਪਨ ਇੱਦਾਂ ਹੀ ਰੁਲਿਆ ਕੇ ਪਲਿਆ ਹੁੰਦਾ ਤੇ ਉਨ੍ਹਾਂ ਨੂੰ ਕੋਈ ਉਸ ਢੰਗ ਦੀ ਸੰਸਕਾਰ, ਕੱਲੇ ਸੰਸਕਾਰ ਸਾਡੇ ਚ ਨੀ ਹੁੰਦੇ ਸੰਸਕਾਰ, ਹਰੇਕ ਦੁਨੀਆਂ ਦੇ ਕਿਸੇ ਵੀ ਕੋਨੇ ਚ ਉਹਨੂੰ ਸੰਸਕਾਰ ਦਿੱਤੇ ਜਾਂਦੇ ਆ, ਸੋ ਇਹ ਵੀ ਕਿਤੇ ਨਾ ਕਿਤੇ ਆੜੇ ਆਉਂਦਾ ਲੱਗਦਾ
ਜੀ। ਔਰ ਹੁਣ ਚੱਲਦੇ ਆ ਜੀ ਭਾਰਤ ਦੀਆਂ ਖ਼ਬਰਾਂ ਵੱਲ, ਤੇ ਭਾਰਤ ਨੀ ਅੰਤਰਰਾਸ਼ਟਰੀ ਖ਼ਬਰਾਂ ਕਿ ਮਦਰ ਟਰੇਸਾ ਤੋਂ ਸੰਤ ਬਣੀ ਟਰੇਸਾ, ਔਰ ਵੈਟੀਕਨ ਚ ਸ਼ਾਨਦਾਰ ਸਮਾਗਮ ਚ ਦਿੱਤੀ ਗਈ ਉਪਾਧੀ, ਸਮਾਰੋਹ ਦੌਰਾਨ ਲਹਿਰਾਏ ਗਏ ਭਾਰਤੀ ਝੰਡੇ। ਤੇ ਯਾਦ ਦਿਲਾ ਦੀ ਆਪਣੇ ਸਾਰੇ ਸਰੋਤਿਆਂ ਨੂੰ ਕਿ ਮਦਰ ਟਰੇਸਾ ਨੇ ਕਲਕੱਤਾ ਦੇ ਵਿਚ ਬੜਾ ਹੀ ਯੋਗਦਾਨ ਪਾਇਆ ਸੀਗਾ, ਜਿਹੜੇ ਅਪਾਹਿਜ ਜਾਂ ਜਿਹੜੇ ਮਤਲਬ ਬੇਸਹਾਰਾ ਗਰੀਬ ਤਬਕਾ ਸੀਗਾ ਤੇ ਉਨ੍ਹਾਂ ਨੇ ਕਾਫੀ ਸੇਵਾ ਵੀ ਕੀਤੀ ਸੀ, ਤੇ ਉਨ੍ਹਾਂ ਨੂੰ ਰੈਕੋਗਨਾਈਜ਼ ਕਰਦੇ ਹੋਏ ਇਹ ਸ਼ਾਇਦ ਪਹਿਲੀ ਵਾਰੀ ਮਿੰਟੂ ਜੀ ਕ੍ਰਿਸਚਨ ਦੁਨੀਆਂ ਦੇ ਵਿਚ ਹੋਇਆ ਹੈ ਕਿ ਇਕ ਔਰਤ ਨੂੰ ਸੰਤ ਦੀ ਉਪਾਧੀ ਮਿਲੀ ਹੈ ਜੀ।
ਜੀ ਦੇਖੋ, ਕਾਫੀ ਮੀਲ ਪੱਥਰ ਮਦਰ ਟਰੇਸਾ ਨੇ ਜਿਹੜੇ ਦੇਖਦੇ, ਮਾਫੀ ਚਾਹੁੰਦਾ, ਸੰਤ ਦੀ ਜਿਹੜੀ ਉਪਾਧੀ ਆ, ਸਾਡੇ ਲੋਕ ਜਿਹੜੇ ਆਪਣੇ ਆਪ ਹੀ ਸੰਤ ਦੀ ਉਪਾਧੀ ਨੀ ਲੈ ਲੈਂਦੇ ਹੁੰਦੇ ਜਿਹੜੇ,
ਹਾਂਜੀ ਹਾਂਜੀ,
ਤੇ ਆਪੇ ਬਣੇ ਸੰਤ, ਉਹ ਉਨ੍ਹਾਂ ਦੀ ਬੜੀ ਭੀੜ ਆ, ਤੇ ਪਰ ਜਿਹੜੀ ਸਾਡੇ ਜਿਹੜੀ ਪੋਜੀਸ਼ਨ ਜਿਹੜੀ ਇਥੋਂ ਦੇ ਵੈਸਟਰਨ ਕੰਟਰੀਆਂ ਦੇ ਵਿਚ ਅਸੀਂ ਪਹਿਲਾਂ ਵੀ ਲਿਖਦੇ ਆਏ ਆ ਵੀ 25-25 ਸਾਲ ਮੌਤ ਤੋਂ ਬਾਅਦ ਸੰਤ ਦੀ ਉਪਾਧੀ ਦਿੱਤੀ ਜਾਂਦੀ ਹੈ ਤਾਂ ਕਿ ਦੇਖਿਆ ਜਾਵੇ ਵੀ ਕੋਈ ਜੀਵਨ ਚ ਜੇ ਕੋਈ ਵੀ ਗਲਤੀ ਕੀਤੀ ਹੋਵੇ ਤਾਂ ਨਿਕਲਿਆ ਵੇ ਉਦੋਂ ਤੱਕ,
300 ਸਾਲ ਵੀ ਵੇਟ ਹੁੰਦੀ ਹੈ ਜੀ।
ਹਾਂਜੀ ਹਾਂਜੀ, ਤੇ ਇਨ੍ਹਾਂ ਨੂੰ ਮਦਰ ਟਰੇਸਾ ਨੂੰ 19 ਸਾਲ ਬਾਅਦ ਜਿਹੜਾ ਇਹ ਜਿਹੜੀ ਉਪਾਧੀ ਮਿਲਣੀ ਸਾਡੇ ਲਈ ਇੱਕ ਮਾਣ ਦੀ ਗੱਲ ਆ, ਪਰ ਮੈਂ ਅਕਸਰ ਬਹੁਤ ਵਾਰ ਰੇਡੀਓ ਤੇ ਗੱਲ ਇੱਕ ਸਾਂਝੀ ਕਰਦਾ ਨਾ ਮਦਰ ਟਰੇਸਾ ਦੇ ਮਾਮਲੇ ਦੇ ਵਿਚ, ਤੇ ਪਰ ਅੱਜ ਫੇਰ ਮੈਨੂੰ ਲੱਗਦਾ ਬੇਲਾ ਨਜਾਗਤਾ। ਮੈਂ ਡਾਕਟਰ ਹਰਪਾਲ ਸਿੰਘ ਪੰਨੂ ਬੰਨਿਓ ਮੈਨੂੰ ਦੱਸੀਆਂ ਕੁਝ ਇੱਕ ਲਾਈਨਾਂ, ਇੱਕ ਦਿਨ ਅਸੀਂ ਰਾਤੀ ਬੈਠੇ ਕਿਸੇ ਸਮਾਜ ਸੇਵਾ ਦੀ ਉੱਤੇ ਗੱਲਬਾਤ ਚੱਲ ਰਹੀ ਸੀ ਸਾਡੀ, ਤਾਂ ਓਹਦੇ ਵਿਚ ਅਸੀਂ ਇਹ ਜਿਹੜੀਆਂ ਲਾਈਨਾਂ ਮੈਨੂੰ ਉਹਨਾਂ ਨੇ ਦੱਸੀਆਂ ਤੇ ਮੈਂ ਕਈ ਵਾਰ ਸਾਂਝੀਆਂ ਕੀਤੀਆਂ, ਪਰ ਕੋਈ ਗੱਲ ਨੀ ਹੁੰਦਾ ਜੀ, ਕਹਿੰਦੇ ਜਿਹੜੀ ਚੰਗੀ ਗੱਲ ਆ ਜਿੰਨੀ ਮਰਜ਼ੀ ਵਾਰੀ ਸਾਂਝੀ ਕਰੀ ਜਾਓ। ਤਾਂ ਓਹਦੇ ਚ ਇਹ ਆ ਜੀ, ਕਹਿੰਦੇ ਮਦਰ ਟ੍ਰੈਸਾ ਨੂੰ ਨਾ ਇੱਕ ਵਾਰੀ ਕੋਈ ਬਾਹਰਲਾ ਵਫਦ ਮਿਲਣ ਆਇਆ ਤੇ ਉਹ ਕਹਿੰਦੇ ਜੀ ਸਾਨੂੰ ਟੂਰ ਕਰਾਓ ਆਸ਼ਰਮ ਦਾ ਕਲਕੱਤੇ ਵਾਲੇ ਦਾ। ਚਲੋ ਜੀ, ਉਹ ਕਹਿੰਦੇ ਮਦਰ ਟ੍ਰੈਸਾ ਖੁਦ ਨਾਲ ਚੱਲ ਪਏ ਤੇ ਉਹਨਾਂ ਨੂੰ ਜਿਹੜੇ ਮੇਨ ਉਹਨਾਂ ਦਾ ਮੁਖੀ ਸੀ ਉਹ ਨਾਲ ਚੱਲ ਪਿਆ ਤੇ ਉਹ ਆਖਦਾ ਜੀ ਸਾਨੂੰ ਐਕਸਪਲੇਨ ਕਰੋ। ਉਹ ਜਿਹੜੇ ਵੀ ਸੈੱਲ ਚ ਜਾਇਆ ਕਰਨ, ਜਿੱਥੇ ਵੀ ਉਹ ਜਿਹੜੇ ਏਰੀਏ ਚ ਜਾਇਆ ਕਰਨ, ਉੱਥੇ ਹੀ ਉਹ ਬੰਦਾ ਕਿਹਾ ਕਰੇ ਵੀ ਜੇ ਕੋਈ ਮੈਨੂੰ ਮਿਲੀਅਨ ਵੀ ਦੇਵੇ ਨਾ, ਮੈਂ ਤਾਂ ਵੀ ਨਾ ਇਹ ਕੰਮ ਕਰਾਂ। ਏਦਾਂ ਕਰਦੇ ਕਰਦੇ ਸਾਰਾ ਟੂਰ ਉਹਨਾਂ ਨੇ ਲਾ ਲਿਆ ਤੇ ਉਹਨਾਂ ਦਾ ਇਹ ਪੈਟ ਡਾਇਲੋਗ ਚੱਲਦਾ ਰਿਹਾ ਵੀ ਜੇ ਤੂੰ ਮੈਨੂੰ ਮਿਲੀਅਨ ਵੀ ਕੋਈ ਦੇਵੇ ਮੈਂ ਤਾਂ ਵੀ ਇਹ ਕੰਮ ਨਾ ਕਰਾਂ, ਵੀ ਏਡਾ ਔਖਾ ਇੰਨਾ ਕਈ ਵਾਰੀ ਅਲਕਤ ਭਰਿਆ, ਜਾਂ ਕਹਿ ਸਕਦੇ ਹਾਂ ਬਹੁਤ ਇਹੋ ਜਿਹੇ ਕੰਮ ਹੁੰਦੇ ਆ ਜਦੋਂ ਤੁਸੀਂ ਏਦਾਂ ਸਾਂਭਦੇ ਹੋ, ਤੁਹਾਡੇ ਤੋਂ ਆਪਦੇ ਬੱਚੇ ਆਪਦਾ ਪਰਿਵਾਰ ਨੀ ਸਾਂਭਿਆ ਜਾਂਦਾ ਤੇ ਜਦੋਂ ਥਰਡ ਪਰਸਨ ਨੂੰ ਓਹੋ ਜਿਹੀ ਹਾਲਾਤ ਦੇ ਵਿਚ ਤੁਸੀਂ ਸਾਂਭਦੇ ਹੋ ਤਾਂ ਕੋਈ ਸਿਖਾਲਾ ਜੀ ਦਾ ਵਾੜਾ ਨੀ ਹੁੰਦਾ। ਤੇ ਉਹ ਉਹਨੇ ਬੜਾ ਅਹਿਸਾਸ ਕਰਾਇਆ ਤੇ ਕਹਿੰਦੇ ਮਦਰ ਟ੍ਰੈਸਾ ਨੇ ਫਿਰ ਉਹਦਾ ਜਵਾਬ ਦਿੱਤਾ, ਕਹਿੰਦੀ ਯੂ ਆਰ ਰਾਈਟ, ਕਹਿੰਦੀ ਵੀ ਤੂੰ ਕਹਿੰਦੀ ਐਬਸੋਲੂਟਲੀ ਰਾਈਟ ਆ, ਤੇ ਜੇ ਕਹਿੰਦੀ ਮੈਨੂੰ ਕੋਈ ਮਿਲੀਅਨ ਡਾਲਰ ਦੇਵੇ ਇਸ ਕੰਮ ਦੇ ਬਦਲੇ ਤਾਂ ਮੈਂ ਵੀ ਨਾ ਕਰਾਂ।
ਅੱਛਾ,
ਉਹ ਹੈਰਾਨ ਹੋ ਗਿਆ ਵੀ ਇਹ ਕਿਹੋ ਜਿਹਾ ਜਵਾਬ ਹੈ ਇਹਦਾ, ਵੀ ਏਡਾ ਵੱਡਾ ਆਸ਼ਰਮ ਚੱਲ ਰਿਹਾ ਤੇ ਏਡਾ, ਕਹਿੰਦੇ ਵੀ ਮੈਂ ਸਮਝਿਆ ਨੀ ਫਿਰ ਤੂੰ ਕਿਉਂ ਕਰ ਰਹੀ ਆ, ਉਹਨੇ ਮੂਹਰੋਂ ਪੁੱਛਿਆ। ਉਹ ਕਹਿੰਦੀ ਮੈਂ ਤਾਂ ਕਰ ਰਹੀ ਆ ਵੀ ਮੈਂ ਫ੍ਰੀ ਚ ਕਰਦੀ ਆ ਸਾਰਾ ਕੁਛ ਤਾਂ ਮੈਂ ਕਰੀ ਜਾਂਦੀ ਆ।
ਕੀ ਬਾਤ ਹੈ ਜੀ,
ਸੋ ਇਹ ਹੁੰਦੀ ਆ ਭਾਵਨਾ।
ਹਾਂਜੀ, ਬਹੁਤ ਸੁੰਦਰ ਵਿਚਾਰ, ਮਤਲਬ ਜਵਾਬ ਦਿੱਤਾ। ਤੇ ਆਪਾਂ ਵੀ ਮਤਲਬ ਦੇਖੋ, ਪਹਿਲਾਂ ਤਾਂ ਚਲੋ ਬਹੁਤ ਖੁਸ਼ੀ ਦੀ ਗੱਲ ਹੈ ਕਿ ਭਾਰਤ ਦੇ ਵਿਚ ਉਹਨੇ ਬਹੁਤ ਵੱਡਾ ਯੋਗਦਾਨ ਪਾਇਆ ਤੇ ਇਸ ਦੇ ਬਾਰੇ ਅਸੀਂ ਕਈ ਪ੍ਰੋਗਰਾਮ ਵੀ ਕਰ ਚੁੱਕੇ ਆ। ਤੇ ਦੂਜੀ ਗੱਲ ਇਹ ਹੈ ਕਿ ਸਾਨੂੰ ਹਾਲਾਂਕਿ ਜਿਹੜੀ ਸੰਤਾਂ ਦੀ ਆਬਾਦੀ ਆ ਬਹੁਤ ਪੁਰਾਣੀ ਭਾਰਤੀ ਸਭਿਅਤਾ ਦੇ ਵਿਚ ਤੁਰੀ ਆਉਂਦੀ ਆ, ਪਰ ਮੈਨੂੰ ਲੱਗਦਾ ਫਿਰ ਵੀ ਕਿਤੇ ਨਾ ਕਿਤੇ ਜਿਹੜੇ ਕ੍ਰਿਸਚਨ ਧਰਮ ਵਾਲੇ ਨੇ ਉਹ ਮੱਲ ਮਾਰ ਗਏ ਨੇ, ਕਿਉਂਕਿ ਇਹ ਆਬਾਦੀ ਜਿਹੜੀ ਆ ਬਹੁਤ ਰੇਅਰ ਮਿਲਦੀ ਆ ਕਿਸੇ ਕਿਸੇ ਨੂੰ। ਤੇ ਸਾਡੇ ਤਾਂ ਹਜੇ ਮਤਲਬ ਮੈਂ ਅਕਸਰ ਕਹਿੰਦਾ ਹੁੰਦਾ ਕਿ ਸਾਡੇ ਧਰਮ ਦੇ ਵਿਚ ਇਦਾਂ ਆ ਕਿ ਬਰਫੀ ਤੋਂ ਦੁੱਧ ਬਣ ਰਿਹਾ। ਹੁਣ ਤੁਸੀਂ ਦੇਖਿਆ ਹੋਣਾ ਕਿ ਪਹਿਲਾਂ ਦੁੱਧ ਤੋਂ ਬਰਫੀ ਬਣਦੀ ਹੁੰਦੀ ਸੀ, ਪਹਿਲਾਂ ਇੱਕ ਆਮ ਬੰਦੇ ਦੇ ਉਹਨੂੰ ਨਿਖਾਰ ਨਿਖਾਰ ਕੇ ਗੁਰੂ ਸਾਹਿਬ ਗੁਰੂਆਂ ਦੀ ਮਤਲਬ ਸਿੱਖਿਆ ਲੈ ਕੇ ਫਿਰ ਉਹ ਮਤਲਬ ਗੁਰੂ ਆਪ ਵੀ ਗੁਰੂ ਦੀ ਆਬਾਦੀ ਤੱਕ ਇੱਥੇ ਤੱਕ ਪਹੁੰਚੇ ਸੀ, ਇੱਦਾਂ ਹੀ ਪਹੁੰਚੇ ਸੀ, ਹੈ ਨਾ। ਇਹ ਤਾਂ ਜੱਗ ਜ਼ਾਹਰ ਹੈ। ਤੇ ਫਿਰ ਇੱਕ ਵਰਤਾਰਾ ਇਹ ਆਇਆ ਸਾਡੇ ਸਮਾਜ ਦੇ ਵਿਚ ਕਿ ਖਾਸ ਕਰਕੇ ਖਾੜਕੂਵਾਦ ਤੋਂ ਬਾਅਦ 1993 ਤੋਂ ਬਾਅਦ ਘਰ ਘਰ ਪਿੰਡ ਪਿੰਡ ਦੋ ਦੋ ਤਿੰਨ ਤਿੰਨ ਸੰਤ ਬਣਨ ਲੱਗ ਗਏ, ਹਨਾ, ਬਾਡੀ ਗਾਰਡ ਰੱਖਣ ਲੱਗ ਗਏ, ਕਦੇ ਆਹ ਕਰਨ ਲੱਗ ਗਏ, ਕਦੇ ਉਹ ਕਰਨ ਲੱਗ ਗਏ। ਕਈ ਸੰਤ ਅੱਜ ਕੱਲ ਜੇਲ੍ਹ ਦੇ ਵਿਚ ਵੀ ਪਏ ਨੇ, ਕਈ ਫਰੀਜ਼ਰ ਚ ਲੱਗੇ ਪਏ ਨੇ। ਸੋ ਇੰਨਾ ਕੁ ਕਲੇਸ਼ ਪੈ ਗਿਆ ਤੇ ਇੰਨਾ ਕੁ ਮਤਲਬ ਘਟੀਆ ਕੰਮ ਹੋਏ ਨੇ, ਸਾਰਾ ਜੱਗ ਜ਼ਾਹਰ ਹੈ ਕਿ ਇਸ ਪਵਿੱਤਰ ਸ਼ਬਦ ਨੂੰ ਮਤਲਬ ਹੁਣ ਬਹੁਤਾ ਰਿਸਪੈਕਟ ਦੇ ਨਾਲ ਨਹੀਂ ਮੰਨਿਆ ਜਾਂਦਾ, ਪਰ ਇਹ ਮਾਣਯੋਗ ਸ਼ਬਦ ਹੈ, ਇਹ ਮਾਣਯੋਗ ਉਪਾਧੀ ਆ, ਔਰ ਇਹ ਵਿਹਲੇ ਵਿਹਲੇ ਨੂੰ ਹੀ ਮਿਲਦੀ ਹੈ ਗੁਰਬਾਣੀ ਦੇ ਮੁਤਾਬਕ। ਤੇ ਸਾਡੇ ਧਰਮ ਦੇ ਵਿਚ ਇੱਦਾਂ ਹੋਣ ਲੱਗ ਗਿਆ ਕਿ ਖਾਸ ਕਰਕੇ ਭਾਰਤੀ ਧਰਮਾਂ ਦੇ ਵਿਚ ਕਿ ਬਰਫੀ ਤੋਂ ਦੁੱਧ ਬਣ ਰਿਹਾ ਹੁਣ ਅੱਜ ਕੱਲ, ਕਿਉਂਕਿ ਪ੍ਰਚਾਰ ਵੀ ਕਾਫੀ ਹੋ ਰਿਹਾ, ਅਸੀਂ ਵੀ ਰੇਡੀਓ ਤੇ ਵੀ ਕਰਦੇ ਆ, ਅਖਬਾਰਾਂ ਚ ਵੀ ਹੁੰਦਾ ਆ, ਸਾਰੇ ਕਰਦੇ ਆਪਣੇ ਆਪਣੇ ਥਾਂ ਤੇ। ਹੁਣ ਜਿਹੜੇ ਸੰਤ ਬਣੇ ਸੀ, ਹੁਣ ਉਹ ਸੰਤ ਦੀਆਂ ਉਪਾਧੀਆਂ ਛੱਡ ਛੱਡ ਕੇ ਮਤਲਬ ਮੁੜ ਕੇ ਬੰਦੇ ਬਣਨੇ ਸ਼ੁਰੂ ਹੋਏ ਨੇ, ਮਤਲਬ ਬਰਫੀ ਤੋਂ ਦੁੱਧ ਬਣਨਾ ਸ਼ੁਰੂ ਹੋ ਗਿਆ। ਸੋ ਉਹ ਹੋਇਆ ਕੀ ਆ, ਹੋਇਆ ਇੱਦਾਂ ਕਿ ਜਿਹੜਾ ਪ੍ਰਚਾਰ ਹੈ, ਦੇਖੋ ਗੁਰਬਾਣੀ ਦੇ ਵਿਚ ਵੀ ਸਾਫ਼ ਲਿਖਿਆ ਤੇ ਅਸੀਂ ਆਰਟੀਕਲ ਵੀ ਲਿਖੇ ਨੇ, ਬੋਲਦੇ ਸਾਰੇ ਹੀ ਬੋਲਦੇ ਨੇ, ਮਤਲਬ ਹਰੇਕ ਦੁਨੀਆਂ ਦੇ ਹਰ ਹਿੱਸੇ ਤੋਂ ਜਿਹੜੇ ਸੂਝਵਾਨ ਹੈ ਸੱਜਣ ਮਿੱਤਰ ਉਹ ਇਹਦਾ ਪ੍ਰਚਾਰ ਕਰਦੇ ਨੇ। ਤੇ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿਚ ਉਹ ਦਿਨ ਦੂਰ ਨਹੀਂ ਜਦੋਂ ਸਾਡੇ ਵੀ ਜਿਹੜੇ ਸਿਸਟਮ ਹੈ, ਜਿਸ ਤਰ੍ਹਾਂ ਮਤਲਬ ਅਕਾਲ ਤਖ਼ਤ ਸਾਹਿਬ ਦਾ ਸਿਸਟਮ ਹੈ, ਉਥੋਂ ਵੀ ਕੋਈ ਇਹੋ ਜਿਹੀ ਪਰੰਪਰਾ ਸ਼ੁਰੂ ਹੋਏਗੀ ਕਿ ਸੰਤ ਦੀ ਉਪਾਧੀ ਜਿਹੜੀ ਹੈ ਉਹ ਕਈ ਸਾਲਾਂ ਬਾਅਦ ਦਿੱਤੀ ਜਾਵੇਗੀ, ਨਾ ਕਿ ਜਿਹਦਾ ਜ਼ੋਰ ਹੈ। ਜਿੱਦਾਂ ਹੁਣ ਬਾਦਲ ਸਾਹਿਬ ਨੂੰ ਫਕਰੇ ਕੌਮ ਦੇ ਦਿੱਤਾ, ਰਾਈਟ, ਮੰਨ ਲਓ ਚਲੋ ਉਨ੍ਹਾਂ ਨੇ ਵਧੀਆ ਹੀ ਕੰਮ ਕੀਤੇ ਹੋਊਗੇ, ਜੇ ਹੁਣ ਕੋਈ ਅੱਜ ਮਾੜਾ ਕੰਮ ਕਰ ਦਿੰਦੇ ਫਿਰ ਕੀ ਹੋਊਗਾ, ਹਨਾ।
ਦੇਖੋ
ਫਿਰ
ਬੰਦੇ ਦਾ ਪਤਾ ਹੀ ਨਹੀਂ ਆਪਦੇ ਜੀਵਨ ਚ ਕਦੋਂ ਕਿੱਧਰ ਨੂੰ ਢਲ ਜੇ।
ਹਾਂਜੀ, ਫਿਰ ਕੀ ਹੋਏਗਾ, ਮਤਲਬ ਜੇ ਗਲਤ ਹੁਣ ਕਈਆਂ ਨੂੰ ਜਿੰਦਾ ਸ਼ਹੀਦ ਦੀਆਂ ਮਤਲਬ ਉਪਾਧੀਆਂ ਦੇ ਦਿੱਤੀਆਂ, ਤੇ ਹੁਣ ਜੇ ਉਹ ਕਿਤੇ ਮਤਲਬ ਕੋਈ ਇਹੋ ਜਿਹੀ ਕਤਾਹੀ ਕਰ ਲੈਣ ਫਿਰ ਕੀ ਹੋਊਗਾ, ਹਨਾ। ਸੋ ਇਹ ਜਿਹੜੀਆਂ ਚੀਜ਼ਾਂ ਇਹਨੂੰ ਘੋਖਣਾ ਚਾਹੀਦਾ। ਜਿੰਨੇ ਵੀ ਸਾਡੇ ਅਕੈਡਮਿਕਸ ਨੇ, ਜਿੰਨੇ ਵੀ ਸਲਾਹਕਾਰ ਨੇ ਸਰਕਾਰਾਂ ਨੂੰ ਜਾਂ ਸਾਡੇ ਧਰਮ ਦੇ ਸਲਾਹਕਾਰ ਹੈ, ਉਨ੍ਹਾਂ ਨੂੰ ਇਸ ਚੀਜ਼ ਦਾ ਬੜਾ ਹੀ ਮਤਲਬ ਪ੍ਰੋਪਾਗੈਂਡਾ ਜਾਂ ਕਰਨਾ ਚਾਹੀਦਾ, ਜਾਂ ਇਹਨਾਂ ਦਾ ਪ੍ਰਚਾਰ ਕਰਨਾ ਚਾਹੀਦਾ ਹੈ, ਜਿਹੜੇ ਤਾਕਤਵਰ ਬੰਦੇ ਆ, ਕਿ ਕਿਸੇ ਵੀ ਜਿਉਂਦੇ ਜਾਗਦੇ ਬੰਦੇ ਨੂੰ ਇਹੋ ਜਿਹੀ ਉਪਾਧੀ ਨਾ ਦੇਣ ਜਿਹਦੇ ਕਰਕੇ ਕਈ ਵਾਰੀ ਨਮੋਸ਼ੀ ਦਾ ਕਾਰਨ ਸਾਰੇ ਧਰਮ ਨੂੰ ਹੀ ਨਹੀਂ ਸਾਰੇ ਖਿੱਤੇ ਨੂੰ ਹੀ ਭੋਗਣਾ ਪੈ ਜਾਂਦਾ ਹੈ। ਸੋ ਇਸ ਤੋਂ ਆਪਾਂ ਨੇ ਇਹ ਸਿੱਖਣਾ। ਮਿੰਟੂ ਜੀ ਇੱਕ ਛੋਟੀ ਜਿਹੀ ਬ੍ਰੇਕ ਹੈ, ਆਪਣੇ ਜਿਹੜੇ ਸਪਾਂਸਰ ਜਿੰਨੇ ਵੀ ਸਾਡੇ ਨਾਲ ਜੁੜਦੇ ਨੇ ਇਹਨਾਂ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ, ਉਹਨਾਂ ਦਾ ਆਪਾਂ ਥੈਂਕ ਯੂ ਕਰਨਾ ਤੇ ਉਸ ਤੋਂ ਬਾਅਦ ਆਪਾਂ ਹੋਰ ਖਬਰਾਂ ਵੱਲ ਝਾਤੀ ਮਾਰਨੀ ਆ।
ਤਾਂ ਕਿ ਸੰਵਾਦ ਹੁੰਦਾ ਰਹੇ, ਆਵਾਜ਼ ਚੱਲਦੀ ਰਹੇ, ਸੁਨੇਹੇ ਮਿਲਦੇ ਰਹਿਣ ਅਤੇ ਗੱਲ ਬਣਦੀ ਰਹੇ। ਸਾਨੂੰ ਸਹਿਯੋਗ ਕਰ ਰਹੇ ਨੇ ਇਸ ਪ੍ਰੋਗਰਾਮ ਦੇ ਲਈ ਪੰਜਾਬ ਗ੍ਰੋਸਰੀ ਹਾਊਸ ਕੈਨਬਰਾ ਤੋਂ ਰਾਜਨਦੀਪ ਸਿੰਘ, ਸੀਡੀ ਬੈਟਰੀਜ਼ ਬਲੈਕਟਾਊਨ ਤੋਂ ਦਵਿੰਦਰ ਸਿੰਘ, ਈਸੀਟੀ ਆਟੋਮੋਟਿਵ ਕੈਨਬਰਾ ਤੋਂ ਸੁਖਪਾਲ ਸਿੰਘ, ਨਵੀਂ ਪੱਡਾ ਫਰੋਮ ਬਗਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ।
ਜੀ ਸਾਰੇ ਹੀ ਸਰੋਤਿਆਂ ਦਾ ਧੰਨਵਾਦ ਜਿਹੜੇ ਜੁੜਦੇ ਨੇ, ਸਾਰੇ ਹੀ ਸਪਾਂਸਰ ਦਾ ਧੰਨਵਾਦ ਜਿਹੜੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ। ਹੋਰ ਵੀ ਬਹੁਤ ਸਾਰੇ ਸੱਜਣ ਮਿੱਤਰ ਸਪਾਂਸਰ ਕਰ ਰਹੇ ਨੇ, ਉਨ੍ਹਾਂ ਦੇ ਨਾਮ ਵੀ ਬੜੇ ਹੀ ਛੇਤੀ ਆਪਾਂ ਡਿਸਪਲੇ ਕਰਾਂਗੇ। ਅਗਰ ਤੁਸੀਂ ਵੀ ਪ੍ਰੋਗਰਾਮ ਨੂੰ ਕਿਸੇ ਵੀ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਹਰਮਨ ਰੇਡੀਓ ਦੇ ਵੈਬਸਾਈਟ ਤੇ ਜਾ ਕੇ, ਬੜਾ ਸਿੰਪਲ ਪ੍ਰੋਸੀਜਰ ਹੈ ਜੀ, ਸਾਰਾ ਕੁਝ ਆਪਣਾ ਨਾਮ ਫੋਟੋ ਤੱਕ ਆਪਣੇ ਡਿਟੇਲ ਸਾਰੀ ਪੇਮੈਂਟਸ ਵਗੈਰਾ ਉੱਥੇ ਹੋ ਸਕਦੀਆਂ ਨੇ। ਸੋ ਸਵਾਗਤ ਇੱਕ ਵਾਰੀ ਫੇਰ ਸਾਰੇ ਸਰੋਤਿਆਂ ਦਾ ਤੇ ਮਿੰਟੂ ਬਰਾੜ ਜੀ ਮੇਰੇ ਨਾਲ ਜੁੜੇ ਹੋਏ ਨੇ। ਹੁਣ ਇੰਡੀਆ ਦੀ ਜਿਹੜੀ ਬਹੁਤ ਵੱਡੀ ਖਬਰ ਪੰਜਾਬ ਦੀ, ਜਿਹੜੀ ਕਿ ਬੜੀ ਛੋਟੀ ਅਖਬਾਰਾਂ ਨੇ ਲਾਈ ਹੋਈ ਹੈ, ਖਬਰ ਵੱਡੀ ਹੈ ਪਰ ਹੈਗੀ ਬੜੀ ਛੋਟੀ ਡੱਬੀ ਦੇ ਵਿਚ, ਉਹ ਇਹ ਹੈ ਕਿ ਗੁਰਪ੍ਰੀਤ ਘੁੱਗੀ ਬਣੇ ਆਪ ਦੇ ਕਨਵੀਨਰ, ਪੰਜਾਬ ਕਨਵੀਨਰ। ਮਿੰਟੂ ਜੀ ਪਹਿਲੀ ਤਾਂ ਖਬਰ ਤੇ ਲਾ ਲਓ ਵੀ ਐਡੀ ਵੱਡੀ ਖਬਰ ਹੈ, ਠੀਕ ਹੈ, ਤੇ ਡੱਬੀ ਛੋਟੀ ਜਿਹੀ ਆ, ਇਹਦਾ ਕੀ ਕਾਰਨ ਹੋ ਸਕਦਾ?
ਦੇਖੋ ਇਹ ਇੱਕ ਮਾਨਸਿਕਤਾ ਸਾਡੇ ਮੀਡੀਆ ਦੀ ਰਹੀ ਆ, ਸੋ ਉਹ ਮਾਨਸਿਕਤਾ ਇਹ ਖਬਰ ਦੀ ਜਿਹੜੀ ਡੱਬੀ ਦਿਖਾ ਰਹੀ ਆ, ਪਰ ਕਿਤੇ ਨਾ ਕਿਤੇ ਤੁਹਾਨੂੰ ਨੀ ਲੱਗ ਰਿਹਾ ਵੀ ਕਿਤੇ ਮੈਨੂੰ ਥੋੜੀ ਜੀ ਕੱਲ ਦੀ ਇੱਕ ਸਮੈਲ ਆ ਰਹੀ ਆ, ਜਿਹੜੀ ਛੋਟੇਪੁਰ ਵੇਲੇ ਸਮੈਲ ਆਉਣੀ ਸ਼ੁਰੂ ਹੋਈ ਸੀ ਜਦੋਂ ਛੋਟੇਪੁਰ ਦੀ ਗੈਰ ਹਾਜ਼ਰੀ ਦੇ ਵਿਚ ਕੁਝ ਇੱਕ ਫੈਸਲੇ ਲਏ ਜਾ ਰਹੇ ਸੀ ਆਪ ਵੱਲੋਂ, ਤਾਂ ਹੁਣ ਮੈਨੂੰ ਘੁੱਗੀ ਦੇ ਆਉਣ ਨਾਲ ਕਿਤੇ ਨਾ ਕਿਤੇ ਸਮੈਲ ਇਹ ਆ ਰਹੀ ਆ ਵੀ ਭਗਵੰਤ ਮਾਨ ਨੂੰ ਹਾਸ਼ੀਏ ਤੇ ਲਿਜਾਇਆ ਜਾ ਰਿਹਾ, ਕਿਉਂਕਿ ਤੁਸੀਂ ਨੋਟ ਕੀਤਾ ਹੋਣਾ ਉਹਦੀਆਂ ਦੋ ਤਿੰਨ ਰੈਲੀਆਂ ਦੇ ਵਿਚ ਵਿਰੋਧਤਾ ਆਈ ਆ, ਉਹਦੀ ਵਿਰੋਧਤਾ ਕਾਫੀ ਵਧੀਆ ਪਿਛਲੇ ਇਕ ਹਫ਼ਤੇ ਦੌਰਾਨ, ਚਾਹੇ ਉਹ ਜਿੱਥੇ ਵੀ ਉਹ ਮੀਡੀਆ ਨਾਲ ਗੱਲਬਾਤ ਹੋਵੇ ਚਾਹੇ ਕੁਛ ਵੀ ਹੋਵੇ, ਤੇ ਕੱਲ ਦੀ ਜਦੋਂ ਅਨਾਊਂਸਮੈਂਟ ਹੁੰਦੀ ਹੈ ਐਡੀ ਅਹਿਮ ਅਨਾਊਂਸਮੈਂਟ ਤੇ ਉੱਥੇ ਫਿਰ ਕੱਲ ਭਗਵੰਤ ਮਾਨ ਵੀ ਕਹਿੰਦੇ ਉਹ ਟ੍ਰੈਫਿਕ ਚ ਰਹਿ ਗਏ ਜਾਂ ਹੋਰ ਬਹਾਨਾ ਲਾਇਆ, ਜਿਵੇਂ ਸੁੱਚੇਪੁਰ ਨੂੰ ਉਦੋਂ ਕਿਹਾ ਸੀ ਵੀ ਟ੍ਰੈਫਿਕ ਜਾਮ ਹੋਣ ਕਰਕੇ ਪਹੁੰਚ ਨਹੀਂ ਸਕੇ ਟਿਕਟਾਂ ਦੀ ਵੰਡ ਕਾਰਨ, ਪਰ ਕਈ ਵਾਰੀ ਪਾਰਟੀਆਂ ਇਸ਼ਾਰੇ ਦਿੰਦੀਆਂ ਹੁੰਦੀਆਂ ਸਿੱਧੇ ਨਹੀਂ ਗੱਲਾਂ ਕਰਦੀਆਂ ਹੁੰਦੀਆਂ। ਮੇਰੀ ਇਹ ਸੋਚ ਆ, ਹੋ ਸਕਦਾ ਵੀ ਇਹ ਸੋਚ ਸਹੀ ਨਾ ਹੋਵੇ, ਭਗਵੰਤ ਮਾਨ ਹੋਰਾਂ ਦੀ ਸਹਿਮਤੀ ਨਾਲ ਹੀ ਇਹ ਕੰਮ ਹੋਇਆ ਹੋਵੇ, ਪਰ ਕਿਤੇ ਨਾ ਕਿਤੇ ਮੈਨੂੰ ਲੱਗ ਰਿਹਾ ਵੀ, ਕਿਉਂਕਿ ਜੇ ਕਾਮੇਡੀ ਦੀ ਦੁਨੀਆਂ ਦੀ ਗੱਲ ਕਰੀਏ ਤਾਂ ਇਹ ਕਿਸੇ ਨੂੰ ਦੋ ਰਾਇ ਨਹੀਂ ਹੈ, ਸਭ ਨੂੰ ਪਤਾ ਵੀ ਇਹ ਦੋਨੇ ਬੰਦੇ ਆਪਸ ਵਿਚ ਕੰਪੀਟੀਟਰ ਰਹੇ ਆ ਤੇ ਇਨ੍ਹਾਂ ਦਾ ਕੰਪੀਟੀਸ਼ਨ ਇੱਕ ਸਮਕਾਲੀ ਆ, ਸੇਮ ਫੀਲਡ ਦੇ ਰਹੇ ਆ, ਉਹ ਵੀ ਹੈ, ਤੇ ਦੂਜਾ ਇਹ ਆ ਵੀ ਭਗਵੰਤ ਮਾਨ ਦਾ ਜਿੰਨਾ ਸੰਘਰਸ਼ ਹੈ ਆਪ ਲਈ, ਘੁੱਗੀ ਦਾ ਉਸ ਮਾਮਲੇ ਚ ਬਹੁਤ ਘੱਟ ਆ, ਤੇ ਉਹਨੂੰ ਲਿਆ ਕੇ ਉਨ੍ਹਾਂ ਦਾ ਕਨਵੀਨਰ ਬਣਾਉਣਾ ਜਾਂ ਅੱਗੇ ਲੈ ਕੇ ਆਉਣਾ, ਉਹਦੇ ਚ ਕੀ ਕਿਹੜੀ ਐਕਸਟਰਾ ਆਰਡਨਰੀ? ਮੈਂ ਗੱਲ ਜ਼ਰੂਰ ਮੈਂ ਪਹਿਲੇ ਦਿਨ ਤੋਂ ਭਗਵੰਤ ਮਾਨ ਹੋਰਾਂ ਦੇ ਮਾਮਲੇ ਚ ਕਹਿੰਦਾ ਰਿਹਾ ਵੀ ਉਹ ਇੱਕ ਸਟਾਰ ਪ੍ਰਚਾਰਕ ਨੇ, ਪਰ ਉਹ ਇੱਕ ਹੋਰ ਚੰਗੇ ਲੀਡਰ ਹੋਣ ਜਾਂ ਚੰਗੇ ਪ੍ਰਬੰਧਕ ਬਣ ਸਕਣ ਜਾਂ ਚੰਗੇ ਮੁੱਖ ਮੰਤਰੀ ਬਣ ਸਕਣ, ਇਹ ਸ਼ੰਕਾ ਇਹੀ ਮੈਂ ਪਹਿਲੇ ਦਿਨ ਤੋਂ ਕਹਿੰਦਾ ਰਿਹਾ, ਤੇ ਜਦੋਂ ਲੋਕ ਭਗਵੰਤ ਮਾਨ ਨੂੰ ਮੁੱਖ ਮੰਤਰੀ ਤੌਰ ਤੇ ਪੇਸ਼ ਕਰਦੇ ਰਹੇ ਆ, ਤੇ ਪਰ ਮੈਂ ਘੁੱਗੀ ਦੇ ਮਾਮਲੇ ਚ ਇਹ ਕਹਿ ਸਕਦਾ ਵੀ ਘੁੱਗੀ ਦੀ ਜਿਹੜੇ ਢੰਗ ਦੀ ਸੋਚ ਆ ਜਾਂ ਸੁਲਝਿਆ ਹੋਇਆ ਜਾਂ ਚਾਹੇ ਉਹ ਵੀ ਕਟਾਕਸ਼ ਕਰਦਾ ਬੋਲਦਾ, ਪਰ ਉਹ ਥੋੜਾ ਜਿਹਾ ਉਹਦਾ ਲੈਵਲ ਉਦੋਂ ਅਗਲਾ, ਪਰ ਮੈਂ ਇਹਦੇ ਚ ਇਹ ਜ਼ਰੂਰ ਮੰਨਦਾ ਚਾਹੇ ਲੈਵਲ ਅਗਲਾ, ਪਰ ਉਹ ਵੀ ਐਡਾ ਲੈਵਲ ਵੀ ਨਹੀਂ ਹੈ ਵੀ ਉਹ ਮੁੱਖ ਮੰਤਰੀ ਦੇ ਅਹੁਦੇ।
ਪਰ ਮਿੰਟੂ ਜੀ ਫਿਲਹਾਲ ਤਾਂ ਕਨਵੀਨਰ ਦੇ ਆ, ਮਤਲਬ ਚੋਣ ਹੋਈ ਆ,
ਪਰ ਕਨਵੀਨਰ ਵੀ ਨਾ ਅਸਲ ਚ ਜੇ ਪਿਛਲਾ ਹਿਸਟਰੀ ਦੇਖੀਏ ਨਾ, ਕਿਸੇ ਵੀ ਪਾਰਟੀ ਦਾ ਜਿਹੜਾ ਮੁਖੀ ਹੁੰਦਾ ਨਾ, ਉਹ ਬਹੁਤ ਘੱਟ ਚਾਂਸ ਹੁੰਦੇ ਆ ਵੀ ਉਹਦਾ ਇਫੈਕਟ ਨਾ ਹੋਵੇ ਉਸ ਦੀ ਲੀਡਰਸ਼ਿਪ ਦੇ ਉੱਤੇ, ਤੇ ਬਹੁਤ ਥਾਵਾਂ ਤੇ ਤਾਂ ਉਹ ਸੇਮ ਬੰਦਾ ਹੀ ਹੁੰਦਾ ਵੀ ਮੁੱਖ ਮੰਤਰੀ ਵੀ ਤੇ ਉਹ ਕਨਵੀਨਰ ਵੀ, ਤੇ ਪਰ ਇਹ ਚੀਜ਼ਾਂ ਕਿਤੇ ਨਾ ਕਿਤੇ ਰੀਤ ਵੱਖਰੀ ਵੀ ਚਲਾਈ ਹੈ ਵੀ ਇੱਕ ਬੰਦਾ ਇੱਕ ਅਹੁਦੇ ਦੀ, ਪਰ ਕੁੱਲ ਮਿਲਾ ਕੇ ਜੇ ਦੇਖਿਆ ਜਾਵੇ ਤਾਂ ਗੁਰਪ੍ਰੀਤ ਘੁੱਗੀ ਹੋਰਾਂ ਦਾ ਮੇਰੇ ਹਿਸਾਬ ਨਾਲ ਉਨ੍ਹਾਂ ਦੇ ਕੋਲੇ ਨਾ ਉਨ੍ਹਾਂ ਦੇ ਸਿਆਣਫ ਹੈ, ਉਹ ਵਧੀਆ ਸੁਲਝੇ ਹੋਏ ਆ, ਕਾਫੀ ਚਿੰਤਕ ਨੇ, ਪਰ ਹਾਲੇ ਉਨ੍ਹਾਂ ਕੋਲੇ ਸਿਆਸਤ ਦੀ ਜਿਹੜੀ ਚਾਲਾਂ ਜਾਂ ਸਿਆਸਤ ਦੀ ਉਨ੍ਹਾਂ ਦੀ ਏਜ ਆ ਉਹ ਬਚਪਨਾ, ਸਿਆਸਤ ਦੇ ਵਿਚ ਉਨ੍ਹਾਂ ਨੂੰ ਆਇਆਂ ਨੂੰ ਮਹਿਜ ਇੱਕ ਸਾਲ ਨੀ ਹੋਇਆ, ਤੇ ਇੱਕ ਸਾਲ ਦੇ ਵਿਚ ਐਡੇ ਵੱਡੇ ਅਹਿਮ ਅਹੁਦੇ ਦੇ ਉੱਤੇ ਬੈਠਣਾ, ਤਾਂ ਕਾਫੀ ਉਹਨਾਂ ਲਈ ਚੈਲੰਜਿੰਗ ਹੋਊਗਾ, ਪਰ ਇਹ ਬੰਦਾ ਚੈਲੰਜ ਕਬੂਲ ਕਰਨ ਵਾਲਾ ਬੰਦਾ ਮੈਂ ਦੇਖਿਆ ਇਹਨੂੰ ਬਚਪਨ ਤੋਂ ਲੈ ਕੇ ਅੱਜ ਤੱਕ ਇਹਨਾਂ ਇਹਦਾ ਜੀਵਨ ਜਾਂਚ ਦੇਖਿਆ, ਵੱਡੇ ਵੱਡੇ ਚੈਲੰਜ ਇਸ ਬੰਦੇ ਨੇ ਸੰਪਰਕ ਜਿਹੜੇ ਲਏ ਆ ਤੇ ਉਹਨਾਂ ਨੂੰ ਸਰ ਕੀਤਾ। ਪਰ ਫੇਰ ਵੀ ਸਿਆਸਤ ਇਕ ਇਹੋ ਜਿਹੀ ਚੀਜ਼ ਆ ਵੀ ਵੱਡੇ ਘਾਣ ਸਿਆਸਤਦਾਨ ਉਹ ਨਵੇਂ ਸਿਆਸਤਦਾਨ ਦੇ ਪੈਰ ਨਹੀਂ ਲੱਗਣ ਦਿੰਦੇ। ਹੁਣ ਆਮ ਆਦਮੀ ਪਾਰਟੀ ਦਾ ਜੋ ਇਕ ਹਫ਼ਤੇ ਦੇ ਵਿਚ ਮਾਹੌਲ ਬਣਾਇਆ ਜਾਂ ਜੇ ਜਾਂ ਉਹਦਾ ਹਾਲ ਕਰ ਦਿੱਤਾ, ਉਹ ਘਾਣ ਸਿਆਸਤਦਾਨਾਂ ਨੇ ਕੀਤਾ। ਵੱਖਰੋ ਵੱਖਰੇ ਕਿਸਮ ਦੇ ਚਾਰ ਸਪੇਰੋ ਚਾਲਾਂ ਚੱਲ ਕੇ ਸ਼ਹਿ ਤੇ ਮਾਤ ਦੀ ਖੇਡ ਹੁੰਦੀ ਹੈ ਇਹ। ਜੇ ਕਿਸੇ ਨੇ ਸ਼ਤਰੰਜ ਖੇਡੀ ਆ ਤਾਂ ਉਹਨੂੰ ਜ਼ਰੂਰ ਪਤਾ ਹੋਊਗਾ ਵੀ ਕਈ ਵਾਰ ਨਾ ਮੂਹਰਲਾ ਇਹੋ ਜਿਹੀਆਂ ਚਾਲਾਂ ਚੱਲ ਦਿੰਦਾ ਵੀ ਤੁਹਾਡੇ ਕੋਲ ਇਕ ਸਟੈਪ ਪੱਟਣਾ ਵੀ ਅੱਗੇ ਖੂਹ ਤੇ ਖਾਈ ਵਾਲੀ ਕਹਾਣੀ ਆ ਜਾਂਦੀ ਹੈ ਜੀ। ਸੋ ਇਹ ਪੋਜੀਸ਼ਨ ਜਿਹੜੀ ਆਪ ਲਈ ਕਰ ਦਿੱਤੀ ਆ ਉਨ੍ਹਾਂ ਨੇ ਘਾਣ ਸਿਆਸਤਦਾਨਾਂ ਨੇ, ਤੇ ਫਿਰ ਇਕ ਨਵਾਂ ਇਕ ਸਾਲ ਦੀ ਲੀਡਰਸ਼ਿਪ, ਇਕ ਸਾਲ ਦੀ ਜਿਹੜਾ ਸਿਆਸਤ ਦੇ ਤਜਰਬੇ ਵਾਲੇ ਬੰਦੇ ਲਈ ਮੈਨੂੰ ਨੀ ਲੱਗਦਾ ਟੈਂਪਰ ਝੱਲਣਾ ਸੌਖਾ ਹੋਊ।
ਮੈਨੂੰ ਹੋਰ ਲੱਗਦਾ ਕਿ ਚਲੋ ਤੁਸੀਂ ਵੀ ਖਦਸ਼ਾ ਜ਼ਾਹਰ ਕੀਤਾ ਕਿ ਗੁਰਪ੍ਰੀਤ ਘੁੱਗੀ ਕੋਲ ਇੰਨਾ ਤਜਰਬਾ ਨਹੀਂ ਹੈਗਾ, ਮਤਲਬ ਸੁਖਬੀਰ ਬਾਦਲ ਜਾਂ ਕੈਪਟਨ ਜਾਂ ਹੋਰ ਮਨਪ੍ਰੀਤ ਹੋਣੀ ਜਿੰਨੇ ਵੀ ਆ ਉਹਨਾਂ ਦੀ ਜਿਹੜੀ ਪੋਲੀਟਿਕਸ ਦੀ ਝਾਲ ਝੱਲਣ ਦੇ ਲਈ। ਪਰ ਦੂਜੇ ਪਾਸੇ ਮੈਨੂੰ ਇਉਂ ਲੱਗਦਾ ਕਿ ਇਹਨੂੰ ਇੱਕ ਗੁਰਪ੍ਰੀਤ ਘੁੱਗੀ ਨੂੰ ਇਕ ਸਾਲ ਦੇ ਲਈ ਸ਼ਾਇਦ ਅੰਟਿਲ ਇਲੈਕਸ਼ਨਸ ਪਿੱਛੋਂ ਰਹਿ ਕੇ ਸਪੋਰਟ ਮਿਲੇਗੀ, ਕਿਉਂਕਿ ਦੂਜੇ ਪਾਸੇ ਇਕ ਅਖਬਾਰਾਂ ਦੇ ਦੂਜੇ ਜਾਂ ਤੀਜੇ ਪੰਨੇ ਦੇ ਉੱਤੇ ਇਹ ਵੀ ਖ਼ਬਰ ਲੱਗੀ ਆ ਕਿ ਹੁਣ ਪੰਜਾਬ ਦੀ ਜਿਹੜੀ ਕਮਾਂਡ ਹੈ ਉਹ ਆਪ ਕੇਜਰੀਵਾਲ ਸੰਭਾਲਣਗੇ। 8 ਤੋਂ 11 ਸਪਤੰਬਰ ਤੱਕ ਪੰਜਾਬ ਚ ਹੀ ਰਹਾਂਗਾ, ਕੇਜਰੀਵਾਲ ਨੇ ਕਿਹਾ। 13 ਸਪਤੰਬਰ ਨੂੰ ਆਪਰੇਸ਼ਨ ਦੇ ਲਈ ਮੁੜ ਆਉਣਗੇ ਪੰਜਾਬ। ਸੋ ਸੰਜੇ ਸਿੰਘ ਨੂੰ ਹਟਾ ਕੇ ਤੇ ਉਹ ਸਾਰੀ ਮਸ਼ੀਨਰੀ ਹਟਾ ਕੇ ਤੇ ਮੈਨੂੰ ਲੱਗਦਾ ਕਿ ਗੁਰਪ੍ਰੀਤ ਘੁੱਗੀ ਨੂੰ ਹੁਣ ਖੁਦ ਮਤਲਬ ਜਿਹੜੀਆਂ ਹਾਇਰ ਡਾਇਰੈਕਸ਼ਨ ਆ ਉਹ ਖੁਦ ਕੇਜਰੀਵਾਲ ਦੇਣਗੇ। ਸੋ ਇਹਦੇ ਨਾਲ ਥੋੜੀ ਜਿਹੀ ਰਾਹਤ ਮਿਲੇਗੀ ਮੈਨੂੰ ਲੱਗਦਾ।
ਦੇਖੋ ਹੋਣਾ ਤਾਂ ਇਹੀ ਚਾਹੀਦਾ, ਜੇ ਆਮ ਆਦਮੀ ਪਾਰਟੀ ਦੇ ਵਿਚ ਇਕ ਵੱਡੀ ਗਿਲੇ ਸ਼ਿਕਵੇ ਦੀ ਗੱਲ ਇਹ ਆਉਂਦੀ ਆ ਤਾਂ ਉਹਦੇ ਚ ਬਾਹਰਲੀਆਂ ਗੱਲਾਂ ਆਉਂਦੀਆਂ ਵੀ ਬਾਹਰਲੇ ਬੰਦੇ ਲਿਆਂਦੇ ਜਾਂਦੇ ਆ। ਭਾਵੇਂ ਘੁੱਗੀ ਨੇ ਇਹਦਾ ਜਵਾਬ ਦਿੱਤਾ ਵੀ ਜਿਹੜੇ ਸੋਨੀਆ ਗਾਂਧੀ ਵੀ ਕਿਹੜਾ ਭੁੱਚੋ ਮੰਡੀ ਤੋਂ ਆ, ਤੇ ਉਹਨਾਂ ਨੇ ਇਹ ਚੀਜ਼ਾਂ ਦੀ ਅੱਜ ਕੱਲ ਗੱਲਬਾਤ ਚੱਲ ਰਹੀ ਆ। ਪਰ ਵੱਖਰੀ ਚੀਜ਼ ਆ ਵੀ ਕਿਤੇ ਨਾ ਕਿਤੇ ਇਹ ਚੀਜ਼ ਸਾਡੇ ਮਲਾਲ ਹੈਗਾ ਵੀ ਪੰਜਾਬ ਦੇ ਵਿਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈ, ਤੇ ਕਿਉਂ ਨੀ ਪੰਜਾਬ ਦੇ ਕਿਸੇ ਫੇਸ ਨੂੰ ਹੀ ਮੂਹਰੇ ਲਿਆਂਦਾ ਜਾਂਦਾ ਤੇ ਉਹਨੂੰ ਪ੍ਰਿਪੇਅਰ ਕੀਤਾ ਜਾਵੇ, ਉਹਨੂੰ ਤਿਆਰ ਕੀਤਾ ਜਾਵੇ ਤੇ ਇੱਥੋਂ ਤੱਕ ਲੈ ਕੇ ਆਂਦਾ ਜਾਵੇ। ਪਰ ਇਹ ਮੈਂ ਨੋਟ ਕੀਤੀ ਹੈ ਗੱਲ, ਹੁਣ ਤੱਕ ਜਿਹੜਾ ਪ੍ਰੈਸ਼ਰ ਸੀ ਉਹ ਵਾਕਈ ਬਾਹਰ ਲਿਆਂਦਾ ਸੀ, ਤੇ ਜੇ ਆਮ ਆਦਮੀ ਪਾਰਟੀ ਨੇ ਇਸ ਸਟੈਪ ਨੂੰ ਵਾਪਸ ਲੈ ਕੇ ਤੇ ਸੁਧਾਰ ਦੇ ਰੂਪ ਚ ਪਹਿਲਾ ਕਦਮ ਚੱਕਿਆ ਤਾਂ ਇਹ ਇੱਕ ਹੋ ਸਕਦਾ ਪੋਜ਼ਿਟਿਵ ਪੱਖ ਵੀ ਆ ਜੇ
ਜੀ। ਔਰ ਇੱਕ ਹੋਰ ਖਬਰ ਛਪ ਰਹੀ ਹੈ ਇਸੇ ਨਾਲ ਦੀ ਕਿ 6 ਤੋਂ ਸ਼ੁਰੂ ਹੋਵੇਗੀ ਪੰਜਾਬ ਪਰਿਵਰਤਨ ਯਾਤਰਾ ਛੋਟੇ ਪਰਨਾ। ਇਹ ਹੁਣ ਕਿਹੜੀ ਪਰਿਵਰਤਨ ਯਾਤਰਾ ਕਰ ਰਹੇ ਨੇ ਜੀ?
ਦੇਖੋ ਆਮ ਆਦਮੀ ਪਾਰਟੀ ਦੇ ਵੀ ਜੇ ਅੱਜ ਮੈਂ ਦੇਖਾਂ ਮੇਰੀ ਨਜ਼ਰੇ ਤੱਕ ਅਚਨਚੇਤੀ ਮੰਨੋ ਜਾਂ ਸੁਭਾਵਕ ਮੰਨੋ ਤਿੰਨ ਹਿੱਸੇ ਦਿਖਾਈ ਦੇ ਰਹੇ ਪੰਜਾਬ ਦੇ ਵਿਚ। ਇਕ ਪਾਸੇ ਛੋਟੇ ਪੁਰ ਕਹਿੰਦਾ ਵੀ ਆਮ ਆਦਮੀ ਪੰਜਾਬ, ਜਿਹਦੇ ਚ ਉਨ੍ਹਾਂ ਦਾ ਕਹਿਣ ਦਾ ਮਤਲਬ ਇਹ ਹੈ ਵੀ ਜਿਹੜੀ ਦੂਜੀ ਆਮ ਆਦਮੀ ਪਾਰਟੀ ਹੈ ਨਾ ਉਹ ਉਸ ਮੁਲਕ ਦੀ ਹੋ ਸਕਦੀ ਆ ਤੇ ਇਸ ਕਰਕੇ ਉਹਦਾ ਉਹ ਮਾਹੌਲ ਨਹੀਂ ਹੈ ਜਿਹੜਾ ਹੋਣਾ ਚਾਹੀਦਾ, ਤੇ ਆਮ ਆਦਮੀ ਜਿਹੜੀ ਪੰਜਾਬ ਆ ਉਹ ਪੰਜਾਬ ਦੀ ਅਸਲੀ ਹਿੱਤਾਂ ਦੀ ਰਾਖੀ ਕਰੂਗੀ। ਉਨ੍ਹਾਂ ਨੇ ਦਰਬਾਰ ਸਾਹਿਬ ਚ
ਕਹਿਣ ਦਾ ਮਤਲਬ ਇਹ ਹੈ ਕਿ ਵੱਖਰੀ ਮਤਲਬ ਪਾਰਟੀ ਉਨ੍ਹਾਂ ਨੇ ਬਣਾ ਲਈ ਆ
ਜੀ। ਉਨ੍ਹਾਂ ਨੇ ਦਰਬਾਰ ਸਾਹਿਬ ਜਾ ਕੇ ਆਪਦਾ ਜਿਹੜਾ ਦਿਖਾਇਆ ਵੀ ਕੋਸ਼ਿਸ਼ ਕੀਤੀ, ਆਪਦੀ ਜਿਹੜੀ ਤਾਕਤ ਦਿਖਾਉਣ ਦੀ ਵੀ ਕੋਸ਼ਿਸ਼ ਕੀਤੀ ਆ। ਪਰ ਦੂਜੇ ਪਾਸੇ ਇਕ ਸਹਿਜ ਸਵਾਏ ਆਮ ਆਦਮੀ ਪਾਰਟੀ ਬਣ ਗਈ, ਤੁਹਾਨੂੰ ਪਤਾ ਉਹ ਹੈ ਜੀ ਆਵਾਜ਼ ਏ ਪੰਜਾਬ।
ਉਹਦੀ ਵੀ ਗੱਲ ਕਰਨੀ, ਇਕ ਹੋਰ ਪਾਰਟੀ ਬਣੀ ਉਹ ਵੀ ਮੈਂ ਤੁਹਾਨੂੰ ਬਾਅਦ ਚ ਦੱਸੂਗਾ, ਪਹਿਲਾਂ ਆਮ ਦੀ ਗੱਲ ਕਰ ਲੋ ਸਾਰੀ।
ਆਵਾਜ਼ ਆਵਾਜ਼ ਏ ਪੰਜਾਬ AAP ਉਹ ਵੀ ਤਾਂ ਆਪ ਬਣ ਗਈ ਨਾ ਜੀ।
ਹਾਂਜੀ ਹਾਂਜੀ ਹਾਂਜੀ,
ਉਹ ਚਾਹੇ ਸੁਭਾਵਿਕ ਹੀ ਬਣ ਗਈ, ਉਹ ਵੀ ਇਕ ਆਪ ਪਾਰਟੀ ਬਣ ਗਈ ਆ। ਸੋ ਹੁਣ ਜਿਹੜਾ ਇਸ ਟਾਈਮ ਜਿਹੜੀ ਪੋਜੀਸ਼ਨ ਇਹ ਆ ਗਈ ਆ ਵੀ ਜਿਹੜੀ ਚੀਜ਼ ਸੁਖਬੀਰ ਬਾਦਲ ਜਾਂ ਭਾਜਪਾ ਚਾਹੁੰਦੀ ਸੀ ਉਹ ਆਪੇ ਵਾਪਰ ਰਹੀ ਆ, ਉਹ ਆਪੇ ਹੋ ਰਹੀ ਆ, ਆਪੇ ਧੜੇ ਫੈਲ ਰਹੇ ਆ। ਜੇ ਕਿਤੇ ਅੱਗੇ ਮਨਪ੍ਰੀਤ ਨੂੰ ਕਿਹਾ ਜਾਂਦਾ ਵੀ ਮਨਪ੍ਰੀਤ ਬਾਦਲ ਹੱਡਾਂ ਚ ਬੈਠੇ ਜੀ ਕਾਂਗਰਸ ਦੇ ਤੇ ਉਨ੍ਹਾਂ ਨੇ ਆਪਦਾ ਤਾਇਆ ਜਿਤਾਤਾ, ਤੇ ਉਹ ਚੀਜ਼ ਹੁਣ ਕਿਤੇ ਨਵਜੋਤ ਸਿੱਧੂ ਨੂੰ ਕਹੀ ਜਾਂਦੀ ਆ ਤੇ ਕਿਤੇ ਛੋਟੇ ਪੁਰ ਨੂੰ ਕਹੀ ਜਾਂਦੀ ਆ ਵੀ ਇਹ ਹੁਣ ਏਦਾਂ ਕਰਕੇ ਅਸਿੱਧੇ ਰੂਪ ਦੇ ਵਿਚ ਉਨ੍ਹਾਂ ਨੂੰ ਬੈਨੀਫਿਟ ਦੇਣਗੇ, ਜਿਹ ਚ ਸਾਡੀ ਅਸੀਂ ਸਾਰਿਆਂ ਨੂੰ ਇਹੀ ਡਿਵੈਲਪ ਕਰਨ ਦੀ ਕੋਸ਼ਿਸ਼ ਕੀਤੀ ਆ ਵੀ ਹਰ ਐਂਗਲ ਦੇਖਿਆ ਜਾਵੇ। ਪਰ ਕਈ ਵਾਰੀ ਫਿਰ ਅਸੀਂ ਐਡਵਾਂਸ ਚ ਹੋਰ ਬਾਹਲੇ ਐਂਗਲ ਦੇਖਣ ਲੱਗ ਗਏ। ਹੁਣ ਹਰ ਬੰਦੇ ਦੀ ਜਵਾਨ ਦੇ ਉੱਤੇ ਕਿ ਆ ਗੱਲ ਜੀ ਵੀ ਨਵਜੋਤ ਸਿੱਧੂ ਨੂੰ ਇੱਕ ਸਿਆਸਤ ਦੇ ਅਧੀਨ ਇੱਕ ਸਾਜਿਸ਼ ਦੇ ਅਧੀਨ ਬੀਜੇਪੀ ਤੋਂ ਵਿੱਚੋਂ ਬਾਹਰ ਕਰਕੇ ਤੇ ਉਹਨਾਂ ਨੂੰ ਇਹ ਸੌਂਪਿਆ ਗਿਆ ਕੰਮ ਵੀ ਪੰਜਾਬ ਦੇ ਵਿੱਚ ਤੁਸੀਂ ਇਸ ਢੰਗ ਨਾਲ ਇੱਕ ਮਾਹੌਲ ਕ੍ਰੀਏਟ ਕਰੋ ਵੀ ਭਾਜਪਾ ਅਕਾਲੀ ਦਲ ਦੀ ਜਿਹੜੀ ਸਰਕਾਰ ਦੁਆਰੇ ਨਿਰਵਿਘਨ ਆ ਜੇ।
ਇੱਕ ਇਸੇ ਹੀ ਘਟਨਾਕ੍ਰਮ ਨੂੰ ਦੇਖਦੇ ਹੋਏ ਕੱਲ ਨਾ ਮੇਰੀ ਗੱਲ ਚੱਲ ਰਹੀ ਸੀ ਸਰਬਜੀਤ ਹੋਣਾ ਨਾਲ ਤੇ ਆਪਣੇ ਲਖਵਿੰਦਰ ਹੋਣਾ ਨਾਲ ਜਿਹੜੇ ਕਿ ਉਸਦੇ ਸਟੂਡੀਓ ਦੇ ਵਿੱਚ ਨੇ, ਤੇ ਉਹ ਕਹਿੰਦੇ ਨੇ ਕਿ ਭਾਜੀ ਵੀ ਆਮ ਆਦਮੀ ਪਾਰਟੀਆਂ ਦਾ ਮਤਲਬ ਕਾਫੀ ਚੱਲ ਰਹੀ ਆ, ਚੱਲ ਵੀ ਰਹੀਆਂ ਨੇ, ਕਹਿੰਦੇ ਇਹ ਸਾਰੇ ਘਟਨਾਕ੍ਰਮ ਨੂੰ ਦੇਖਦੇ ਇੱਕ ਹੋਰ ਪਾਰਟੀ ਵੀ ਬਣਾ ਲਈ, ਇੱਕ ਬੰਦੇ ਨੇ ਸੱਚੀ ਰਜਿਸਟਰ ਕਰਾ ਲਈ ਹੈ ਜੀ ਪਟਿਆਲੇ ਦੇ ਵਿੱਚ, ਤੇ ਉਹਨੇ ਆਪ ਆ ਕੇ ਦੱਸ ਕੇ ਗਿਆ, ਕਹਿੰਦਾ ਮੈਂ ਬੜਾ ਮਤਲਬ ਪਰੇਸ਼ਾਨ ਸੀ ਤੇ ਮੈਂ ਵੀ ਆ ਪਾਰਟੀ, ਕਹਿੰਦੇ ਉਹ ਕਿਹੜੀ, ਕਹਿੰਦਾ ਬਾਪ ਬਾਪ ਪਾਰਟੀ ਕਿਹੜਾ ਨਾਮ, ਮੈਂ ਕਿਹਾ ਸਪੈਲਿੰਗ ਤਾਂ ਦੱਸੋ, ਕਹਿੰਦੇ ਬੀ ਏ ਪੀ, ਇੱਕ ਤਾਂ ਕਹਿੰਦਾ ਏ ਏ ਪੀ ਆਪ, ਕਹਿੰਦੇ ਅਸੀਂ ਕਰਾ ਲਈਏ ਬੀ ਏ ਪੀ, ਅਸੀਂ ਕਿਹਾ ਇਹ ਤਾਂ ਫਿਰ ਤੁਸੀਂ ਮਤਲਬ ਉਹਨਾਂ ਦੇ ਵੱਡੇ ਵਡੇਰੇ ਬਣਨ ਦੀ ਕੋਸ਼ਿਸ਼ ਕੀਤੀ, ਕਹਿੰਦੇ ਨਹੀਂ ਨਹੀਂ ਵੱਡੇ ਵਡੇਰੇ ਨੇ ਜੀ, ਅਸੀਂ ਤਾਂ ਆਮ ਆਦਮੀ ਪਾਰਟੀ ਦੇ ਆਮ ਜਿਹੇ ਬੰਦੇ ਸੀ ਤੇ ਇੰਨੇ ਬੇਚੈਨ ਹੋ ਗਏ, ਅਸੀਂ ਬੇਚੈਨ ਬੇਚੈਨ
ਆਮ
ਪਾਰਟੀ ਬਣਾ ਲਈ ਆ, ਬੇਚੈਨ
ਆਦਮੀ ਪਾਰਟੀ,
ਬੇਚੈਨ ਆਦਮੀ ਪਾਰਟੀ ਬਣਾ ਲਈ ਆ, ਤੇ ਇਹ ਵੀ ਮਤਲਬ ਮੈਨੂੰ ਲੱਗਦਾ ਕਿ ਸਾਰੇ ਜਿਹੜੇ ਨੇ ਭਾਰਤ ਦੇ ਵਿਚ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਤਾਲੁਕ ਰੱਖਦੇ ਨੇ ਉਹ ਸਾਰੇ ਬੇਚੈਨ ਹੀ ਨੇ ਪੋਲੀਟੀਕਲ ਖੇਤਰ ਦੇ ਜੋ ਵਾਪਰ ਰਿਹਾ। ਪਰ ਮਿੰਟੂ ਜੀ ਮੈਂ ਅਖੀਰ ਦੇ ਵਿਚ ਇਹੀ ਕਹਿਣਾ ਚਾਹਾਂਗਾ ਇਸ ਡਿਸਕਸ਼ਨ ਤੋਂ, ਇਸ ਖ਼ਬਰਾਂ ਦੇ ਚੀਰ ਫਾੜ ਤੋਂ, ਕਿ ਜ਼ਿੰਦਗੀ ਦੇ ਜਿਹੜੇ ਆਪਣੇ ਨਾ ਮੁੱਖ ਮੁੱਦੇ ਨੇ ਉਹ ਆਪਾਂ ਉਨ੍ਹਾਂ ਨੂੰ ਸਵਾਰੀਏ, ਉਨ੍ਹਾਂ ਨੂੰ ਕਰੀਏ ਤੇ ਪੋਲੀਟੀਕਲ ਵੀ ਆਪਾਂ ਧਿਆਨ ਰੱਖੀਏ ਸਾਰਾ ਕੁਝ ਕੀ ਵਾਪਰ ਰਿਹਾ, ਤੇ ਅਖੀਰ ਇਲੈਕਸ਼ਨ ਦੇ ਵਿਚ ਆਪਣੀ ਵੋਟ ਪੈਣੀ ਆ ਜਿਨ੍ਹਾਂ ਨੇ ਨਵੇਂ ਪਾਣੀ ਆ, ਪਰ ਇਹਨੂੰ ਆਪਾਂ ਇਸ ਹੱਦ ਤੱਕ ਨਾ ਲੈ ਕੇ ਜਾਈਏ ਕਿ ਅਸੀਂ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਨੂੰ ਡਿਸਟਰਬ ਕਰ ਲਈਏ, ਹਨਾ ਆਪਣੇ ਮਿੱਤਰ ਸੱਜਣਾਂ ਦੇ ਨਾਲ ਲੜ ਪਈਏ ਜਾਂ ਮੁੱਖ ਦੀਆਂ ਬਿਨਾਂ ਕਿਸੇ ਗੱਲ ਤੋਂ ਆਪਣੀਆਂ ਪਾਰਟੀਆਂ ਬਣਾ ਲਈਏ ਇੱਥੇ, ਹਨਾ ਬਿਨਾਂ ਉਹ ਆਪ ਦੇਖੋ ਆਪਸ ਦੇ ਵਿਚ ਤਾਂ ਲੜੀ ਘੁਲੀ ਜਾ ਰਹੇ ਨੇ, ਹਨਾ ਆਪ ਉਹ ਜੱਫੀਆਂ ਵੀ ਪਾਈ ਜਾ ਰਹੇ ਨੇ, ਇੱਕ ਦੂਜੇ ਨਾਲ ਸਰੋਪੇ ਵੀ ਪਾਏ ਜਾ ਰਹੇ ਨੇ, ਪਰ ਮੈਂ ਇਹ ਅਖੀਰ ਦੇ ਵਿਚ ਇਹੀ ਕਹਿਣਾ ਚਾਹੁੰਦਾ ਕਿ ਆਪਾਂ ਕਿਉਂ ਲੜਨਾ ਹੈ ਬਿਨਾਂ ਕਿਸੇ ਗੱਲ ਤੇ, ਮੈਂ ਚਾਹੇ ਅਕਾਲੀ ਆ ਕਾਂਗਰਸੀ ਆ ਆਮ ਆਦਮੀ ਪਾਰਟੀ ਦਾ ਜਾਂ ਕਿਸੇ ਵੀ ਪਾਰਟੀ ਨਾਲ ਨੀ, ਆਪਾਂ ਤਾਂ ਇੱਥੇ ਰਹਿਣਾ, ਆਪਾਂ ਗੱਲ ਕਰਨੀ ਇੱਕ ਦੂਜੇ ਨਾਲ ਮਿਲਣਾ ਵਰਤਣਾ, ਹਨਾ ਸੋ ਇਹ ਆਪਾਂ ਚੀਜ਼ ਜਿਹੜੀ ਹੈ ਜ਼ਰੂਰ ਧਿਆਨ ਦੇ ਵਿਚ ਰੱਖਣੀ ਆ।
ਜੀ ਜੀ ਬਿਲਕੁਲ, ਦੇਖੋ ਇਹ ਜੇ ਅਸੀਂ ਕਹੀਏ ਨਾ ਵੀ ਸਾਰੇ ਜਿਹੜੇ ਸਿਆਸਤ ਦੇ ਵਿਚ ਆਏ ਆ ਉਹ ਦੁੱਧ ਧੋਤੇ ਆ ਤੇ ਜਾਂ ਸਾਰੇ ਮਾੜੇ ਆ, ਏਦਾਂ ਨੀ ਹੁੰਦਾ, ਚੰਗੇ ਬੰਦੇ ਵੀ ਹੈਗੇ ਮਾੜੇ ਬੰਦੇ ਵੀ ਹੈਗੇ, ਪਰ ਸਿਆਸਤ ਇੱਕ ਨਾ ਹੀ ਇਹੋ ਜਿਹਾ ਜੀ ਜਿਹਦਾ ਸਿਆਸਤ ਦੇ ਵਿਚ ਨਾ ਜਿਹੜਾ ਬੰਦਾ ਚੰਗਾਈ ਜਾਂ ਚੰਗੇ ਭਾਲਦਾ ਉਹਨੂੰ ਲੋੜ ਹੀ ਨਹੀਂ ਸਿਆਸਤ ਚ ਜਾਣ ਦੀ, ਉਹ ਤੁਸੀਂ ਆਪਦੇ ਘਰੇ ਬੈਠ ਕੇ ਵੀ ਸਾਰਾ ਕੁਛ ਆਪਦੀ ਮਿਹਨਤ ਨਾਲ ਵੀ ਆਪਦਾ ਆਲਾ ਦੁਆਲਾ ਸੁਧਾਰਨਾ ਸ਼ੁਰੂ ਕਰਦੇ ਹੋ, ਜਾਗਰੂਕ ਕਰਨ ਤੁਹਾਨੂੰ ਨਹੀਂ ਹੈਗੀ ਸਿਆਸਤ ਦੇ ਵਿਚ ਜਾਣ ਦੀ। ਸਿਆਸਤ ਚ ਜਾਣ ਦਾ ਮੇਰਾ ਕਹਿਣ ਦਾ ਭਾਵ ਆ ਸਿਆਸਤ ਚ ਜਾਂਦਾ ਉਹ ਜਿਹੜਾ ਗਾਲੀ ਗਲੋਚਾਂ ਤੱਕ ਉਤਰ ਆਉਂਦਾ ਸਾਰਾ ਦਿਨ, ਬਹਿਸਾ ਦਿਮਾਗ ਦੇ ਉੱਤੇ ਚੜ ਜਾਂਦੀ ਹੈ ਸਿਆਸਤ ਸਾਰਾ ਦਿਨ ਹੀ, ਵੀ ਉਹਨੇ ਪਾਰਟੀ ਨੂੰ ਉਹਨੂੰ ਕਹਿਤਾ ਉਹਨੇ ਉਹਨੂੰ ਕਹਿਤਾ, ਇਸ ਲੈਵਲ ਤੱਕ ਸਾਨੂੰ ਸਿਆਸਤ ਚ ਨਹੀਂ ਜਾਣਾ ਚਾਹੀਦਾ। ਸਾਨੂੰ ਸਾਰਿਆਂ ਨੂੰ ਵਾਚ ਕਰੋ, ਤੁਸੀਂ ਦੇਖੋ ਤੇ ਆਪਦਾ ਫੈਸਲੇ ਦਾ ਵੋਟ ਆ ਜਿਹੜਾ ਉਹਨੂੰ ਵਰਤੋ, ਕਿਉਂਕਿ ਹੁਣ ਬੈਂਸ ਭਰਾਵਾਂ ਦੀ ਜੇ ਗੱਲ ਕਰੀਏ ਪਿਛਲੇ 2-4 ਸਾਲਾਂ ਤੋਂ ਬੈਂਸ ਭਰਾਵਾਂ ਦੇ ਮਾਮਲੇ ਚ ਬੜੀ ਗੱਲ ਆ ਰਹੀ ਹੈ ਵੀ ਉਹ ਬੜੇ ਕੰਮ ਕਰਦੇ ਆ ਲੁਧਿਆਣੇ ਚ, ਉਹ ਬੜੇ ਉਹਨਾਂ ਨੇ ਦੇਖੋ ਜਿੱਤੇ, ਕੋਈ ਕਿੰਤੂ ਪਰੰਤੂ ਵਾਲਾ ਥਾਂ ਦੇਖਦਾ ਨੀ ਉਹਨਾਂ ਨਾਲ। ਪਰ ਦੂਜੇ ਪਾਸੇ ਦੇਖੋ ਵੀ ਉਹਨਾਂ ਦਾ ਇੱਕ ਖਾਸ ਬੰਦਾ ਸੀ ਮੁਕੇਸ਼ ਸ਼ਰਮਾ, ਤੇ ਉਹ ਅਸਤੀਫਾ ਦੇ ਕੇ ਉਹਨਾਂ ਦੇ ਸਾਹਮਣੇ ਦਫ਼ਤਰ ਖੋਲ ਕੇ ਕਹਿੰਦਾ ਮੈਂ ਡਟ ਕੇ ਵਿਰੋਧ ਕਰਕੇ ਇਹਨਾਂ ਦੇ ਜਿਹੜੀਆਂ ਅੰਦਰਲੀਆਂ ਗੱਲਾਂ ਸਾਹਮਣੇ ਲਿਆਉਂਗਾ। ਲੈ ਹੁਣ ਦੱਸੋ ਵੀ ਬੈਂਸ ਭਰਾਵਾਂ ਦੀਆਂ ਵੀ ਕੋਈ ਅੰਦਰਲੀਆਂ ਗੱਲਾਂ ਹੈਗੀਆਂ ਤੂੰ ਅੱਗੇ?
ਨਹੀਂ ਇਹ ਤਾਂ ਸੁਭਾਵਿਕ ਹੀ ਆ, ਹੁਣ ਇੱਥੇ ਮਤਲਬ ਆਸਟ੍ਰੇਲੀਆ ਦੇ ਵਿੱਚ ਦੇਖ ਲਓ ਜਾਂ ਕਿਤੇ ਵੀ ਦੇਖ ਲਓ, ਉਹ ਪਹਿਲਾਂ ਤੁਹਾਡੇ ਕੰਮ ਕਰਦੇ ਹੁੰਦੇ, ਤੁਹਾਡੇ ਇੰਪਲੋਈਜ਼ ਹੁੰਦੇ ਆ, ਉਹੀ ਬੰਦੇ ਫਿਰ ਜਾ ਕੇ ਤੁਹਾਡੀਆਂ ਸ਼ਿਕਾਇਤਾਂ ਕਰਨ ਲੱਗ ਪੈਂਦੇ ਆ, ਹਨਾ ਤੇ ਉਹੀ ਬਾਹਰ ਆਪਣੇ ਰੇਡੀਓ ਤੇ ਵੀ ਇਦਾਂ ਹੁੰਦਾ, ਕਈ ਵਾਰੀ 2-4 ਨੇ ਸਾਡੇ ਨਾਲ ਇੱਦਾਂ ਵੀ ਕੀਤੀ, ਸਾਰਾ ਕੁਝ ਜਿੰਨੀ ਦੇਰ ਤਨਖਾਹ ਮਿਲੀ ਗਈ ਠੀਕ ਹੈ, ਜਿੰਨੀ ਦੇਰ ਮਤਲਬ ਚਲੋ ਅਸੀਂ ਸਾਡੇ ਕੋਲ ਨਹੀਂ ਹਟਾਤਾ ਤੇ ਦੂਸ਼ਣਬਾਜ਼ੀ ਸ਼ੁਰੂ ਕਰਤੀ ਹੈ ਨਾ, ਬਿਨਾਂ ਕਿਸੇ ਗੱਲ ਤੋਂ ਇਲਜ਼ਾਮ ਲਾਣੇ ਸ਼ੁਰੂ ਕਰਤਾ, ਇਹ ਤਾਂ ਸੁਭਾਵਿਕ ਹੀ ਆ, ਇਹ ਕੋਈ ਨਵੀਂ ਗੱਲ ਨਹੀਂ ਹੈਗੀ, ਦੈਟ ਹੈਪਨ, ਪਰ ਇਨ ਦਾ ਐਂਡ ਸੱਚ ਸੱਚ ਹੀ ਹੁੰਦਾ, ਇਹ ਸਾਰਿਆਂ ਨੂੰ ਪਤਾ ਹੀ ਆ। ਸੋ ਮਿੰਟੂ ਜੀ ਆਪਾਂ ਤੁਹਾਨੂੰ ਤੁਸੀਂ ਜਾਣਾ ਵੀ ਹੈ ਕਿਉਂਕਿ ਅੱਜ ਬੜਾ ਤੁਹਾਡਾ ਬਿਜ਼ੀ ਸ਼ਡਿਊਲ ਹੈ, ਤੇ ਕੁਝ ਸੁਨੇਹੇ ਆਪਾਂ ਸ਼ੇਅਰ ਕਰ ਲਈਏ ਹਨਾ,
ਜੀ ਬਿਲਕੁਲ ਜੀ ਬਿਲਕੁਲ, ਅੱਜ ਦੇ ਜਿਹੜੇ ਮੈਂ ਪਹਿਲਾਂ ਇੱਕ ਧੰਨਵਾਦ ਕਰਨਾ ਚਾਹੂੰਗਾ ਸਾਰੇ ਐਡਲੇਡ ਵਾਸੀਆਂ ਦਾ ਜਿਨ੍ਹਾਂ ਨੇ ਕੱਲ ਪਾਤਰ ਸਾਹਿਬ ਨੂੰ ਇੰਨਾ ਮਾਣ ਸਤਿਕਾਰ ਬਖਸ਼ਿਆ ਤੇ ਅੱਜ ਦਾ ਜਿਹੜਾ ਸਾਡਾ ਟੂਰ ਇਹੀ ਹੈ ਜੀ। ਹੁਣ ਤੇਜ਼ ਤਰਾਰ ਤਿਆਰ ਹੋਏ ਬੈਠੇ ਆ, ਪਾਤਰ ਸਾਹਿਬ ਤਿਆਰ ਹੋ ਰਹੇ ਆ ਤੇ ਅਸੀਂ ਬਰੋਸਾ ਤੇ ਹੋਰ ਕੁਝ ਏਰੀਆ ਚ ਜਾਣਾ। ਪਾਰਲੀਮੈਂਟ ਹਾਊਸ ਦੇ ਵਿਚ ਅੱਜ ਉਨ੍ਹਾਂ ਦਾ ਸਨਮਾਨ ਰੱਖਿਆ ਗਿਆ ਤੇ ਇਸ ਕਰਕੇ ਅਸੀਂ ਅੱਜ ਤਕਰੀਬਨ ਸਾਰਾ ਦਿਹਾੜੀ ਕਰਮਾਂ ਵਾਲੇ ਆ ਇੱਕ ਲੈਜੈਂਡਰੀ ਪਰਸਨ ਦਾ ਸਾਥ ਮਾਣਾਂਗੇ। ਫਿਲਹਾਲ ਤਾਂ ਜਿਹਨੂੰ ਕਹਿੰਦੇ ਨੇ ਇੱਕ ਚਾਹ ਜਿਹਾ ਹੁੰਦਾ, ਵੱਖਰਾ ਚਾਹ ਹੀ ਚੜਿਆ ਹੋਇਆ
ਜੀ ਜੀ। ਔਰ ਮੈਸੇਜਿਸ ਦੇ ਵਿਚ ਜੀ ਐਸ ਪੀ ਸਿੰਘ ਹੁਣੀ ਸਾਡੇ ਨਾਲ ਜੁੜੇ ਨੇ ਤੇ ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਸੁੱਕੀ ਲੁਧਿਆਣਵੀ ਐਡਲੇਟ ਤੋਂ। ਕਹਿੰਦੇ ਕਾਫੀ ਅੱਛੇ ਵਰਡ ਤੁਸੀਂ ਯੂਜ਼ ਕੀਤੇ ਕਿ ਬਰਫੀ ਤੋਂ ਦੁੱਧ ਬਣ ਰਿਹਾ। ਤੇ ਅਗਲਾ ਕਹਿੰਦੇ ਨੈਕਸਟ ਅਬਾਊਟ ਬਾਦਲ, ਦੇ ਮਸਟ ਬੀ ਥਰੋਨ ਅਵੇ ਇਨ ਦਾ ਸੀ ਸਮਵੇਅਰ ਐਜ਼ ਵੀ ਨੀਡ ਟੂ ਕਲੀਨ ਅਪ ਪੰਜਾਬ। ਫਤਿਹ ਦੀ ਸਾਂਝ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰੀਆ ਜੀ ਐਸ ਪੀ ਸਿੰਘ, ਤੁਸੀਂ ਸਾਡੇ ਨਾਲ ਜੁੜੇ ਹੋ। ਤੇ ਰਮਨਜੀਤ ਸਿੰਘ ਜੰਡੋਰੀਆ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾਈਏ ਸਭ ਨੂੰ। ਸਤਿ ਸ੍ਰੀ ਅਕਾਲ ਜੀ, ਗੁੱਡ ਮਾਰਨਿੰਗ। ਜਸਪਾਲ ਸੰਧੂ ਜੀ ਸਾਡੇ ਜੁੜੇ ਨੇ ਬ੍ਰਿਸਬਨ ਤੋਂ, ਤੇ ਸਰਤਾਜ ਦਾ ਸ਼ੋਅ ਹੋ ਕੇ ਹਟਿਆ ਜੀ ਬ੍ਰਿਸਬਨ ਰਾਤੀ, ਤੇ ਸ਼ੋਅ ਵਾਜ਼ ਨਾਈਸ ਐਂਡ ਗੁੱਡ। ਹਾਂਜੀ ਹਾਂਜੀ, ਉਹ ਤਾਂ ਮਤਲਬ ਕਹਿਣ ਦੀ ਲੋੜ ਹੀ ਨਹੀਂ ਜੀ, ਉਹ ਤਾਂ ਮਤਲਬ ਹੀ ਇਜ਼ ਅ ਵੈਰੀ ਗੁੱਡ ਪਰਫਾਰਮਰ। ਜਿਹੜੀ ਮਹਿਫਿਲ ਹੈ ਨਾ, ਤੇ ਜਿੱਦਾਂ ਪਹਿਲੇ ਸਾਲ ਹੋਇਆ ਸੀ ਉਹ ਤੋਂ ਵੀ ਕਹਿ ਲੋ ਕਿ ਦੋ ਦਰਜੇ ਉੱਤੇ ਹੀ ਹੋਊਗਾ। ਸੋ ਕਾਫੀ ਮਟੀਰੀਅਲ ਹੈ ਉਹਨਾਂ ਕੋਲ ਤੇ ਕਾਫੀ ਨਵੇਂ ਖਿਆਲ ਨੇ, ਮਿਊਜ਼ਿਕ ਬੜਾ ਅੱਛਾ ਹੈ, ਸੋ ਬਹੁਤ ਸੋਹਣਾ। ਕੁਲਦੀਪ ਬਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਰਾਜੀ ਪੰਗੂ ਸਿੰਘਾਪੁਰ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ, ਤੇ ਕਹਿੰਦੇ ਤੁਸੀਂ ਤਾਂ ਸੀਪ ਲਾ ਦਿੱਤੀ ਸਿੱਧੂ ਜੀ ਬਰਾੜ ਸਾਹਿਬ ਤੇ, ਕਿ ਵੈਲਕਮ ਕੀਤਾ ਉਹਨਾਂ ਦੇ ਆਪਣੇ ਪ੍ਰੋਗਰਾਮ ਦੇ ਵਿਚ ਹੀ, ਇੰਜੋਏ ਕਰ ਰਹੇ ਆ, ਇਦਾਂ ਹੀ ਹੁੰਦੀ ਹੈ ਜੀ ਕਈ ਵਾਰੀ। ਤੇ ਰਾਜਾ ਧਾਲੀਵਾਲ ਬ੍ਰਿਸਬਨ ਤੋਂ ਸਾਡੇ ਬ੍ਰਿਸਬਨ ਵਾਲੇ ਜੁੜੇ ਨੇ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਇਹ ਬ੍ਰਿਸਬਨ ਵਾਲੇ ਨੇ, ਹੁਣ ਇਹ ਮਲਡੂਰੇ ਪਹੁੰਚ ਗਏ ਨੇ ਜੀ, ਤੇ ਕਹਿੰਦੇ ਨੇ ਕਿ ਮਲਡੂਰੇ ਵੈਨਯਾਰਡ ਦੇ ਵਿਚ ਕੰਮ ਕਰ ਰਹੇ ਆ ਜੀ, ਅੰਗੂਰਾਂ ਦੇ ਫਾਰਮ ਦੇ ਵਿਚ, ਤੇ ਨਾਲ ਲੱਖਾ ਵੀ ਨੇ, ਦਿਓਲ ਸਾਹਿਬ ਵੀ ਨੇ, ਤੇ ਸੈਟਿਸਫਾਈਂਗ ਮਾਮਾ ਜੀ ਵੀ। ਅੱਛਾ, ਹਾਜ਼ਰੀ ਕਬੂਲ ਕਰੋ ਜੀ। ਸਤਿ ਸ੍ਰੀ ਅਕਾਲ ਦਲਜੀਤ ਸਿੰਘ ਮਹਿਤਾ ਚੌਂਕ ਵਾਲੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਇਸ ਨਿਊਜ਼ ਬਾਰੇ ਕਹਿੰਦੇ ਕੀ ਕਰੋਗੇ, ਇੱਕ ਬਿੱਲ ਹੈ ਜੀ, ਬਿੱਲ ਦੀ ਉਨ੍ਹਾਂ ਨੇ ਕਾਪੀ ਭੇਜੀ ਹੈ, ਉਸ ਦੇ ਵਿਚ ਗਊ ਸੈਸ ਲਾਇਆ, ਯਾਨੀ ਕਿ ਗਊ ਟੈਕਸ ਲਾਇਆ ਹੋਇਆ $568 $10,000 ਦੇ ਬਿੱਲ ਦੇ ਵਿਚੋਂ, ₹568। ਤੇ ਇਹਦੇ ਬਾਰੇ ਮਿੰਟੂ ਜੀ ਹੈ ਜਾਣਕਾਰੀ ਤੁਹਾਨੂੰ ਕੋਈ?
ਦੇਖੋ ਦੇਖੋ, ਇਹ ਤੁਸੀਂ ਇਨ੍ਹਾਂ ਨੇ ਹੁਣ ਦੇਖਿਆ ਹੋਣਾ, ਪਰ ਜਿਹੜੇ ਬੰਦੇ ਮੰਡੀਆਂ ਚ ਰਹਿੰਦੇ ਆ ਤਾਂ ਉਨ੍ਹਾਂ ਨੂੰ ਤਾਂ ਪਹਿਲਾਂ ਹੀ ਪਤਾ। ਸਾਡੇ ਜਿਵੇਂ ਹੁਣ ਮੰਡੀ ਆੜਤ ਦੀ ਮੰਡੀ ਆ, ਜਿਹੜੀ ਆੜਤ ਦੀ ਮੰਡੀ ਦੇ ਵਿਚ ਜਿਹੜਾ ਵੀ ਇਨਵਾਇਸ ਬਣਦਾ ਉਹਦੇ ਚ 2% ਜਿਹੜਾ ਗਊ ਜਿਹੜਾ ਫੰਡ ਲੱਗਦਾ ਉਹਦਾ ਤੇ ਦੇਣਾ ਪੈਂਦਾ, 2% ਕੱਟਦੇ ਆ ਉਹਦੇ ਵਿਚ। ਜੇ ਤੁਸੀਂ ਕੋਈ ਵੀ ਆੜਤ ਦੀ ਸਬਜ਼ੀ ਮੰਨ ਲਓ ਕਣਕ ਵੇਚੀ ਆ, ਨਰਮਾ ਵੇਚਿਆ, ਤਾਂ ਆੜਤੀ ਹੈ ਜਿਹੜੇ ਜਿਹੜੇ ਖਰੀਦਦਾਰ ਤੋਂ ਲੈਂਦੇ ਆ, ਜ਼ਿਮੀਦਾਰ ਤੋਂ ਨਹੀਂ ਲੈਂਦੇ। ਜਿਵੇਂ ਹੁਣ ਕਣਕ ਦੀ ਬੋਲੀ ਦੇ ਉੱਤੇ ਮੈਂ ਕਣਕ ਖਰੀਦਦਾ ਰਿਹਾ ਫਲੋਰ ਮਿਲ ਲਈ, ਤਾਂ ਮੈਨੂੰ ਉਹਦੇ ਤੇ 2% ਜਿਹੜਾ ਗਊਸ਼ਾਲਾ ਦਾ ਜਿਹੜਾ ਫੰਡ ਹੁੰਦਾ ਉਹ ਦੇਣਾ ਪੈਂਦਾ। ਇਹ ਤਾਂ ਬਹੁਤ ਪਹਿਲਾਂ ਤੋਂ ਲੱਗੇ ਹੋਏ ਆ
ਜੀ। ਚਲੋ ਜੀ, ਤੇ ਸਾਡੇ ਨਾਲ ਜਸਪਾਲ ਸਿਡਨੀ ਵਾਲੇ ਵੀ ਜੁੜੇ ਨੇ, ਉਨ੍ਹਾਂ ਨੇ ਇੱਕ ਫੋਟੋ ਭੇਜੀ ਹੈ ਨਿਊਜ਼ ਦੀ, ਮੈਂ ਉੱਥੇ ਥੋੜੀ ਦੇਰ ਬਾਅਦ ਗੱਲ ਕਰਾਂਗਾ। ਗੁਰਕਾਰਜ ਸਿੰਘ ਸਾਡੇ ਨਾਲ ਜੁੜੇ ਨੇ ਜੀ, ਸਤਿ ਸ੍ਰੀ ਅਕਾਲ ਬੁਲਾਈ ਹੈ। ਕਹਿੰਦੇ ਭਾਜੀ ਮੈਨੂੰ ਲੱਗਦਾ ਕੇਜਰੀਵਾਲ ਸਾਹਿਬ ਸੋਚਦੇ ਆ ਕਿ ਹੀ ਇਜ਼ ਵੈਰੀ ਸਮਾਰਟ, ਪਹਿਲਾਂ ਉਨ੍ਹਾਂ ਨੇ ਪ੍ਰਸ਼ਾਂਤ ਨੂੰ ਕਿੱਕ ਆਊਟ ਕੀਤਾ ਤੇ ਚੁੱਪ ਹੋ ਗਏ, ਉਨ੍ਹਾਂ ਨੂੰ ਮਿਲੇ ਨਹੀਂ, ਤੇ ਫਿਰ ਜੱਸੀ ਨੂੰ ਨਹੀਂ ਮਿਲੇ, ਫਿਰ ਛੋਟੇਪੁਰ ਨੂੰ ਨਹੀਂ ਮਿਲੇ। ਤੁਸੀਂ ਕੀ ਸੋਚਦੇ ਹੋ, ਆਮ ਬੰਦੇ ਨੂੰ ਕਿਵੇਂ ਮਿਲਣਗੇ ਜੋ ਆਪ ਦੇ ਲੀਡਰ ਨੂੰ ਨਹੀਂ ਮਿਲਦਾ?
ਦੇਖੋ ਇਹ ਤਾਂ ਸਿੱਧੂ ਸਾਹਿਬ, ਇਹਨੂੰ ਮੈਂ ਇਹ ਕਹਿਣਾ ਚਾਹੂੰਗਾ, ਇਹ ਇਹਨੂੰ ਦੋ ਐਂਗਲ ਦੇਖਿਆ ਜਾ ਸਕਦਾ। ਇੱਕ ਤਾਂ ਐਂਗਲ ਇਹ ਆ ਵੀ ਜਦੋਂ ਇੱਕ ਬੰਦਾ ਇੱਥੇ ਆ ਉਹਦੇ ਤੇ ਪਹੁੰਚ ਜਾਂਦਾ ਨਾ, ਤੇ ਉੱਥੇ ਉਹਦੇ ਕੋਲੇ ਜਿਹੜਾ ਸਮਾਂ ਘਾਟ
ਮਿੰਟੋ ਜੀ ਮੈਂ ਸੋਰੀ ਤੁਹਾਡੀ ਐਕਸਪਲੇਨੇਸ਼ਨ ਤੋਂ ਪਹਿਲਾਂ ਮੈਂ ਹੀ ਕਰ ਦਿੰਦਾ। ਜਦੋਂ ਨਾ ਕਿਸੇ ਵੀ ਫਰਮ ਦੇ ਵਿਚ ਕਿਤੇ ਵੀ ਜਦੋਂ ਇੰਪਲੋਈ ਤੇ ਇੰਪਲੋਇਰ ਦਾ ਰਿਸ਼ਤਾ ਟੁੱਟ ਜਾਂਦਾ, ਠੀਕ ਹੈ, ਤੇ ਉਹ ਦੇ ਆਰ ਨੋ ਲੋਂਗਰ ਰਿਲੇਟਡ, ਉਹ ਤੋਂ ਬਾਅਦ ਤਾਂ ਫਿਰ ਲੜਾਈ ਹੁੰਦੀ ਆ। ਉਹ ਤੋਂ ਬਾਅਦ ਇੰਪਲੋਈ ਪਤਾ ਕੀ ਕਹਿੰਦਾ, ਮੈਂ ਸੱਚਾ, ਮੈਂ ਆਹ ਕਰ ਦਿੱਤਾ, ਮੈਂ ਉਹ ਕਰ ਦਿੱਤਾ, ਤੇ ਉਹ ਮੈਨੂੰ ਪੰਚਾਇਤ ਕਰਾ ਲਓ, 10 ਬੰਦਿਆਂ ਸੱਦ ਲਓ, 100 ਬੰਦੇ ਸੱਦ ਲਓ, ਠੀਕ ਹੈ, ਉੱਥੇ ਕੀ ਹੁੰਦਾ?
ਹਾਰਨਾ ਤਾਂ ਸਮਝਦਾ ਹੀ ਨਾ, ਹਾਰਨਾ ਤਾਂ ਚਾਹੁੰਦਾ ਹੀ ਨਹੀਂ ਬੰਦਾ।
ਮਤਲਬ ਗੱਲ ਇਹ ਵੀ ਪਹਿਲਾਂ ਮਿਲਣਾ ਕੋਈ ਕਿਤੇ ਪ੍ਰੋਟੋਕਾਲ ਚ ਨਹੀਂ ਲਿਖਿਆ, ਨਾ ਹੀ ਮਿਲਣਾ ਚਾਹੀਦਾ। ਉਹ ਤੋਂ ਬਾਅਦ ਤਾਂ ਫਿਰ ਕੜੀ ਕਲੇਸ਼ ਹੀ ਹੁੰਦਾ, ਜੇ ਪਹਿਲੇ ਹੀ ਨਾ ਛੱਡਣ ਉਹ ਪਾਰਟੀਆਂ ਜਿਹੜੇ ਬੰਦੇ ਆ ਪਹਿਲਾਂ ਹੀ ਏਦਾਂ ਦੇ ਕੰਮ ਨਾ ਕਰਨ ਕੇ ਉਹਨਾਂ ਨੂੰ ਪਾਰਟੀ ਛੱਡਣੀ ਪੈ ਜਾਵੇ, ਬਾਅਦ ਦੇ ਵਿੱਚ ਚੈਲੰਜ ਕਰਨਾ ਮੈਨੂੰ ਉੱਥੇ ਮਿਲ ਲਾ, ਮੈਨੂੰ ਉੱਥੇ ਮਿਲ ਲਾ, ਮੈਨੂੰ 20 ਬੰਦਿਆਂ ਚ ਮਿਲ ਲਾ, ਮੈਨੂੰ 100, ਅਗਲਾ ਕਹਿੰਦਾ ਮੈਨੂੰ ਕੀ ਲੋੜ ਪਈ ਆ, ਤੂੰ ਕਰੀ ਚੱਲ ਜੋ ਕਰਨਾ, ਹਨਾ। ਸੋ ਇਸ ਕਰਕੇ ਮਤਲਬ ਏਡੀ ਕੋਈ ਗੱਲ ਨੀ ਹੈਗੀ ਜੀ, ਤੇ ਇਹਨੂੰ ਇਸ ਐਂਗਲ ਤੋਂ ਦੇਖਣਾ ਚਾਹੀਦਾ। ਸੋ ਮਿੰਟੂ ਜੀ, ਜਾਂਦੇ ਜਾਂਦੇ ਨਾ ਤੁਹਾਤੋਂ ਮੈਂ ਨਾ ਇੱਕ ਗੀਤ ਬਾਰੇ ਗੱਲ ਕਰਨਾ ਚਾਹਾਂਗਾ, ਬਹੁਤ ਸੋਹਣਾ ਗੀਤ ਰਾਹਤ ਫਤਿਹ ਅਲੀ ਖਾਨ ਨੇ ਇੱਕ ਗਾਇਆ ਰੱਬਾ, ਤੇ ਇਹ ਨਾ ਮਤਲਬ ਫਿਲਮ ਦੇ ਵਿਚੋਂ ਆ ਰਿਹਾ, ਟਾਈਗਰ ਫਿਲਮ ਦੇ ਵਿਚੋਂ, ਤੇ ਮੈਨੂੰ ਬੜਾ ਪਸੰਦ ਹੈ, ਔਰ ਮੈਂ ਤੁਹਾਡਾ ਧੰਨਵਾਦ ਵੀ ਕਰਦਾ ਕਿ ਤੁਸੀਂ ਪਾਤਰ ਸਾਹਿਬ ਦੇ ਸਾਰੇ ਪ੍ਰੋਗਰਾਮ ਜਿਹੜੇ ਤੁਸੀਂ ਉਹ ਲਿਖੇ ਨੇ, ਤੇ ਸਾਰੇ ਮੈਂ ਸਰੋਤਿਆਂ ਨੂੰ ਦੱਸਣਾ ਚਾਹੁੰਦਾ ਕਿ ਊਰਜਾ ਫਾਊਂਡੇਸ਼ਨ ਹੈ ਜੀ, ਸਾਰਾ ਮਤਲਬ ਉਨ੍ਹਾਂ ਦਾ ਅਰੇਂਜ ਕੀਤਾ ਸੀਗਾ ਇੰਡੀਆ ਤੋਂ ਲੈ ਕੇ ਇੱਥੇ ਤੱਕ ਮੈਲਬਨ ਦੇ ਵਿਚ ਉਨ੍ਹਾਂ ਨੇ ਬੜੇ ਵਧੀਆ ਵਰਕਸ਼ਾਪਸ ਲਾਈਆਂ ਪਾਤਰ ਸਾਹਿਬ ਦੀਆਂ, ਤੇ ਸਾਡੀ ਜਿਹੜੀ ਭੂਮਿਕਾ ਇਹ ਹੈ ਕਿ ਅਸੀਂ ਪ੍ਰਮੋਟ ਕਰਨ ਦੇ ਵਿਚ ਕਾਫੀ ਰੋਲ ਅਦਾ ਕੀਤਾ, ਤੇ ਮਿੰਟੂ ਬਰਾੜ ਹੋਣਾ ਨੇ ਪਾਤਰ ਸਾਹਿਬ ਦੇ ਜਿੰਨੇ ਵੀ ਆਸਟ੍ਰੇਲੀਆ ਦੇ ਟੂਰ ਨੇ ਉਹ ਸਾਰੇ ਖੁਦ ਆਰਗੇਨਾਈਜ਼ ਕੀਤੇ ਨੇ, ਇੱਦਾਂ ਹੈ ਕਿ ਜ਼ਰੂਰ ਮਾਣ ਸਾਨੂੰ ਸਾਰਿਆਂ ਨੂੰ ਦੇ ਦਿੰਦੇ ਨੇ, ਪਰ ਸਾਰਾ ਹਾਰਡ ਵਰਕ ਮਿੰਟੂ ਬਰਾੜ ਹੋਣਾ ਨੇ ਕੀਤਾ, ਤੇ ਮਿੰਟੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਬੜੇ ਸੁਚੱਜੇ ਤਰੀਕੇ ਨਾਲ ਪਾਤਰ ਸਾਹਿਬ ਨੂੰ ਆਮ ਲੋਕਾਂ ਨਾਲ ਜੋੜਿਆ, ਖਾਸ ਨਹੀਂ ਆਮ ਲੋਕਾਂ ਨਾਲ। ਸੋ ਰਿਣੀ ਰਵਾਂਗੇ ਜੀ, ਅਸੀਂ ਵੀ ਉਹਨਾਂ ਨਾਲ ਟਾਈਮ ਗੁਜ਼ਾਰਿਆ ਬਹੁਤ, ਕਦੇ ਸੋਚ ਵੀ ਨਹੀਂ ਸੀ ਸਕਦੇ ਉਹਨਾਂ ਦੇ ਅਸੀਂ ਦਰਸ਼ਨ ਵੀ ਕਰਾਂਗੇ, ਪਰ ਮਤਲਬ ਧੰਨ ਭਾਗ ਸਾਡੇ ਕਿ ਉਹ ਸਾਡੇ ਕੋਲ ਰਹੇ ਵੀ, ਗੱਲਾਂ ਵੀ ਕੀਤੀਆਂ, ਬੜਾ ਨੇੜਿਓਂ ਜਾਣਨ ਦਾ ਮੌਕਾ ਮਿਲਿਆ। ਸੋ ਤਹਿ ਦਿਲੋਂ ਤੁਹਾਡਾ ਧੰਨਵਾਦ ਹੈ ਜੀ।
ਜੀ 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 ਨੇ ਸਿੱਧੂ ਸਾਹਿਬ ਇਹ ਗੱਲ ਇਹ ਹੁੰਦੀ ਹੈ ਵੀ ਇਹਦੇ ਚ ਹਰ ਚੀਜ਼ ਦੇ ਵਿਚ ਲਾਲਚ ਹੁੰਦਾ ਤੇ ਲਾਲਚ ਹੀ ਇਹੋ ਜਿਹੀਆਂ ਚੀਜ਼ਾਂ ਕਰਵਾਉਂਦਾ ਬੰਦੇ ਨੂੰ। ਸੋ ਇਹ ਵੱਖਰੀ ਗੱਲ ਆ, ਕੋਈ ਧਾਣ ਦਾ ਲਾਲਚ ਕਰਦਾ, ਕੋਈ ਕਿਸੇ ਚੀਜ਼ ਦਾ, ਚੀਜ਼ਾਂ ਦਾ, ਪਦਾਰਥਾਂ ਦਾ ਲਾਲਚ ਕਰਦਾ, ਪਰ ਸਾਡਾ ਇੱਕ ਲਾਲਚ ਰਿਹਾ ਜੀ, ਉਹ ਹੈਗਾ ਜੀ ਸੰਗਤ ਦਾ, ਵੀ ਸੰਗਤ ਜੇ ਸਾਨੂੰ ਕਿਸੇ ਵੀ ਵੱਡੇ ਇਨਸਾਨ ਦੀ, ਕਿਸੇ ਲੈਜੈਂਡਰੀ ਪਰਸਨ ਦੀ ਸੰਗਤ ਮਿਲ ਜੇ ਤਾਂ ਮੈਨੂੰ ਉਸ ਚ ਬਹੁਤ ਵਧੀਆ ਲੱਗਦਾ, ਚੰਗਾ ਲੱਗਦਾ। ਤੇ ਜਦੋਂ ਇਹ ਪਹਿਲੇ ਦਿਨ ਅਮਰਦੀਪ ਹੋਰਾਂ ਨੇ ਜਾਂ ਜਜਵੀਰ ਹੋਰਾਂ ਨੇ ਪ੍ਰੋਜੈਕਟ ਦੀ ਬਾਰੇ ਡਿਸਕਸ ਕੀਤਾ ਸੀ ਮੇਰੇ ਨਾਲ, ਤਾਂ ਮੈਨੂੰ ਉਸੇ ਦਿਨ ਤੋਂ ਲੱਗਿਆ ਵੀ ਮੈਨੂੰ ਮੇਰੇ ਲਈ ਵੀ ਇੱਕ ਸੁਨਹਿਰੀ ਮੌਕਾ, ਤੇ ਭਾਵੇਂ ਬਹੁਤ ਵਾਰ ਮੈਂ ਪਾਤਰ ਸਾਹਿਬ ਨੂੰ ਮਿਲ ਚੁੱਕਿਆ ਸੀ, ਪਰ ਜਿਹੜੇ ਇੱਕ ਇੱਥੇ ਆ ਕੇ ਤੇ ਉਹਨਾਂ ਦੇ ਇੱਕ ਸਾਰਿਆਂ ਨਾਲ ਮਿਲਾਉਣ ਦਾ ਜਾਂ ਸਾਰੇ ਪ੍ਰੋਗਰਾਮ ਲਿਖਣ ਦੇ ਵਿੱਚ ਜਿਹੜਾ ਕੰਮ ਕਰਨ ਦਾ ਮਜ਼ਾ ਸੀ, ਉਹ ਆਪਣਾ ਮਜ਼ਾ ਸੀ, ਤੇ ਜਾਂ ਉਹਨਾਂ ਨਾਲ ਬੈਠ ਕੇ ਜਿਹੜੀ ਗੱਲਾਂ ਬਾਤਾਂ ਕਰਨ ਦਾ ਜਿਹੜਾ ਆਪਣਾ ਮਜ਼ਾ। ਸੋ ਇਹ ਲਾਲਚ ਨਾਲ ਹੀ ਜਿਹੜਾ ਅਸੀਂ ਪਿਛਲੇ ਇੱਕ ਮਹੀਨੇ ਦੌਰਾਨ ਸਾਰਾ ਕੁਝ ਕੀਤਾ, ਤੇ ਅਸੀਂ ਵਾਅਦਾ ਕਰਦੇ ਹਾਂ ਵੀ ਆਉਣ ਵਾਲੇ ਸਾਲਾਂ ਦੇ ਵਿੱਚ ਤਕਰੀਬਨ ਹਰ ਸਾਲ, ਮੈਂ ਕੱਲ ਹੀ ਪਾਤਰ ਸਾਹਿਬ ਨੂੰ ਗੁਜ਼ਾਰਿਸ਼ ਕਰ ਰਿਹਾ ਸੀ ਵੀ ਅਗਲੇ ਸਾਲ ਲਈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਜਸਵੰਤ ਜਫਰ ਹੋਰਾਂ ਨੂੰ ਜਿਹੜਾ ਉਹਨਾਂ ਦਾ ਗੇੜਾ ਲਵਾਇਆ ਜਾਵੇ, ਤੇ ਤੁਸੀਂ ਵੀ ਸਾਡੀ ਇਹਦੇ ਵਿੱਚ ਹੈਲਪ ਕਰਿਓ ਤੇ ਅਸੀਂ ਵੀ ਖੁਦ ਕਰਾਂਗੇ। ਸੋ ਇਹੋ ਜਿਹੜੇ ਦੌਰੇ ਆ ਜਾਂ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਰਹਿਣ, ਉਹਦੇ ਲਈ ਸਾਰਿਆਂ ਦਾ ਸਹਿਯੋਗ, ਫੇਰ ਹੀ ਇਹ ਚੀਜ਼ਾਂ ਹੁੰਦੀਆਂ। ਸੋ ਮੈਂ ਸਾਰਿਆਂ ਦਾ ਧੰਨਵਾਦ ਜ਼ਰੂਰ ਕਰਨਾ ਚਾਹੂੰਗਾ ਵੀ ਸਾਰਿਆਂ ਨੇ ਇੰਨਾ ਸਹਿਯੋਗ ਸਾਰੇ ਸ਼ਹਿਰਾਂ ਚ ਦਿੱਤਾ ਵੀ ਸਾਨੂੰ ਨਜ਼ਾਰਾ ਆ ਗਿਆ, ਸਾਰਾ ਕੁਛ ਕਰਕੇ ਆਪਣੇ ਆਪ ਚ ਇੱਕ ਖੁਸ਼ੀ ਮਹਿਸੂਸ ਹੋਈ, ਏਦਾਂ ਲੱਗ ਰਿਹਾ ਵੀ ਜ਼ਿੰਦਗੀ ਦੇ ਵਿੱਚ ਇੱਕ ਹੋਰ ਅਚੀਵਮੈਂਟ ਹਾਸਲ ਕਰ ਲਈ। ਸੋ ਬਹੁਤ ਬਹੁਤ ਮਿਹਰਬਾਨੀ ਸਿੱਧੂ ਸਾਹਿਬ, ਤੁਸੀਂ ਕਰੋ ਪ੍ਰੋਗਰਾਮ ਤੇ ਮੈਂ ਹੁਣ ਥੋੜਾ ਜਿਹਾ ਮੇਜ਼ਬਾਨੀ ਵੀ ਕਰਨੀ ਚਾਹੁੰਦਾ।
ਜੀ ਜੀ ਬਿਲਕੁਲ ਬਿਲਕੁਲ, ਕੈਰੀ ਓਨ ਜੀ, ਕੈਰੀ ਓਨ। ਸੋ ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ। ਸੋ ਦੋਸਤੋ, ਗੀਤ ਬੜਾ ਸੁੰਦਰ ਪਲੇ ਕਰਨ ਜਾ ਰਿਹਾ ਮੈਂ, ਉਸ ਤੋਂ ਬਾਅਦ ਛੋਟੀ ਜਿਹੀ ਬ੍ਰੇਕ ਤੇ ਫੇਰ ਤੁਹਾਡੀਆਂ ਕਾਲਸ ਲਵਾਂਗੇ। ਨੰਬਰ ਹੈ ਜੀ 02-8599-2811, 02-8599-2811।
ਰੱਬਾ ਮੇਰੇ ਯਾਰ ਨੂੰ ਅੱਖਾਂ ਸਾਵੇਂ ਰਹਿਣ ਦੇ, ਰੱਬਾ ਮੇਰੇ ਯਾਰ ਨੂੰ ਅੱਖਾਂ ਸਾਵੇਂ ਰਹਿਣ ਦੇ। ਰਜਿਆ ਨੀ ਦਿਲ ਮੇਰਾ ਹੋਰ ਤੱਕ ਲੈਣ ਦੇ, ਹੋਰ ਤੱਕ ਲੈਣ ਦੇ, ਰੱਬਾ ਮੇਰੇ ਯਾਰ ਨੂੰ ਅੱਖਾਂ ਸਾਵੇਂ ਰਹਿਣ ਦੇ, ਰੱਬਾ ਮੇਰੇ ਯਾਰ ਨੂੰ ਅੱਖਾਂ ਸਾਵੇਂ ਰਹਿਣ ਦੇ। ਖਾਸੇ ਚਿਰ ਤੋਂ ਮੈਂ ਤੇਰੇ ਤੋਂ ਨੀ ਕੁਜੇ ਮਨ ਲਵੇ ਵਾਰੀ ਜਾਵਾਂ ਤੇਰੇ ਤੋਂ ਨੀ ਕੁਜੇ ਮਨ ਲਵੇ ਵਾਰੀ ਜਾਵਾਂ ਤੇਰੇ ਤੋਂ ਦਿਲ ਦੀਆਂ ਗੱਲਾਂ ਅੱਜ ਦਿਲ ਤਾਈ ਪੈਣ ਦੇ ਦਿਲ ਦੀਆਂ ਗੱਲਾਂ ਅੱਜ ਦਿਲ ਤਾਈ ਪੈਣ ਦੇ ਰਜਿਆ ਨੀ ਦਿਲ ਮੇਰਾ ਹੋਰ ਤੱਕ ਲੈਣ ਦੇ ਹੋਰ ਤੱਕ ਲੈਣ ਦੇ ਰੱਬਾ ਮੇਰੇ ਯਾਰ ਨੂੰ ਅੱਖਾਂ ਸਵੇ ਰਹਿਣ ਦੇ ਰੱਬਾ ਮੇਰੇ ਯਾਰ ਨੂੰ ਅੱਖਾਂ ਸਵੇ ਰਹਿਣ ਦੇ ਸੋਹਣਾ ਮੇਰੇ ਯਾਰ ਦਾ ਦੀਦਾਰੇ ਦੁਨੀਆ ਤੋਂ ਸੋਹਣਾ ਮੇਰੇ ਯਾਰ ਦਾ ਦੀਦਾਰੇ ਤਪਦਾ ਏ ਦਿਲ ਥੋੜੀ ਠੰਡ ਅੱਜ ਪੈਣ ਦੇ ਤਪਦਾ ਏ ਦਿਲ ਥੋੜੀ ਠੰਡ ਅੱਜ ਪੈਣ ਦੇ ਰਜਿਆ ਨੀ ਦਿਲ ਮੇਰਾ ਹੋਰ ਤੱਕ ਲੈਣ ਦੇ ਹੋਰ ਤੱਕ ਲੈਣ ਦੇ ਰੱਬਾ ਮੇਰੇ ਯਾਰ ਨੂੰ ਅੱਖਾਂ ਸਵੇ ਰਹਿਣ ਦੇ ਰੱਬਾ ਮੇਰੇ ਯਾਰ ਨੂੰ ਅੱਖਾਂ ਸਵੇ ਰਹਿਣ ਦੇ ਕੋਟੀ ਰੱਬਾ ਇੱਕ ਦੀਵਾਨਾ ਏ ਕੋਈ ਪਰਵਾਹ ਨਹੀਂ ਕਹਿੰਦਾ ਜੋ ਵੀ ਜ਼ਮਾਨਾ ਏ ਕੋਈ ਪਰਵਾਹ ਨਹੀਂ ਕਹਿੰਦਾ ਜੋ ਵੀ ਜ਼ਮਾਨਾ ਏ ਦੁਨੀਆ ਦੇ ਤੀਰ ਜਿਹੜੇ ਖੈਣਦੇ ਨੇ ਖੈਣਦੇ ਦੁਨੀਆ ਦੇ ਤੀਰ ਜਿਹੜੇ ਖੈਣਦੇ ਨੇ ਖੈਣਦੇ ਰਜਿਆ ਨੀ ਦਿਲ ਮੇਰਾ ਹੋਰ ਤੱਕ ਲੈਣ ਦੇ ਹੋਰ ਤੱਕ ਲੈਣ ਦੇ ਰੱਬਾ ਮੇਰੇ ਯਾਰ ਨੂੰ ਅੱਖਾਂ ਸਵੇ ਰਹਿਣ ਦੇ ਰੱਬਾ ਮੇਰੇ ਯਾਰ ਨੂੰ ਅੱਖਾਂ ਸਵੇ ਰਹਿਣ ਦੇ
ਪੰਜਾਬ ਸਪੋਰਟਸ ਕਲੱਬ ਸ਼ੈਪਟਨ ਪੇਸ਼ ਕਰਦੇ ਨੇ ਦੂਜਾ ਸਾਲਾਨਾ ਟੂਰਨਾਮੈਂਟ ਸ਼ੈਪਟਨ ਸਿਟੀ ਕਾਉਂਸਲ 17-18 ਸਤੰਬਰ ਨੂੰ ਵੀਬੈਟ ਰਿਜ਼ਰਵ ਆਰਚਰ ਸਟਰੀਟ ਵਿਖੇ ਜਿਸ ਵਿਚ ਹੋਣਗੇ ਕਬੱਡੀ ਸ਼ੋਕਰ ਵਾਲੀਬਾਲ ਤੇ ਸਭਿਆਚਾਰ ਪ੍ਰੋਗਰਾਮ ਇਸ ਤੋਂ ਇਲਾਵਾ ਬੱਚਿਆਂ ਦੀ ਦੌੜ ਗੱਤਕਾ ਤੇ ਸੀਪ ਦੀ ਬਾਜੀ ਵੀ ਹੋਵੇਗੀ ਸਿੰਘ ਸਵੀਟਸ ਵੱਲੋਂ ਸਾਰਾ ਦਿਨ ਮੁਫ਼ਤ ਖਾਣੇ ਦਾ ਵੀ ਪ੍ਰਬੰਧ ਹੈ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਜਗਤਾਰ ਮਿੰਟੂ ਨੂੰ 0415-759-641 ਤੇ ਜਾਂ ਗੈਰੀ ਸਿੱਧੂ ਨੂੰ 0452-525-117 ਤੇ
Accountant Smart, Accountant Smart, Glen Huntley, Melbourne, Melbourne, Melbourne.
ਸਾਰੀਆਂ ਪਰਸਨਲ ਤੇ ਬਿਜ਼ਨਸ ਟੈਕਸ ਰਿਟਰਨ ਤੇ ਹਰ ਤਰ੍ਹਾਂ ਦਾ ਬਿਜ਼ਨਸ ਸੈਟਅਪ ਤੇ ਬਿਜ਼ਨਸ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਹੋਵੇ ਸਲਾਹ ਭਰੋਸੇਯੋਗ ਕੰਮ ਅਤੇ ਆਪਣਾ ਦਾ ਅਹਿਸਾਸ ਹੋਵੇ ਤਾਂ ਬੜਾ ਸਕੂਨ ਮਿਲਦਾ ਜੇ ਗੱਲ ਸਾਡੇ ਪੈਸੇ ਅਤੇ ਹਿਸਾਬ ਕਿਤਾਬ ਦੀ ਹੋਵੇ ਤਾਂ ਪਹੁੰਚ ਜਾਵੋ ਗਲੈਨ ਹੰਟਲੀ ਮੈਲਬਰਨ ਚ ਅਕਾਊਂਟੈਂਟ ਸਮਾਰਟ ਅਕਾਊਂਟੈਂਟ ਰਜਿਸਟਰਡ ਟੈਕਸ ਏਜੰਟ ਬਿਜ਼ਨਸ ਸਲਾਹਕਾਰ ਸੰਪਰਕ ਕਰੋ ਗੁਰਸਨ ਸਿੰਘ ਕੰਦੋਲਾ ਡਾਇਰੈਕਟਰ ਅਕਾਊਂਟੈਂਟ ਸਮਾਰਟ ਜਾਂ ਜਸਬੀਰ ਕੌਰ ਅਤੇ ਅਕਾਊਂਟੈਂਟ ਸਮਾਰਟ ਦੀ ਪ੍ਰੋਫੈਸ਼ਨਲ ਟੀਮ ਨੂੰ 03-99-94-36 ਵਧੇਰੇ ਜਾਣਕਾਰੀ ਲਈ ਤੁਸੀਂ ਮੇਲ ਵੀ ਕਰ ਸਕਦੇ ਹੋ admin@accountantsmart.com.au ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ accountantsmart.com.au ਅਕਾਊਂਟੈਂਟ ਸਮਾਰਟ ਜੀ ਹਾਂ ਚੰਗੀ ਸਲਾਹ ਹੋਵੇ ਚੰਗੇ ਸਲਾਹਕਾਰਾਂ
CD batches now trading as DMB motor repairs
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ ਜਿਵੇਂ ਕਿ ਆਟੋ ਇਲੈਕਟ੍ਰੀਕਲ ਮਕੈਨਿਕਲ ਏਅਰ ਕੰਡੀਸ਼ਨਿੰਗ LPG ਰਿਪੇਅਰ ਤੇ ਇੰਸਟਾਲੇਸ਼ਨ
ਇਸ ਤੋਂ ਇਲਾਵਾ ਪਿੰਕ ਸਲਿਪ ਬਲੂ ਸਲਿਪ ਵੀਲ ਬੈਲੈਂਸਿੰਗ ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ
CD batteries ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲਾਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ
CD batteries ਹਫਤੇ ਦੇ 6 ਦਿਨ ਉਪਲਬਧ ਨੇ
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ ਮੋਬਾਈਲ ਨੰਬਰ 04346413274
04-34-6441-327
ਪਤਾ ਵੀ ਨੋਟ ਕਰ ਲਓ 4/14 ਤੇ 5/14 ਸਟੀਲ ਸਟ੍ਰੀਟ ਬਲੈਕ ਟਾਊਨ ਸਿਡਨੀ
CD batteries
ਹਰਮਨ ਰੇਡੀਓ ਦੇ ਸਾਰੇ ਹੀ ਸਤਿਕਾਰਤ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਹਰਿਸ਼ੀ ਗੁਲਾਟੀ ਉਂਝ ਤਾਂ ਇਹ ਇੱਕ ਕਮਰਸ਼ੀਅਲ ਐਡ ਹੈ ਪਰ ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ ਮੈਂ ਕੇਵਲ 45 ਦਿਨਾਂ 'ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਅਤੇ ਇੱਕ ਸੀਕ੍ਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ ਜੀ ਹਾਂ ਮੇਰੇ ਸੀਕ੍ਰੇਟ ਡ੍ਰੌਪਸ ਹਨ 1-2-3 ਡਾਇਟ ਡ੍ਰੌਪਸ ਖਰੀਦਣ ਵੇਲੇ ਹਰਮਨ ਰੇਡੀਓ ਦਾ ਰੈਫਰੈਂਸ ਦਿਓ ਤੇ 2 ਸ਼ੀਸ਼ੀਆਂ ਖਰੀਦਣ ਤੇ 1 ਮੁਫ਼ਤ ਪ੍ਰਾਪਤ ਕਰੋ ਇਹ ਡ੍ਰੌਪਸ ਦੁਨੀਆ ਭਰ ਚ ਕਿਤੇ ਵੀ ਮੰਗਵਾਏ ਜਾ ਸਕਦੇ ਹਨ 1-2-3 ਡਾਇਟ ਦਾ ਫੋਨ ਨੰਬਰ ਹੈ 1-300-987-193 ਜਾਂ ਵੈਬਸਾਈਟ ਵਿਜ਼ਿਟ ਕਰੋ 1-2-3-diet.com.au ਯਾਦ ਰੱਖੋ ਰਿਸ਼ੀ ਦੇ ਵਜ਼ਨ ਘਟਾਉਣ ਦੇ ਸੀਕ੍ਰੇਟ ਡ੍ਰੌਪਸ ਦਾ ਨਾਮ
1-2-3-diet
ਰੋਟੀ ਹਜ਼ਮ ਨਹੀਂ ਹੁੰਦੀ ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 04288955 64
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ ਲੌਗ ਬੁੱਕ ਸਰਵਿਸ ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ ਮੋਬਾਈਲ ਨੰਬਰ 04122923080 ਉੱਤੇ ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ ਏਅਰ ਕੰਡੀਸ਼ਨਰ ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ ਸਾਡਾ ਨਵਾਂ ਪਤਾ ਹੈ 7 Lucy Street ਮਰੂਕਾ ਬ੍ਰਿਸਬੇਨ ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ ਵਧੀਆ ਸਰਵਿਸ ਤੇ ਵਾਜਿਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ ਮੋਬਾਈਲ ਨੰਬਰ 04122923080
ਚਾਰ ਭਰਾਵਾਂ ਦੇ ਪਿਆਰ ਦੀ ਕਹਾਣੀ
ਭੱਲੇ ਵੱਡੇ ਬਾਈ ਸਾਡੇ ਨਾਂ ਤੇ ਦੋ ਰੇਟਾਂ ਪਾਈ ਜਾਣਾ
ਓ ਬਾਈ ਜੀ ਕੀ ਗੱਲ ਕਰਦੀ ਤੁਸੀਂ
ਜੱਟ ਜ਼ਮੀਨ ਤੇ ਸ਼ਰੀਕੇ ਬਾਜ਼ੀ ਦੀ ਕਹਾਣੀ
ਉਸ ਹਰਾਮਖੋਰ ਦੀ ਜ਼ਮੀਨ ਦਾ ਬਲੋ
ਜਮਾਬੰਦੀ ਚ ਜ਼ਮੀਨ ਜਿਹਦਾ ਨਾਮ ਬੋਲਦੀ ਹੋਵੇ ਪਟਵਾਰੀ ਸਾਹਿਬ ਜ਼ਮੀਨ ਦਾ ਮਾਲਕ ਹੋਈ ਹੁੰਦਾ
ਬੰਦੇ ਨੂੰ ਮਿੱਟੀ ਨਾਲ ਬੜਾ ਮੋਹ ਹੁੰਦਾ ਮੈਨੂੰ ਵੀ ਹੈਗਾ ਪਰ ਬੰਦੇ ਨੂੰ ਇਹ ਨਹੀਂ ਪਤਾ ਉਹਨੇ ਇੱਕ ਦਿਨ ਮਿੱਟੀ ਹੋ ਜਾਣਾ
ਸਾਡਾ ਮਿਸਕਾਲ ਯੂਨੀਸਿਸ ਇਨਫੋ ਸੋਲੂਸ਼ਨਸ ਪ੍ਰੈਜ਼ੈਂਟਸ 25 ਕਿੱਲੇ ਕੀ ਹੋਏਗਾ ਜਦ ਗੁੱਗੂ ਗਿੱਲ ਤੇ ਯੋਗਰਾਜ ਸਿੰਘ ਹੋਣਗੇ ਆਮਣੇ ਸਾਹਮਣੇ
ਗੱਲਾਂ ਹੀ ਆ ਗਈਆਂ
ਤੁਹਾਡੇ ਮਨੋਰੰਜਨ ਦਾ ਪੂਰਾ ਪੂਰਾ ਇੰਤਜ਼ਾਮ ਕਰਕੇ ਆਏ
25 ਕਿੱਲੇ 25 ਅਗਸਤ ਤੋਂ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਵਿੱਚ
ਆਸਟ੍ਰੇਲੀਆ ਭਰ ਚ ਟੈਕਸੇਸ਼ਨ ਅਕਾਊਂਟਿੰਗ ਜਾਂ ਬਿਜ਼ਨਸ ਸਬੰਧੀ ਕਿਸੇ ਵੀ ਸਲਾਹ ਲਈ ਸੰਪਰਕ ਕਰੋ ਮੈਕਸ ਮਾਰਜਿਨ ਅਕਾਊਂਟੈਂਟਸ ਨੂੰ ਇੰਡੀਵਿਜੁਅਲਸ ਜਾਂ ਬਿਜ਼ਨਸ ਦੀਆਂ ਇਨਕਮ ਟੈਕਸ ਰਿਟਰਨਾਂ ਤੇ GST ਰਿਟਰਨਾਂ ਕੰਪਨੀ ਪਾਰਟਨਰਸ਼ਿਪ ਟਰੱਸਟ ਤੇ ਸੁਪਰ ਫੰਡ ਦੇ ਸੈਟਅਪ ਬਿਜ਼ਨਸ ਪਲਾਨਸ ਬਿਜ਼ਨਸ ਸ਼ੁਰੂ ਕਰਨ ਬਾਰੇ ਜਾਂ ਖਰੀਦਣ ਬਾਰੇ ਸਲਾਹ ਜਾਂ ਟੈਕਸ ਡਿਪਾਰਟਮੈਂਟ ਨਾਲ ਕਿਸੇ ਵੀ ਕਿਸਮ ਦੇ ਇਸ਼ੂ ਹੱਲ ਕਰਨੇ ਹੋਣ ਤਾਂ ਮੈਕਸ ਮਾਰਜਿਨ ਅਕਾਊਂਟੈਂਟਸ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਜੀ ਨੂੰ ਫੋਨ ਕਰੋ। ਮੋਬਾਈਲ ਨੰਬਰ 0470-430-650। ਆਫਿਸ ਨੰਬਰ 1300-886-518। ਪਤਾ ਨੋਟ ਕਰੋ, 168 ਮੈਨਰ ਲੇਕਸ ਬੁਲੇਵਾਰਡ, ਬਿੰਦਮਵੇਲ, ਮੈਲਬਰਨ। ਵੈਬਸਾਈਟ ਵਿਜ਼ਿਟ ਕਰੋ mmcpa.com.eu।
ਹਾਂ ਬਾਈ, ਕਿੱਦਾਂ ਤੂੰ? ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜ੍ਹਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵੱਜਦੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ। 60 ਕਿਲੋ ਭਾਰ ਵੀ ਘੱਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘੱਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ, ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਪੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9880 90001। ਵੈਬਸਾਈਟ ਵਿਜ਼ਿਟ ਕਰੋ kularhospital.com।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰਾਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲਾਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਜੀ ਦੋਸਤੋ, ਤੁਸੀਂ ਜੁੜੇ ਹੋਏ ਹੋ ਪ੍ਰੋਗਰਾਮ ਲਹਿਰਾਂ ਦੇ ਵਿਚ ਤੇ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਅੱਜ ਪ੍ਰੋਗਰਾਮ ਕਰ ਰਿਹਾ ਤੇ ਤੁਸੀਂ ਕਾਲ ਵੀ ਕਰ ਸਕਦੇ ਹੋ ਕਿਉਂਕਿ ਅੱਜ ਜਿਹੜਾ ਟੌਪਿਕ ਹੈ ਉਹ ਓਪਨ ਹੀ ਹੈ। ਮਿੰਟੂ ਬਰਾੜ ਜੀ ਹੁਣਾਂ ਨੇ ਪ੍ਰੋਗਰਾਮ ਕਰਨਾ ਸੀ ਪਰ ਕਿਸੇ ਕਾਰਨ, ਤੁਹਾਨੂੰ ਪਤਾ ਹੀ ਹੈ ਕਾਰਨ ਕੀ ਹੈ ਕਿ ਪਾਤਰ ਸਾਹਿਬ ਦੀ ਮਹਿਮਾਨ ਨਵਾਜ਼ੀ ਦੇ ਵਿਚ ਥੋੜੇ ਬਿਜ਼ੀ ਨੇ ਇਸ ਕਰਕੇ ਉਹ ਨਹੀਂ ਆ ਸਕੇ। ਸੋ ਗਿਆਨ ਸਿੰਘ ਅੰਕਲ ਹੁਣਾਂ ਦਾ ਹੁਣੇ ਹੁਣੇ ਫੋਨ ਆਇਆ ਸੀ, ਸਾਨੂੰ ਮੈਸੇਜ ਆਇਆ ਸੀ, ਕਾਫ਼ੀ ਲੰਬੀ ਚੌੜੀ ਗੱਲਬਾਤ ਹੋਈ। ਉਹ ਵੀ ਅੱਜ ਕਹਿੰਦੇ ਕਿ ਮੈਂ ਪਹਿਲਾਂ ਚਲੋ ਕਰ ਦਿੰਦਾ, ਅੱਜ ਡਾਕਟਰ ਦੀ ਅਪੁਆਇੰਟਮੈਂਟ ਆ ਤੇ ਸੰਤਾਂ ਦੇ ਬਾਰੇ ਗੱਲ ਚੱਲ ਰਹੀ ਸੀ, ਉਪਾਧੀਆਂ ਦੇ ਬਾਰੇ ਕਿ ਆਮ ਇਹ ਦੇਖਣ ਨੂੰ ਆਇਆ ਕਿ ਮਾਲਵਾ ਖੇਤਰ ਦੇ ਵਿਚ ਬਹੁਤ ਇਹੋ ਜਿਹੇ ਡੇਰੇ ਨੇ। ਉਸ ਦੇ ਕਈ ਕਾਰਨ ਨੇ ਜਿਹੜਾ ਕਿ ਡਿਸਕਸ ਵੀ ਕਰ ਰਹੇ ਸੀ ਕਿਉਂਕਿ ਇਧਰ ਦੁਆਬਾ ਖੇਤਰ ਦੇ ਵਿਚ ਸ਼ਾਇਦ ਐਜੂਕੇਸ਼ਨ ਪਹਿਲਾਂ ਹੋਣ ਕਰਕੇ, ਪੜੇ ਲਿਖੇ ਹੋਣ ਕਰਕੇ ਗੁਰਬਾਣੀ ਦੇ ਨਾਲ ਵੀ ਕਾਫ਼ੀ ਜੁੜੇ ਰਹੇ ਨੇ, ਆਨੰਦਪੁਰ ਸਾਹਿਬ ਲੱਗ ਗਏ ਸੀ। ਇਹ ਵੀ ਇਕ ਬਹੁਤ ਵੱਡਾ ਕਾਰਨ ਹੈ ਕਿ ਲੇਟਰ ਆਨ ਜਿਹੜੇ ਗੁਰੂ ਸਾਹਿਬਾਨ, 10ਵੇਂ ਗੁਰੂ ਸਾਹਿਬਾਨ ਦੀ ਜਿਹੜੀ ਗਤੀਵਿਧੀਆਂ ਨੇ ਉਹ ਇਨ੍ਹਾਂ ਇਲਾਕਿਆਂ ਦੇ ਵਿਚ ਜ਼ਿਆਦਾ ਰਹੀਆਂ ਨੇ ਔਰ ਇਸ ਕਰਕੇ ਇਧਰ ਇਹ ਰੁਝਾਨ ਘੱਟ ਸੀ। ਪਰ ਹੌਲੀ ਹੌਲੀ ਸਾਰੇ ਪੰਜਾਬ ਨਹੀਂ ਸਾਰੀ ਦੁਨੀਆਂ ਦੇ ਵਿਚ ਜਾਗ੍ਰਿਤੀ ਆ ਰਹੀ ਹੈ ਕਿ ਇਹ ਜੋ ਜਿਸ ਤਰ੍ਹਾਂ ਕਹਿੰਦੇ ਕਿ ਪੁਹਾਰੇ ਮੰਗਰ ਸਿੰਗਰ ਪੈਦਾ ਹੋਏ ਤਾਂ ਸਿੰਗਰ ਪੈਦਾ ਹੋਣ ਲੱਗ ਗਏ, ਕਵੀ ਪੈਦਾ ਹੋਣ ਲੱਗੇ ਕਵੀ ਪੈਦਾ ਹੋਣ ਲੱਗ ਗਏ ਤੇ ਕਿਸੇ ਦੀ ਵਧੀਆ ਮਤਲਬ ਕੋਈ ਬਿਜ਼ਨਸ ਚੱਲ ਗਿਆ ਤਾਂ ਉਹੋ ਜਿਹਾ ਬਿਜ਼ਨਸ ਚਲਾਉਣ ਲੱਗ ਗਏ। ਸੋ ਇਹਨੂੰ ਵੀ ਐਜ਼ ਏ ਬਿਜ਼ਨਸ ਲੈ ਲਿਆ ਇਸ ਚੀਜ਼ ਨੂੰ, ਸੰਤਗਿਰੀ ਨੂੰ, ਔਰ ਇਹਨੂੰ ਮਤਲਬ ਸੰਤਗਿਰੀ ਬਣਾ ਦਿੱਤਾ ਤੇ ਇਹ ਕੋਈ ਨਵਾਂ ਟਰੈਂਡ ਨਹੀਂ ਹੈਗਾ। ਇਸ ਦੇ ਬਾਰੇ ਦਲਜੀਤ ਸਿੰਘ ਮਹਿਤਾ ਚੌਂਕ ਨੇ ਸਾਨੂੰ ਗੁਰਬਾਣੀ ਦੀ ਵੀ ਤੁਕ ਭੇਜੀ ਸੀ ਜਿਸ ਦੇ ਵਿਚ ਉਨ੍ਹਾਂ ਨੇ ਆਸਾ ਦੀ ਵਾਰ ਦੇ ਵਿਚ ਇਕ ਸ਼ਬਦ ਆਉਂਦਾ ਹੈ ਜੀ, ਗੱਜ ਸਾਢੇ ਤੈ ਤੈ ਧੋਤੀਆਂ ਤੇਹਰੇ ਪੈਨ ਤੱਗ, ਗਲੀ ਜਿਨਾ ਜਪਮਾਲੀਆਂ ਲੋਟੇ ਹੱਥ ਨਿਬੱਗ, ਓਏ ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ, ਐਸੇ ਸੰਤ ਨਾ ਮੋਕੋ ਭਾਵੇ ਡਾਲਾ ਸਿਉ ਪੇਡਾ ਗਟਕਾਵੇ। ਸੋ ਇਹ ਬਹੁਤ ਪੁਰਾਣੀ ਜਿਹੜੀ ਪ੍ਰੋਬਲਮ ਹੈ ਕਿ ਜਿੱਦਾਂ ਚੱਲਣ ਲੱਗ ਜਾਂਦਾ ਫਿਰ ਲੋਕ ਉਹਨੂੰ ਕਈ ਪਖੰਡ ਦੇ ਰੂਪ ਦੇ ਵਿਚ ਲੈ ਜਾਂਦੇ ਨੇ ਆਪਣੀ ਰੋਟੀ ਰੋਜ਼ੀ ਦੇ ਕਾਰਨ। ਸੋ ਇਹ ਪੁਰਾਣੀ ਪ੍ਰੋਬਲਮ ਹੈ, ਇਹ ਫਿਰ ਵੀ ਪ੍ਰੋਬਲਮ ਆਈ ਸੀ ਪੰਜਾਬ ਦੇ ਵਿਚ, ਮੈਨੂੰ ਲੱਗਦਾ ਹੁਣ ਇਹਦੀ ਥੋੜੀ ਜਿਹੀ ਜਾਗ੍ਰਿਤੀ ਆ ਰਹੀ ਆ, ਪ੍ਰਚਾਰ ਹੋ ਰਿਹਾ ਆ ਤੇ ਲੋਕ ਜਿਹੜੇ ਨੇ ਖੁਦ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਰਹੇ ਨੇ। ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਬਾਣੀ ਨਾਲ ਆਪ ਜੁੜ ਰਹੇ ਨੇ। ਉਸ ਦੇ ਵੀ ਕਈ ਕਾਰਨ ਨੇ ਕਿ ਇੱਕ ਤਾਂ ਹੁਣ ਸਾਡੇ ਫੋਨ ਦੇ ਵਿਚ ਵੀ ਗੁਰਬਾਣੀ ਹੈ, ਕੰਪਿਊਟਰ ਦੇ ਵਿਚ ਵੀ ਗੁਰਬਾਣੀ ਹੈ, ਨਾਲ ਵਿਆਖਿਆਵਾਂ ਵੀ ਉਪਲਬਧ ਨੇ, ਹਿੰਦੀ, ਅੰਗਰੇਜ਼ੀ, ਪੰਜਾਬੀ, ਉਰਦੂ, ਕਿਸੇ ਵੀ ਭਾਸ਼ਾ ਚ ਲੈ ਲੋ। ਸੋ ਉਹ ਇੱਕ ਬੜਾ ਸੌਖਾ ਹੋ ਗਿਆ, ਗੁਰੂ ਤੇ ਸਿੱਖ ਦਾ ਜਿਹੜਾ ਰਿਲੇਸ਼ਨ ਹੈ ਉਹ ਡਾਇਰੈਕਟ ਹੋ ਗਿਆ। ਗੁਰੂ ਆਜ਼ਾਦ ਹੈ, ਪਹਿਲਾਂ ਗੁਲਾਮ ਕਰਨ ਦੀ ਕੋਸ਼ਿਸ਼ ਰਹਿੰਦੀ ਹੈ। ਹਰੇਕ ਜਿਹੜਾ ਧਰਮ ਦੇ ਵਿੱਚ ਇਹੀ ਕੋਸ਼ਿਸ਼ ਰਹੀ ਹੈ ਵੀ ਇਹਨੂੰ ਅਸੀਂ ਆਪਣੇ ਵੱਸ ਚ ਕਰ ਲਈਏ, ਮੇਨ ਚੀਜ਼ ਨੂੰ, ਫਿਰ ਅਸੀਂ ਵੰਡਾਂਗੇ, ਸਾਡੇ ਥਰੂ ਅਸੀਂ ਏਜੰਟ ਬਣਾਂਗੇ, ਅਸੀਂ ਦਲਾਲ ਬਣਾਂਗੇ। ਸੋ ਜਿਹੜੀ ਦਲਾਲੀ ਹੈ ਗੁਰੂ ਸਾਹਿਬ ਨੇ ਆਪਣੇ ਆਪ ਹੀ ਖਤਮ ਕਰਤੀ। ਫੋਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਆਪ ਨੇ, ਤੁਸੀਂ ਕੋਈ ਵੀ ਬਾਣੀ ਦਾ ਪਾਠ, ਕੋਈ ਵੀ ਸ਼ਬਦ ਸਰਚ ਕਰੋ, ਸਰਚੇਬਲ ਹੈ। ਸੋ ਇਹ ਵੀ ਇੱਕ ਕਾਰਨ ਹੈ ਕਿ ਜਿਹੜਾ ਇਹ ਸੰਤਾਂ ਦੇ ਉੱਤੇ ਬੜਾ ਪ੍ਰੈਸ਼ਰ ਬਣਿਆ। ਸੋ ਗਿਆਨ ਸਿੰਘ ਅੰਕਲ ਹੋਣਾ ਨਾਲ ਇਸ ਬਾਰੇ ਚਰਚਾ ਹੋਈ ਸੀ ਆਪਣੇ ਫੋਨ ਬ੍ਰੇਕ ਦੇ ਦੌਰਾਨ, ਤੇ ਧੰਨਵਾਦ ਕਰਦੇ ਹਾਂ ਉਹਨਾਂ ਦਾ ਕਿ ਉਹਨਾਂ ਨੇ ਫੋਨ ਕਰਕੇ ਗੱਲ ਕੀਤੀ ਹੈ। ਤੇ ਬਚਿੱਤਰ ਮੌੜ ਵੀ ਸਾਡੇ ਨਾਲ ਜੁੜ ਗਏ ਨੇ, ਸਾਰੇ ਮੈਂਬਰਾਂ ਨੂੰ ਸਤਿ ਸ੍ਰੀ ਅਕਾਲ ਬੁਲਾਈ ਹੈ। ਤੇ ਮੇਰੇ ਹੀ ਨਾਮੀ ਅਮਨਦੀਪ ਵੀ ਜੁੜ ਗਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਗੁਰਜੀਤ ਚਾਲ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੁਲਾ ਰਹੇ ਨੇ। ਤੇ ਉਹਨਾਂ ਨੇ ਇੱਕ ਚੁਟਕਲਾ ਭੇਜਿਆ, ਇੱਕ ਭਿਖਾਰੀ ਮੰਗ ਰਿਹਾ ਤੇ ਭਿਖਾਰੀ ਕਹਿ ਰਿਹਾ ਬੇਟਾ ਕੁਛ ਦੇ ਦੇ, ਤੇ ਸੋਨੂੰ ਕਹਿੰਦਾ ਦੇ ਦੂੰਗਾ ਤੋ ਮੁਝੇ ਕਿਆ ਮਿਲੇਗਾ, ਭਿਖਾਰੀ ਕਹਿੰਦਾ ਤੁਝੇ ਸਵਰਗ ਮਿਲੇਗਾ, ਤੇ ਸੋਨੂੰ ਕਹਿੰਦਾ ਤੋ ਮੈਂ ਤੁਮੇ ਦਿੱਲੀ ਦੇ ਦਿੱਤਾ ਹੂੰ, ਭਿਖਾਰੀ ਕਹਿੰਦਾ ਅਭੀ ਦਿੱਲੀ ਤੇਰੀ ਹੈ ਕਿਆ, ਸੋਨੂੰ ਕਹਿੰਦਾ ਤੂੰ ਸਵਰਗ ਤੇਰਾ ਹੈ, ਤੇਰੇ ਪਾਪਾ ਕਾ ਹੈ ਜੋ ਪਲਾਟ ਕਾਟ ਰਹਾ। ਠੀਕ ਹੈ ਜੀ, ਇਹ ਵੀ ਵਿਚਾਰ ਵਧੀਆ ਜੀ, ਚੁਟਕਲੇ ਵਧੀਆ। ਸੋ ਉਧਰ ਇੱਕ ਹੋਰ ਜੋਕ ਭੇਜਿਆ ਜੀ, ਤੇ ਕਹਿੰਦਾ ਅਧਿਆਪਕ ਕਹਿੰਦਾ ਕਿ ਜੇਕਰ ਕੋਈ ਸਕੂਲ ਦੇ ਸਾਹਮਣੇ ਬੰਬ ਰੱਖ ਦੇਵੇ ਤਾਂ ਤੁਸੀਂ ਕੀ ਕਰੋਗੇ? ਵਿਦਿਆਰਥੀ ਕਹਿੰਦਾ ਇੱਕ ਦੋ ਘੰਟੇ ਦੇਖਾਂਗੇ, ਜੇ ਕੋਈ ਨਾ ਲੈ ਕੇ ਜਾਵੇ ਤਾਂ ਠੀਕ ਹੈ, ਨਹੀਂ ਤਾਂ ਫਿਰ ਸਟਾਫ ਰੂਮ ਚ ਰੱਖ ਦੇਵਾਂਗੇ। ਇਹੀ ਗੱਲ ਹੁੰਦੀ ਹੈ ਨਾ, ਕਹਿੰਦੇ ਜਿਹੜੀ ਸਕੂਲ ਦੇ ਵਿੱਚ ਚੀਜ਼ ਨਾ ਗੁਆਚੀ ਜਾਂ ਗੁਆਚੀ ਹੋਵੇ ਤਾਂ ਉਸ ਨੂੰ ਤੁਸੀਂ ਸਟਾਫ ਰੂਮ ਦੇ ਵਿੱਚ ਰੱਖ ਦਿਓ, ਕੋਈ ਚੱਕਰ ਨਹੀਂ। ਤੇ ਜਗਤਾਰ ਗਿੱਲ ਸਾਡੇ ਨਾਲ ਜੁੜੇ ਨੇ ਭਾਜੀ, ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ। ਕਹਿੰਦੇ ਕਿ ਆਪ ਪਾਰਟੀ ਦੇ ਮਾੜੇ ਦਿਨ ਆ ਰਹੇ ਨੇ, ਇਸ ਬਾਰੇ ਤੁਹਾਡਾ ਕੀ ਕਹਿਣਾ ਹੈ? ਦੇਖੋ ਜੀ, ਮਾੜੇ ਦਿਨ ਤਾਂ ਨਹੀਂ ਆ ਰਹੇ ਕਿਸੇ ਵੀ ਪਾਰਟੀ ਦੇ, ਜਿਹੜੇ ਆ ਉਹ ਮਾੜੇ ਦਿਨ ਉਦੋਂ ਆਉਂਦੇ ਆ ਜਦੋਂ ਜਿਹੜੀ ਪਾਰਟੀ ਆ ਉਸ ਦੇ ਵਿੱਚ ਫੁੱਟ ਪਈ ਹੋਵੇ, ਤੇ ਫੁੱਟ ਜਿਹੜੀ ਆ ਹਮੇਸ਼ਾ ਨਹੀਂ ਰਹਿੰਦੀ, ਉਸ ਨੂੰ ਜਿਹੜਾ ਵਧੀਆ ਲੀਡਰ ਆ ਉਹ ਦਰੁਸਤ ਕਰ ਲੈਂਦਾ। ਮੈਨੂੰ ਲੱਗਦਾ ਕਿ ਇਹ ਪ੍ਰੋਬਲਮ ਹਰੇਕ ਪਾਰਟੀ ਦੇ ਵਿੱਚ ਆਉਂਦੀ ਆ ਤੇ ਉਹਨੂੰ ਦਰੁਸਤ ਕਰ ਲਿਆ ਗਿਆ। ਜਿਹੜੀਆਂ ਰਵਾਇਤੀ ਪਾਰਟੀਆਂ ਨੇ ਜਿਸ ਤਰ੍ਹਾਂ ਹੁਣ ਪਹਿਲਾਂ ਮੋਦੀ ਉਹਨਾਂ ਦੀ ਦੇਖ ਲਓ, ਬੀਜੇਪੀ ਪਾਰਟੀ ਇਲੈਕਸ਼ਨ ਤੋਂ ਪਹਿਲਾਂ ਉਹਨਾਂ ਦੀ ਕਿੰਨੀ ਫੁੱਟ ਪਈ ਹੋਈ ਸੀ, ਅਡਵਾਨੀ ਸਾਹਿਬ ਨੂੰ ਸਾਈਡ ਕੀਤਾ, ਜਸਵੰਤ ਸਿਨਹਾ ਉਹਨਾਂ ਨੂੰ ਸਾਈਡ ਤੇ ਕੀਤਾ, ਉਹ ਨਾਰਾਜ਼ ਰਹੇ। ਅਖੀਰ ਨੂੰ ਪਾਰਟੀ ਜਿਹੜੀ ਆ ਹੁਣ ਵਧੀਆ ਅਲਾਈਨਮੈਂਟ ਤੇ ਚੱਲ ਰਹੀ ਆ, ਪਰ ਮੁਕਾਬਲੇ ਕਾਰਨ ਇਧਰ ਕਾਂਗਰਸ ਦੀ ਦੇਖ ਲਓ ਵੀ ਕਿੰਨੀ ਫੁੱਟ ਪਈ ਰਹੀ, ਬਾਜਵਾ ਉਹਨਾਂ ਦੀ ਤੇ ਕੈਪਟਨ ਸਾਹਿਬ ਦੀ, ਪਰ ਅਕਾਲੀ ਪਾਰਟੀ ਦੇ ਵਿਚ ਹਜੇ ਸਟੇਬਿਲਿਟੀ ਆ ਤੇ ਦੇਖਦੇ ਆ ਵੀ ਉਹਨਾਂ ਦਾ ਕੀ ਰੁਝਾਨ ਹੁੰਦਾ। ਤੇ ਸਾਡੇ ਨਾਲ ਦਲਜੀਤ ਸਿੰਘ ਜੁੜੇ ਨੇ, ਆਪਾਂ ਉਹਨਾਂ ਨੂੰ ਆਨਲਾਈਨ ਲੈਣੇ ਆ। ਸਤਿ ਸ੍ਰੀ ਅਕਾਲ ਦਲਜੀਤ ਸਿੰਘ ਜੀ।
ਸਤਿ ਸ੍ਰੀ ਅਕਾਲ ਜੀ ਭਾਜੀ।
ਹਾਂਜੀ, ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ? ਠੀਕ ਠਾਕ ਹੋ ਜੀ?
ਹਾਂਜੀ, ਇੱਕ ਮਿੰਟ ਮੈਂ ਰੇਡੀਓ ਬੰਦ ਕਰ ਲਾ।
ਹਾਂਜੀ ਹਾਂਜੀ, ਤੇ ਇਸ ਕਰਕੇ ਜਿਹੜੀਆਂ ਪਾਰਟੀਜ਼ ਆ ਉਸ ਦਾ ਜਿਹੜਾ ਆਪਸੀ ਕਲੀਨ ਅਪ ਹੋਣਾ ਬਹੁਤ ਜ਼ਰੂਰੀ ਆ, ਪਰ ਇਹ ਮੈਂ ਇਸ ਨੂੰ ਵਧੀਆ ਮੰਨਦਾ ਹਾਂ, ਇਸ ਚੀਜ਼ ਨੂੰ ਵਧੀਆ ਮੰਨਦਾ ਕਿ ਐਟਲੀਸਟ ਪਾਰਟੀ ਦੇ ਵਿਚ ਕਲੀਨ ਅਪ ਦਾ ਪ੍ਰੋਸੈਸ ਤਾਂ ਹੈ, ਚੱਲ ਤਾਂ ਰਿਹਾ ਹੈ ਨਾ। ਸੋ ਜਿਹੜੀ ਪਾਰਟੀ ਦੇ ਵਿਚ ਹੋ ਹੀ ਨਹੀਂ ਸਕਦਾ, ਡਿਕਟੇਟਰਸ਼ਿਪ ਹੈ, ਤੁਸੀਂ ਉੱਥੇ ਕੀ ਕਰੋਗੇ? ਮਤਲਬ ਸਾਰੀ ਉਮਰ ਤੁਸੀਂ ਉਹਨਾਂ ਨਾਲ ਬੱਝ ਕੇ ਬਹਿ ਜਾਓਗੇ, ਬਾਕੀ ਬੰਦਿਆਂ ਨੂੰ ਉਹਨਾਂ ਨੂੰ ਕਦੋਂ ਮੌਕਾ ਮਿਲੂਗਾ ਮੂਹਰੇ ਆਉਣ ਦਾ? ਟੈਲੈਂਟ ਜਿਹੜਾ ਹਮੇਸ਼ਾ ਹੀ ਦੱਬਿਆ ਰਹੇਗਾ। ਸੋ ਦਲਜੀਤ ਸਿੰਘ ਜੀ, ਕੀ ਕਹਿਣਾ ਚਾਹੋਗੇ? ਉਹਨਾਂ ਦਾ ਫੋਨ ਕੱਟ ਗਿਆ ਜੀ, ਚਲੋ ਆਪਾਂ ਉਹਨਾਂ ਨੂੰ ਫੇਰ ਲਵਾਂਗੇ। ਤੇ ਨਾਲ ਦੀ ਨਾਲ ਇਧਰ ਜਗਤਾਰ ਜੀ ਕਹਿ ਰਹੇ ਨੇ ਕਿ ਹਾਂਗਕਾਂਗ ਵਾਲੇ ਕਿ ਜੀ ਪੰਜਾਬੀ ਟੀਵੀ ਕਿਸੇ ਵਕਤ ਕਹਿੰਦੇ ਸੀ ਕਿ ਬਾਦਲਾਂ ਖਿਲਾਫ਼ ਹੈ, ਇਸ ਨੂੰ ਫਾਸਟ ਕੇਬਲ ਤੋਂ ਬਾਹਰ ਕਰ ਦਿੱਤਾ ਗਿਆ ਸੀ, ਤੇ ਹੁਣ ਜੀ ਪੰਜਾਬੀ ਮੀਡੀਆ ਕੋਲ ਆਪ ਪਾਰਟੀ ਤੋਂ ਬਿਨਾਂ ਹੋਰ ਕੋਈ ਖ਼ਬਰ ਹੀ ਨਹੀਂ। ਕਦੇ ਚੰਦੇ ਬਾਰੇ ਖ਼ਬਰ, ਕਦੇ ਪਾਰਟੀ ਡਿਕਟੇਟਰਸ਼ਿਪ ਦੀ ਗੱਲ, ਕਦੇ ਪਾਰਟੀ ਫੁੱਟ ਦੀ ਗੱਲ, ਇੰਜ ਲੱਗਦਾ ਜਿਵੇਂ ਆਮ ਆਦਮੀ ਪਾਰਟੀ ਤੋਂ ਬਿਨਾਂ ਹੋਰ ਕੋਈ ਸਿਆਸੀ ਪਾਰਟੀ ਨਹੀਂ। ਇਸ ਦੇ ਬਾਰੇ ਕੀ ਕਹਿਣਾ? ਇਹ ਵੀ ਮਤਲਬ ਤੁਹਾਨੂੰ ਪਤਾ ਹੀ ਹੈ ਕਿੱਦਾਂ ਚੱਲਦਾ ਉੱਥੇ ਜੀ ਮੀਡੀਆ, ਤੇ ਵੈਸੇ ਤਾਂ ਇਹ ਮੈਨੂੰ ਲੱਗਦਾ ਕਿ ਪ੍ਰਮੋਸ਼ਨ ਹੀ ਹੋ ਰਹੀ ਆ ਜਿੰਨਾ ਵੀ, ਕਿਉਂਕਿ ਕੂੜ ਪ੍ਰਚਾਰ ਤਾਂ ਕੂੜ ਪ੍ਰਚਾਰ ਹੀ ਹੁੰਦਾ ਆ, ਅਖੀਰ ਨੂੰ ਸੱਚ ਤਾਂ ਸੱਚ ਹੀ ਹੁੰਦਾ ਆ। ਸੋ ਇਸ ਕਰਕੇ ਉਹ ਉਹਨਾਂ ਦੀ ਆਪਣੀ ਮਰਜ਼ੀ ਹੈ ਜੀ, ਜਿੱਦਾਂ ਉਹਨਾਂ ਨੇ ਪਲੇ ਅਪ ਕਰਨਾ, ਪਰ ਇੰਨਾ ਨਹੀਂ ਚਾਹੀਦਾ, ਬੈਲੈਂਸਡ ਜਿਹੜਾ ਵਿਊ ਚਾਹੀਦਾ। ਤੇ ਦਲਜੀਤ ਸਿੰਘ ਉਹਨਾਂ ਦਾ ਸੰਪਰਕ ਹੋ ਗਿਆ ਜੀ। ਦਲਜੀਤ ਸਿੰਘ ਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਭਾਜੀ, ਦੁਬਾਰਾ ਤੋਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ।
ਹਾਂਜੀ, ਕੀ ਕਹਿਣਾ ਚਾਹੋਗੇ?
ਹਾਂਜੀ, ਤੁਸੀਂ ਸਰਦਾਰ ਗਿਆਨ ਸਿੰਘ ਹੋਣਾ ਬਾਰੇ ਦੱਸ ਰਹੇ ਸੀ
ਜੀ
ਕਿ ਉਹ ਕਹਿ ਰਹੇ ਮਾਲ ਵਿਚ ਸੰਤ ਹੋ ਗਿਆ
ਜੀ,
ਤੇ ਤੁਸੀਂ ਇਸ ਗੱਲ ਦਾ ਹੰਗਾਰਾ ਭਰਿਆ ਕਿ ਦੁਆਬੇ ਚ ਕਾਕਾ, ਵੈਸੇ ਦੁਆਬੇ ਦੀ ਮੈਂ ਗੱਲ ਦੱਸ ਰਿਹਾ ਤੁਹਾਨੂੰ ਵੀ
ਜੀ ਜੀ,
ਕਿ ਦੁਆਬੇ ਵਿਚ ਮੜੀਆਂ ਦੀ ਬਹੁਤ ਪੂਜਾ ਕੀਤੀ ਜਾਂਦੀ, ਤੁਸੀਂ ਕਿਤੇ ਵੇਖਿਓ ਲੰਘ ਕੇ ਮੇਨ ਸੜਕ ਤੋਂ ਚੰਡੀਗੜ੍ਹ ਜਾਂਦਿਆਂ
ਜੀ,
ਤੇ ਹਰ ਪੈਲੀ ਦੇ ਵਿਚ ਇਕ ਅੱਧੀ ਉਹ ਬਣਾਈ ਹੋਈ ਮੱਠ, ਤੇ ਮੇਰੇ ਖਿਆਲ ਚ ਨੀ ਕੋਈ ਘਰ ਇਹੋ ਜਿਹਾ ਹੋਊਗਾ ਜਿਹਨੇ ਮੱਠ ਆਪਣੇ ਖੇਤਾਂ ਵਿਚ ਨਹੀਂ ਬਣਾਈ ਹੋਏਗੀ। ਸੰਤ ਵੀ ਕਾਫੀ ਨੇ।
ਹਾਂਜੀ, ਨਹੀਂ ਮੈਂ ਮੜੀਆਂ ਦੀ ਗੱਲ ਤੁਹਾਨੂੰ ਕਰਦਾ ਕਿ ਸਾਡੇ ਪਿੰਡ ਇਕ ਮੜੀ ਹੈ ਜਿੱਥੇ ਉਨ੍ਹਾਂ ਨੇ ਮਤਲਬ ਆਪਣੇ ਬਜੁਰਗਾਂ ਦਾ ਸੰਸਕਾਰ ਕੀਤਾ ਸੀ, ਬਾਕੀ ਤਾਂ ਹੋਰ ਕੋਈ ਨਹੀਂ ਹੈ। ਸੜਕਾਂ ਦੇ ਕੰਢੇ ਜ਼ਰੂਰ ਬਣਾਈਆਂ ਜਾ ਰਹੀਆਂ ਨੇ। ਦਲਜੀਤ ਸਿੰਘ ਜੀ, ਇਸ ਦੀ ਮੈਂ ਹਾਮੀ ਭਰਦਾ, ਉਹ ਜਿਹੜੇ ਨਾ ਮਤਲਬ ਛਾਤਰ ਪੁਰਖ ਨੇ ਬਾਹਰੋਂ ਆ ਕੇ ਉਥੇ ਬਣਾਉਂਦੇ ਨੇ ਜੀ, ਮਤਲਬ ਖਾਸ ਕਰਕੇ ਜਿਹੜੇ ਆ ਪੀਰ ਫਕੀਰ ਜਿਹੜੇ ਬਣਦੇ ਨੇ ਨਾ ਪੀਰਾਂ ਵਾਲੇ, ਜਾਂ ਉਹ ਬਾਹਰਲੇ ਬੰਦੇ ਆ ਕੇ ਬਣਾਉਂਦੇ ਨੇ, ਉਹ ਸਿਰਫ ਜਿਹੜੇ ਰਾਹਗੀਰਾਂ ਦੇ ਕੋਲੋਂ ਪੈਸੇ ਬਟੋਰਨ ਦੇ ਲਈ, ਜੇ ਉੱਥੇ ਜੀ ਮਾਨਤਾ ਕਰੋ ਜੀ, ਉੱਥੇ ਮੱਥਾ ਟੇਕੋ ਤੇ ਬੱਸ ਹੌਲੀ ਕਰੋ ਤੇ ਟਾਂਗਾ ਹੌਲੀ ਕਰੋ ਤੇ ਉੱਥੇ ਪੈਸੇ ਚੜਾਓ, ਉਹ ਜ਼ਿਆਦਾ ਵੱਡਾ ਕਾਰਨ ਹੈ। ਪਰ ਉਹ ਸੜਕਾਂ ਦੇ ਕੰਢੇ ਦੇਖ ਕੇ ਇਉਂ ਲੱਗਦਾ ਵੀ ਸਾਰਾ ਦੁਆਬਾ ਹੀ ਸ਼ਾਇਦ ਇਸ ਤਰ੍ਹਾਂ ਦਾ ਹੋਵੇ।
ਸ਼ਾਇਦ ਤੁਸੀਂ ਫਿਰ ਗੌਰ ਨਾਲ ਨਹੀਂ ਦੇਖਿਆ ਹੋਣਾ, ਵਿੱਚ ਜ਼ਮੀਨਾਂ ਵਿੱਚ ਵੀ ਨਾ ਬਹੁਤ ਸਾਰੇ ਇਹੋ ਜਿਹੇ ਝੰਡੇ ਝੁਲਦੇ ਦੇਖਦੇ ਆ, ਤੇ ਉਹ ਗੁੰਬਦ ਜਿਹਾ ਬਣੇ ਛੋਟੇ ਛੋਟੇ ਦੇਖਦੇ ਆ, ਜਿਹਦੇ ਵਿੱਚ ਚਲੋ ਕਹਿ ਰਹੇ ਇਹ ਤਾਂ ਵੱਖਰੀ ਗੱਲ ਆ, ਪਰ ਜਿਹੜਾ ਜਿਵੇਂ ਸਵੇਰ ਤੋਂ ਗੱਲ ਹੋ ਰਹੀ ਸੀ ਸੰਤ ਬਾਰੇ, ਮਦਰ ਟੇਸਾ ਬਾਰੇ, ਵਾਕਿਆ ਇੱਕ ਚੰਗੀ ਗੱਲ ਆ ਉਹਨਾਂ ਦੀ, ਇੱਕ ਫਿਰਤ ਚੰਗੀ ਆ ਕਿ 25-30 ਸਾਲ ਉਸ ਬੰਦੇ ਨੂੰ ਪਰਖ ਲੈਣਾ ਤੇ ਫਿਰ ਉਸ ਤੋਂ ਬਾਅਦ ਉਹਨੂੰ ਆਬਾਦੀ ਦੇਣੀ, ਤੇ ਇੱਥੇ ਤਾਂ ਹੁਣ 108 ਤੋਂ ਸ਼ੁਰੂ ਹੋ ਕੇ 1008 ਤੇ ਮੇਰੇ ਖਿਆਲ ਚ ਹੌਲੀ ਹੌਲੀ 1,08,00 ਤੱਕ ਵੀ ਇਹ ਸੰਤ ਹੋ ਜਾਣੇ ਆ ਜਿਨ੍ਹਾਂ ਦੀਆਂ ਡਿਗਰੀਆਂ ਮਤਲਬ ਮੁਫ਼ਤ ਵਿਚ ਮਿਲ ਰਹੀਆਂ, ਤੇ ਹੈ ਬੜੇ ਅਫਸੋਸ ਦੀ ਗੱਲ ਆ। ਗੁਰੂ ਸਾਹਿਬ ਨੇ ਜਿੰਨਾ ਵੀ ਸੰਤ ਅਲਫਾਜ਼ ਆ ਨਾ ਉਹ ਬਾਣੀ ਵਿਚ ਜਿੰਨੀ ਵਾਰ ਵੀ ਆਇਆ ਬਹੁਤੀ ਵਾਰ ਉਹਦਾ ਮਤਲਬ ਗੁਰੂ ਦੇ ਨਾਲ ਆ ਜਿਹੜਾ ਰਾਹ ਦਿਖਾਉਣ ਵਾਲਾ
ਜੀ ਜੀ
ਜੀ
ਜੀ ਬਿਲਕੁਲ ਮੈਂ ਤੁਹਾਡੇ ਨਾਲ ਸਹਿਮਤ ਆ ਜੀ। ਸੰਤ ਜਿਹੜਾ ਆ ਉਹ ਵੀ ਮਤਲਬ ਗੁਰੂ ਹੀ ਆ, ਤੇ ਗੁਰੂ ਵੀ ਸਾਡੇ ਅੰਦਰ ਹੀ ਆ, ਉਹ ਵੀ ਸ਼ਬਦ ਹੀ ਆ, ਤੇ ਜਿਹੜੀ ਹੁਣ ਜੇ ਬਾਣੀ ਆ, ਜਦੋਂ ਆਪਾਂ ਬਾਣੀ ਵੀ ਪੜ੍ਹਦੇ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਜੇ ਤਾਂ ਹੁਣ ਆਪਾਂ ਉਹ ਪੜ੍ਹਨੀ ਨੀ ਹਨਾ, ਫਿਰ ਤਾਂ ਸਾਡੇ ਲਈ ਕੁਛ ਵੀ ਹੈ ਨੀ, ਠੀਕ ਆ। ਜਦੋਂ ਪੜ੍ਹਨੀ ਆ ਸਾਡੇ ਅੰਦਰ ਉਹ ਵਿਚਾਰ ਪ੍ਰਗਟ ਹੁੰਦੇ, ਗੁਰੂ ਸਾਹਿਬ ਦੀ ਜਿਹੜੀ ਐਨਰਜੀ ਸਾਡੇ ਅੰਦਰ ਪ੍ਰਗਟ ਹੁੰਦੀ, ਤਾਂ ਗੁਰੂ ਸਾਡੇ ਅੰਦਰ ਹੀ ਆ ਜਾਂਦਾ, ਫਿਰ ਉਹੀ ਸੰਤ ਹੈ, ਉਹੀ ਸਾਨੂੰ ਰਾਹ ਦਿਖਾ ਰਿਹਾ ਹਨਾ ਸਾਡੇ ਉਹ ਵਿਚਾਰਾਂ ਦੇ ਵਿੱਚ ਆ ਕੇ ਹਨਾ। ਸੋ ਅਸਲ ਦੇ ਵਿੱਚ ਤਾਂ ਗੁਰਬਾਣੀ ਦੇ ਇਹੀ ਭਾਵ ਨੇ। ਬਾਕੀ ਠੀਕ ਹੈ, ਜਿਹੜੇ ਮਤਲਬ ਸੰਤ ਹੈ ਉਹ ਵੈਸੇ ਗੁਰਬਾਣੀ ਦੇ ਵਿੱਚ ਵੀ ਹੈ ਕਿ ਜੇ ਕੋਈ ਬੰਦਾ ਤੁਹਾਨੂੰ ਇੱਧਰ ਲਾ ਵੀ ਦਿੰਦਾ ਆ ਇੱਧਰ ਨੂੰ, ਤਾਂ ਉਹਨੂੰ ਵੀ ਕਈ ਵਾਰੀ ਫਿਰ ਆਪਾਂ ਸੰਤ ਹੀ ਕਹਿ ਦਿੰਦੇ ਵੀ ਇਹਨੇ ਸਾਨੂੰ ਗੁਰੂ ਸਾਹਿਬ ਨਾਲ ਜੋੜਿਆ ਜਾਂ ਪਰਮਾਤਮਾ ਦਾ ਗਿਆਨ ਦਿੱਤਾ ਗੁਰੂ ਦਾ ਹਨਾ, ਤੇ ਉਹਨੂੰ ਵੀ ਆਪਾਂ ਸਤਿਕਾਰਯੋਗ ਸ਼ਬਦ ਹੀ ਵਰਤਦੇ ਹਾਂ।
ਨਹੀਂ ਨਹੀਂ, ਇਹਦੇ ਚ ਕੋਈ ਦੂਸਰੀ ਰਾਇ ਨੀ, ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਤੇ ਆ, ਮਤਲਬ ਇਹ ਕੋਈ ਫਰਕ ਨੀ, ਮੈਂ ਇਹ ਨੀ ਕਹਿ ਰਿਹਾ ਕਿ ਫਰਕ ਆ, ਪਰ ਇਹੋ ਜੇ ਤੁਸੀਂ ਮੈਨੂੰ ਨੀ ਜਾਪਦਾ ਕਿ ਕੋਈ ਲੱਖਾਂ ਚੋਂ ਇੱਕ ਅੱਧਾ ਬੰਦਾ ਹੋਏਗਾ, ਨਹੀਂ ਤਾਂ ਆਪਣਾ ਕਹਿੰਦੇ ਤੋਰੀ ਫੁਲਕਾ ਚਲਾਉਣ ਵਾਲੇ ਆ
ਜੀ।
ਗੁਰੂ ਸਾਹਿਬ ਤੇ ਅਖੀਰ ਤੱਕ ਵੀ ਆਪਣੀ ਕਿਰਤ ਕਰਕੇ ਤੇ ਸੰਗਤਾਂ ਨੂੰ ਖਵਾਉਂਦੇ ਰਹੇ ਆ,
ਤੇ
ਅੱਜ ਕੱਲ ਦੇ ਸੰਤ ਜਿਹੜੇ ਆ ਉਹ
ਦਲਜੀਤ ਸਿੰਘ ਜੀ, ਗੁਰਪ੍ਰੀਤ ਵੀ ਸਾਡੇ ਨਾਲ ਜੁੜ ਰਹੇ ਨੇ, ਉਹਨਾਂ ਨੂੰ ਵੀ ਆਪਾਂ ਲੈਣਾ। ਸੋ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਜੁੜੇ, ਥੈਂਕ ਯੂ ਜੀ,
ਬਹੁਤ ਮਿਹਰਬਾਨੀ,
ਥੈਂਕ ਯੂ ਜੀ। ਸੋ ਗੁਰਪ੍ਰੀਤ ਗਿੱਲ ਵੀ ਹੈਗੇ ਤੇ ਕੁਲਦੀਪ ਔਲਖ ਵੀ ਬੜੀ ਛੇਤੀ ਸਾਡੇ ਨਾਲ ਜੁੜ ਰਹੇ ਨੇ। ਤੇ ਗੁਰਪ੍ਰੀਤ ਗਿੱਲ ਜੀ, ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਕੈਨਬਰਾ ਦਾ ਕੀ ਹਾਲ ਹੈ? ਅੱਛਾ ਅੱਛਾ, ਕਿਆ ਬਾਤ ਹੈ। ਤੇ ਕੀ ਕਹਿਣਾ ਚਾਹੋਗੇ ਅੱਜ? ਫਿਰ ਵਧਾਈਆਂ ਤੁਹਾਨੂੰ ਗੁਰਪ੍ਰੀਤ ਘੁੱਗੀ ਦੇ ਕਨਵੀਨਰ ਬਣਨ ਦੀਆਂ।
ਸਾਡਾ ਬੰਦਾ ਲੱਗ ਗਿਆ ਜੀ।
ਅੱਛਾ,
ਅਸੀਂ ਵੀ ਹੁਣ ਗਰੁੱਪ ਬਾਜੀ ਕਰਕੇ, ਸਾਡੇ ਕੋਲ ਨੰਬਰ ਹੈਗਾ ਪਹਿਲਾਂ ਹੀ ਉਹਦਾ।
ਹਾਂ, ਹੁਣ ਤਾਂ ਤੁਸੀਂ ਤੁਹਾਡੀ ਤੇ ਚੜਾਈ ਆ ਪੂਰੀ, ਹੈ ਨੈਣਾ ਦੇਵੀ ਨੂੰ ਵੀ ਜਿਆਦਾ ਚੜਾਈ ਹੋ ਗਈ ਤੁਹਾਡੀ। ਹਾਂਜੀ,
ਨਹੀਂ ਵਧੀਆ ਫੈਸਲਾ ਹੈ ਜੀ, ਕਿਉਂਕਿ ਜਿਹੜੇ ਪੁਰਾਣੇ ਸਿਆਸਤਦਾਨ ਹੈ ਨਾ, ਉਹ ਉਹਨਾਂ ਨੇ ਪੰਜਾਬ ਨੂੰ ਕੁਛ ਦਿੱਤਾ, ਤੇ ਛੋਟੇਪੁਰ ਦਾ ਵੀ ਇਹੀ ਹਾਲ ਸੀ ਵੀ ਹੁਣ ਰਿਪੋਰਟਾਂ ਇਹ ਆ ਰਹੀਆਂ ਵੀ ਇਹਨਾਂ ਨੇ ਬੰਦੇ ਬਹੁਤ ਆਪਣੇ ਪਲਾਂਟ ਕਰਤੇ ਸੀ ਪਾਰਟੀ ਦੇ ਵਿਚ ਹੀ।
ਅੱਛਾ ਜੀ,
ਤੇ ਛੋਟੇਪੁਰ ਜਿਹੜੀ ਡ੍ਰਿਫਟਿੰਗ ਕਹਿ ਲਈਏ ਜਾਂ ਯੂ ਟਰਨ ਜਾਂ ਹਾਈਵੇ ਤੋਂ ਐਗਜ਼ਿਟ ਲੈਣੀ ਉਦੋਂ ਸ਼ੁਰੂ ਹੋ ਗਈ ਸੀ ਜਦੋਂ ਇਹਨਾਂ ਦੇ ਜਿਹੜੇ ਕਿੰਗਰਾ ਸਾਹਿਬ ਇਹਨਾਂ ਨੂੰ ਟੇਕਣ ਮਿਲੀ ਫਰੀਦਕੋਟ ਤੋਂ ਨਾ।
ਹਾਂਜੀ ਹਾਂਜੀ,
ਤੇ ਉਦੋਂ ਪਾਰਟੀ ਮਾੜੀ ਹੋ ਗਈ ਸੀ ਸਾਰੀ, ਤੇ ਹੁਣ ਵਧੀਆ ਕਿਉਂਕਿ ਮਿੰਟੂ ਬਾਈ ਜੀ ਕਹਿੰਦੇ ਸੀ ਵੀ ਇਹਨੂੰ ਸਿਆਸਤ ਦਾ ਪਤਾ ਨੀ ਹੈਗਾ, ਗੁਰਪ੍ਰੀਤ ਧੁੱਗੀ ਨੂੰ, ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਨਾ ਜਿਹੜੇ ਅਨਐਕਸਪੀਰੀਅੰਸ ਬੰਦੇ ਹੁੰਦੇ ਨੇ ਉਹ ਵੀ ਇੱਕ ਨਵਾਂ ਧਾਨ ਪੈਦਾ ਕਰ ਦਿੰਦੇ ਨੇ ਸਿਆਸਤ ਵਿਚ, ਤੇ ਗੰਦਲੀ ਸਿਆਸਤ ਨਾਲੋਂ ਚੰਗਾ ਵੀ ਇੱਕ ਨਵਾਂ ਵਧੀਆ ਛਵੀ ਵਾਲਾ ਬੰਦਾ ਇੱਕ ਪਾਰਟੀ ਨਵੀਂ ਪਾਰਟੀ ਨੂੰ ਚਲਾਵੇ, ਤੇ ਇਹ ਵੀ ਹੈ ਵੀ ਉਹ ਗਰੁੱਪਬਾਜ਼ੀ ਨੂੰ ਪ੍ਰਮੋਟ ਨੀ ਕਰਦੇ ਧੁੱਗੀ ਹੋਣੀ, ਉਹਨਾਂ ਦੀ ਕੋਈ ਇੰਨੀ ਗਰੁੱਪ ਹੈ ਨੀ ਗੇ ਜਾਂ ਉਹ ਕਿਸੇ ਨੂੰ ਫੇਵਰ ਨੀ ਕਰ ਰਹੇ ਇਸ ਵੇਲੇ ਤੱਕ। ਸੋ ਜਿਹੜੀ ਛੋਟੇਪੁਰ ਨੇ ਕਲਚਰ ਚਲਾਇਆ ਸੀ ਵੀ ਮੈਂ ਇਹਨੂੰ ਅਕਾਲੀ ਵਾਲ ਨੂੰ ਇਹਨੂੰ ਲੈ ਆਊਂਗਾ ਉਹਨੂੰ ਲੈ ਆਊਂਗਾ, ਬਾਅਦ ਵਿਚ ਦਿੱਲੀ ਵਾਲਿਆਂ ਨੂੰ ਕਹਿੰਦੇ ਹੁੰਦੇ ਸੀ ਵੀ ਮੈਨੂੰ ਤਾਂ ਉਹਨਾਂ ਨੇ ਕਿਹਾ ਸੀ ਜੀ, ਮੇਰੀ ਆਪਣੀ ਵੀ ਗੱਲ ਹੋਈ ਛੋਟੇਪੁਰ ਨਾਲ ਤੇ ਉਹ ਵੀ ਮੈਨੂੰ ਤਾਂ ਦਿੱਲੀ ਵਾਲਿਆਂ ਨੇ ਕਿਹਾ ਸੀ, ਮੈਂ ਕਿਹਾ ਉਹਨਾਂ ਨੇ ਤਾਂ ਕਿਹਾ ਸੀ ਸੂਚੀ ਦਾ ਪ੍ਰੋਟੈਸਟ ਕਰ ਦਿੰਦੇ ਵੀ ਬੰਦਾ ਮਾੜਾ। ਹੁਣ ਕਨਵੀਨਰ ਦਾ ਮਤਲਬ ਹੀ ਇਹ ਹੁੰਦਾ, ਸੀਓ ਨੇ ਕਹਿਣਾ ਵੀ ਮੈਨੇਜਰ ਨੂੰ ਵੀ ਆਹ ਕੰਮ ਕਰਦੇ, ਤੇ ਮੈਨੇਜਰ ਕਹੂਗਾ ਗਰਾਊਂਡ ਰਿਪੋਰਟ ਤੋਂ ਐਜ ਅ ਸਟੋਰ ਤੋਂ ਵੀ ਇਹ ਸਾਡੇ ਲਈ ਸਹੀ ਨੀ ਹੈ, ਤੇ ਸੀਓ ਨੇ ਇਹ ਥੋੜੀ ਵੀ ਤੁਹਾਨੂੰ ਕੱਢਣਾ ਹੋਇਆ, ਠੀਕ ਹੈ ਜੀ ਨਹੀਂ ਸਹੀ ਹੈਗਾ ਆਪਾਂ ਹੋਰ ਕੋਈ ਅਲਟਰਨੇਟਿਵ ਦੇ ਦਿੰਦੇ ਹਾਂ। ਵਧੀਆ ਫੈਸਲਾ ਹੈ, ਪਰ ਤੁਸੀਂ ਇਹ ਦੇਖੋ ਮੀਡੀਆ ਕਿੱਦਾਂ ਟ੍ਰੀਟ ਕਰਦਾ ਇਸ ਵੇਲੇ ਆਮ ਆਦਮੀ ਪਾਰਟੀ ਨੂੰ, ਮੀਡੀਆ ਨੇ ਟੋਟਲੀ ਬਲੈਕ ਆਊਟ ਕੀਤਾ ਹੋਇਆ, ਈਵਨ ਕਿ ਏਬੀਪੀ ਸਾਂਝਾ ਮੈਂ ਸਾਰੀਆਂ ਵੈਬਸਾਈਟ ਚੈੱਕ ਕੀਤੀਆਂ ਫੇਸਬੁੱਕ ਦੇ ਉੱਤੇ,
ਟੁੱਟੀਆਂ ਜੱਗ ਜਾਣ ਦਾ। ਸੋ ਇਹ
ਜਿਹੜੀ ਮਾੜੀ ਖਬਰ ਹੈ ਨਾ, ਮਾੜੀ ਖਬਰ ਆਪ ਦੀ ਬਹੁਤ ਛੇਤੀ ਵਾਇਰਲ ਹੁੰਦੀ ਹੈ, ਮਾੜੀ ਖਬਰ ਦੇ ਵੀ ਆ ਜਾਂਦਾ ਵੀ ਇੰਨੇ ਪਾਰਟੀ ਛੱਡੀ, ਜਦਕਿ ਪਾਰਟੀ ਵਾਲਿਆਂ ਨੂੰ ਪਤਾ ਨੀ ਹੁੰਦਾ ਵੀ ਇਹਨੇ ਪਾਰਟੀ ਕਦੋਂ ਜੁਆਇਨ ਕੀਤੀ, ਤੇ ਇਹਦੀ ਮੈਂ ਐਗਜ਼ਾਮਪਲ ਦਿੰਦਾ ਜਦੋਂ ਮਲੋੜ ਦੇ ਵਿਚ ਮਹਾਤਮਾ ਦੀ ਰੈਲੀ ਦੇ ਵਿਚ ਅਕਾਲੀਆਂ ਨੇ ਕੀਤੀ ਉੱਥੇ ਹੁੱਲੜਬਾਜ਼ੀ ਕੀਤੀ, ਦੂਜੇ ਦਿਨ ਖਬਰ ਆਉਣੀ ਚਾਹੀਦੀ ਮੁਕਤਸਰ ਵਾਲੇ ਪੇਜ ਦੇ ਵਿਚ, ਕਿਉਂਕਿ ਮੁਕਤਸਰ ਤੇ ਫਲੋਰ ਦੇ ਵਿਚ ਹੀ ਹੈ ਸਾਰਾ ਏਰੀਆ, ਖਬਰ ਇਹ ਲਾ ਰਹੇ ਨੇ ਚੱਕਬੰਦ ਵਾਲੇ ਭਗਵੰਤ ਮਾਨ ਦੇ ਪੁਤਲੇ ਫੂਕੇ ਅਕਾਲੀਆਂ, ਆਹ ਖਬਰ ਲਾ ਰਹੇ
ਨੇ
ਇਹ ਮੀਡੀਆ। ਹੁਣ ਫਿਰ ਆਪਾਂ ਕਿੱਦਾਂ ਬਿਲੀਵ ਕਰ ਲਈ ਨਾ ਵੀ ਇਹ ਚੌਥਾ ਸਤੰਭ ਆ ਲੋਕਤੰਤਰ ਦਾ, ਮੈਨੂੰ ਨੀ ਲੱਗਦਾ ਵੀ ਇਹ ਚੌਥਾ ਸਤੰਭ ਹੈ ਕਿਸੇ ਪਾਸ ਚੇਂਜ ਹੀ ਪਾਰ ਚੱਲ
ਗਈ, ਕਿਸੇ ਕਿਸੇ ਵਕਤ ਹੁੰਦਾ ਸੀ ਜੀ, ਹੁਣ ਨੀ, ਹੁਣ ਨੀ ਹੈਗਾ, ਤੇ
ਹੁਣ ਸਰਕਾਰੀ ਚੱਲਦਾ ਸਾਰਾ
ਮੀਡੀਆ। ਹਾਂਜੀ ਹਾਂਜੀ, ਸੋ ਬਹੁਤ ਬਹੁਤ ਧੰਨਵਾਦ ਜੀ ਗੁਰਪ੍ਰੀਤ ਜੀ, ਸ਼ੁਕਰੀਆ, ਥੈਂਕਸ ਤੁਹਾਡਾ,
ਬਹੁਤ ਬਹੁਤ ਧੰਨਵਾਦ ਜੀ,
ਸ਼ੁਕਰੀਆ ਜੀ। ਸੋ ਗੁਰਪ੍ਰੀਤ ਗਿੱਲ ਕੈਨਬਰਾ ਤੋਂ ਤੇ ਸਾਡੇ ਨਾਲ ਕੁਲਦੀਪ ਔਲਖ ਵੀ ਜੁੜਨ ਵਾਲੇ ਨੇ ਤੇ ਉਹਨਾਂ ਨੂੰ ਵੀ ਆਪਾਂ ਲੈਣਾ ਤੇ ਜੁਆਇਨ ਇਨ ਕਰ ਗਏ ਨੇ। ਗੁਰਪ੍ਰੀਤ ਜੀ ਆਵਾਜ਼ ਵਾਪਸ ਆ ਰਹੀ ਹੈ, ਤੁਸੀਂ ਦੁਬਾਰਾ ਕੱਟ ਕੇ ਲਾਓ ਜੀ, ਤੇ ਫੋਨ ਥੋੜੀ ਦੇਰ ਬਾਅਦ ਆਪਾਂ ਲਵਾਂਗੇ ਕਿਉਂਕਿ ਟੈਕਨੀਕਲ ਪਰੇਸ਼ਾਨੀ ਆ ਰਹੀ ਸੀ, ਮੇਰੀ ਆਵਾਜ਼ ਮੈਨੂੰ ਵਾਪਸ ਆਉਣ ਲੱਗ ਗਈ ਸੀ। ਸੋ ਮੈਂ ਬੇਨਤੀ ਕਰਦਾ ਕੁਲਦੀਪ ਔਲਖ ਨੂੰ ਕਿ ਦੁਬਾਰਾ ਕਾਲ ਲਾਉਣ। ਤੇ ਸੱਜਣ ਜੁੜੇ ਨੇ ਜੀ ਜਿੰਦ ਸਿੰਘ, ਤੇ ਸਤਿ ਸ੍ਰੀ ਅਕਾਲ, ਉਹਨਾਂ ਨੇ ਬੁਲਾਈ ਆ ਤੇ ਕਹਿੰਦੇ ਕਿ ਮੈਂ ਅੱਜ ਕੱਲ ਸਰਦਾਰ ਅਜਮੇਰ ਸਿੰਘ ਦੇ ਪੋਲੀਟੀਕਲ ਵਿਊ ਦਾ ਨਜ਼ਰੀਆ ਵੇਖ ਰਿਹਾ, ਤੁਹਾਡੇ ਕੀ ਵਿਚਾਰ ਨੇ ਇਸ ਬਾਰੇ, ਬਾਇਸਡ ਔਰ ਅਨਬਾਇਸਡ? ਦੇਖੋ ਵਿਚਾਰ ਸਾਰਿਆਂ ਦੇ ਸੁਣਨੇ ਚਾਹੀਦੇ ਨੇ, ਐਸੀ ਗੱਲ ਨਹੀਂ, ਤੇ ਬਾਕੀ ਜਿਹੜਾ ਡਿਸੀਜਨ ਹੈ ਉਹ ਆਪ ਬਣਾਉਣਾ ਹੁੰਦਾ ਹੈ, ਕਿਉਂਕਿ ਮੈਂ ਜਿਸ ਨਜ਼ਰੀਏ ਨਾਲ ਐਂਗਲ ਤੋਂ ਦੇਖਦਾ ਉਹ ਹੋਰ ਐਂਗਲ ਹੈ ਹਰ ਚੀਜ਼ ਦਾ, ਤੇ ਇਸ ਕਰਕੇ ਮਤਲਬ ਤੁਸੀਂ ਖੁਦ ਪੈਰਲਲ ਹੋਰ ਵੀ ਦੇਖੋ ਤੇ ਉਸ ਤੋਂ ਬਾਅਦ ਫਿਰ ਆਪਣਾ ਫੈਸਲਾ ਬਣਾਇਆ। ਮੈਂ ਤੁਹਾਡੇ ਇਹਦੇ ਬਾਰੇ ਹੋਰ ਥੋੜੀ ਦੇਰ ਬਾਅਦ ਗੱਲ ਕਰਾਂਗਾ, ਪਰ ਕੁਲਦੀਪ ਔਲਖ ਮੇਰੇ ਨਾਲ ਜੁੜ ਗਏ ਨੇ। ਸਤਿ ਸ੍ਰੀ ਅਕਾਲ ਕੁਲਦੀਪ ਜੀ। ਹਾਂਜੀ, ਸਤਿ ਸ੍ਰੀ ਅਕਾਲ। ਮੈਲਬਨ ਦਾ ਕੀ ਹਾਲ ਚਾਲ ਹੈ ਜੀ?
ਮੈਲਬਨ ਦਾ ਹਾਲ ਬਹੁਤ ਵਧੀਆ ਜੀ,
ਹਾਂਜੀ,
ਮੌਸਮ ਵਧੀਆ, ਬੱਦਲ ਵਾਈ ਜੀ ਆ, ਵਿਚ ਵਿਚ ਆਪਣਾ ਸੂਰਜ ਵੀ ਕਿਤੇ ਕਿਤੇ ਝਾਤੀਆਂ ਮਾਰ ਜਾਂਦਾ, ਕੁੱਲ ਮਿਲਾ ਕੇ ਵਧੀਆ ਹੀ ਹੈ ਜੀ ਮਾਹੌਲ ਚਾਲ।
ਪਹਿਲਾਂ ਤਾਂ ਤੁਹਾਨੂੰ ਵਧਾਈਆਂ, ਕੱਲ ਫਿਰ ਤੁਸੀਂ ਮੱਲ ਮਾਰੀ ਆ, ਜਿਹੜੀ 5 ਕਿਲੋਮੀਟਰ ਦੀ ਦੌੜ ਦੌੜੀ ਆ ਉਹ ਅੱਧੇ ਟਾਈਮ ਦੇ ਵਿਚ ਕੰਪਲੀਟ ਕਰ ਲਈ, ਉਹ ਵੀ ਬਿਨਾਂ ਪਾਣੀ ਪੀਤੇ ਹੋ। ਮੈਂ ਤਾਂ ਆਪਣੇ ਬੰਦਿਆਂ ਨੂੰ ਹੱਸ ਰਿਹਾ ਸੀ ਵੀ ਕਨਵੀਨਰ ਤੁਹਾਨੂੰ ਲਾਣਾ ਚਾਹੀਦਾ ਸੀ ਆਮ ਆਦਮੀ ਪਾਰਟੀ ਦਾ, ਲੰਬੀ ਦੌੜ ਕੇ ਘੋੜੇ ਆ ਤੁਸੀਂ।
ਹਾਂਜੀ, ਉਹ ਵੀ ਇਹ ਕਿਹਾ ਕਿ ਚਲੋ ਪਹਿਲਾਂ ਮੈਂ ਅਜੇ ਤੱਕ ਸ਼ਾਰਟ ਜੰਗ ਸਪ੍ਰਿੰਟਰ ਹੀ ਲਾਉਂਦਾ ਰਿਹਾ, ਸ਼ੁਰੂ ਤੋਂ ਮੈਂ ਅੰਡਰ 14 ਤੋਂ ਸ਼ੁਰੂ ਹੋਇਆ ਸੀਗਾ, ਤੇ ਇੰਨੀ ਲੰਬੀ ਮੈਰਾਥਨ ਜਾਂ ਕੋਈ ਵੀ ਨਹੀਂ ਲਾਈ ਅਜੇ ਤੱਕ।
ਤੁਸੀਂ ਥੋੜਾ ਲੱਗੇ ਆਓ ਮਾਈਕ ਦੇ, ਤੁਹਾਡੀ ਆਵਾਜ਼ ਪਿੱਛੇ ਜਾ ਰਹੀ ਹੈ।
ਹਾਂਜੀ ਹਾਂਜੀ,
ਹੁਣ ਠੀਕ ਹੈ।
ਤੇ ਪਹਿਲਾਂ ਮੈਂ ਭਾਜੀ ਹੁਣ ਤੱਕ ਸਪ੍ਰਿੰਟਾਂ ਹੀ ਵੈਸੇ ਲਾਉਂਦਾ ਰਿਹਾ, ਨਹੀਂ ਹੈ ਕਦੇ ਲੰਬੀ ਰੇਸ ਨਹੀਂ ਲਾਈ ਕਦੀ।
ਅੱਛਾ ਜੀ।
ਤੇ ਤਜਰਬਾ ਇਹ ਪਹਿਲਾਂ ਜੀ ਆਪਣਾ ਨਾਲ ਅਸੀਂ ਆਪਣੇ ਬਲੀ ਸਿੰਘ ਜੀ ਸਾਰੇ ਨੇ ਤਿਆਰੀ ਕਰ ਰਹੇ ਹੁੰਦੇ ਕਿ ਜੀ ਰਨ ਫੋਰ ਕਿਡਸ ਚੱਲਦੀ ਮੈਰਾਥਨ ਇੱਥੇ ਆਪਣੇ ਸਿਟੀ ਜੀ ਤੋਂ ਉਹ ਚ ਜਾਣਾ ਸੀਗਾ ਉਹਦੇ ਵਾਸਤੇ ਤਿਆਰੀ ਚੱਲਦੀ ਸੀ ਤੇ ਇਹ ਪਹਿਲਾਂ ਆ ਗਈ ਇੱਕ ਮੋਰਿੰਗਟਨ ਵਾਲੀ ਤੇ ਫਿਰ ਇਹਦੇ ਵਿੱਚ ਮੈਂ ਕਿਹਾ ਚਲੋ ਇੱਕ ਨਾਲ ਆਪਣਾ ਪਰਖੀ ਆਉਣੇ ਕੱਲ ਚਲੇ ਗਿਆ ਤੜਕੇ ਸੁਭਾਹ ਜੀ
6-7 ਵਜੇ ਠੀਕ ਹੈ ਜੀ
ਹਾਂਜੀ ਤੇ ਵਧੀਆ ਰਿਹਾ ਐਕਸਪੀਰੀਅੰਸ
ਨਹੀਂ ਹੋਰ ਵੀ ਆਪਣੇ ਬਾਲੀ ਸਿੰਘ ਹੋਣੀ ਵੀ ਸੀਗੇ ਉਹ ਮੇਰੇ ਵਰਗੇ 50 ਮੀਟਰ ਵਾਲੇ ਹੀ ਆ
ਨਹੀਂ ਜਾਣਗੇ ਉਹ ਤਿਆਰੀ ਚੱਲ ਰਹੀ ਕੱਲ ਜਾਣਾ ਸੀ ਉਹਨਾਂ ਦੇ ਨਾ ਥੋੜਾ ਜਿਹਾ ਕੋਈ ਆਪਣਾ ਸਿਹਤ ਢਿੱਲੀ ਹੋ ਗਈ
ਤੇ
ਤਾਂ ਕਰਕੇ ਉਹ ਗਏ ਨੀ ਕੱਲ ਹੁਣ ਜਾਣਗੇ ਨੈਕਸਟ ਵਿਚ ਤੇ
ਇੱਕ ਮਿੰਟ ਔਲਖ ਸਾਹਿਬ ਸਿਹਤ ਢਿੱਲੀ 5 ਕਿਲੋਮੀਟਰ ਦਾ ਨਾਂ ਸੁਣ ਕੇ ਤਾਂ ਨਹੀਂ ਹੋ ਗਏ ਮੇਰੇ ਮੰਗਰ
ਨਹੀਂ ਜੀ ਨਹੀਂ ਉਹਨਾਂ ਦੇ ਉਹਦੇ 10 ਕਿਲੋਮੀਟਰ ਦੀ ਤਿਆਰੀ ਕਰ ਰਹੇ
ਆ
ਉਹ ਤਾਂ ਮੇਰੇ ਤੋਂ 5 ਕਿਲੋਮੀਟਰ ਅੱਗੇ ਜੀ ਹਾਂਜੀ ਹਾਂਜੀ
ਠੀਕ ਹੈ ਜੀ
ਤੇ ਉਹ ਆਪਣਾ ਚਲੋ ਵਧੀਆ ਰਹਿ ਗਿਆ ਜਿਹੜੇ ਪਹਿਲੇ 10 ਸਲੀਟ ਹੁੰਦੇ ਉਦਾਂ 21 ਕਿਲੋਮੀਟਰ ਸੀ 10 ਕਿਲੋਮੀਟਰ 5 ਕਿਲੋਮੀਟਰ 3 ਰੇਸਾਂ ਹੈਗੀਆਂ
ਅੱਛਾ ਜੀ
ਤੇ ਆਪਣਾ ਉਹਦੇ ਵਿਚ 2-2.5-2.5 ਸੌ ਅਥਲੀਟ ਜਿਹੜਾ ਇੱਕ ਰੇਸ ਦੇ ਵਿਚ ਹੈਗਾ ਸੀਗਾ
ਅੱਛਾ ਜੀ
ਤੇ ਇਹਨਾਂ ਜਿਹੜੀ 5 ਕਿਲੋਮੀਟਰ ਵਾਲੀ ਦੇ ਵਿਚ ਫਿਰ ਅਸੀਂ ਮੈਂ ਪਹਿਲੇ 10 ਦੇ ਵਿਚ ਮੋੜਾ ਹੈ ਵਾਪਸ
ਕਿਆ ਬਾਤ ਹੈ
ਵਧੀਆ ਰਿਹਾ
ਠੀਕ ਹੈ ਨੀ ਵਧੀਆ ਰੁਝਾਨ ਹੈ ਜੀ ਆਪਣੀ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਤੇ ਨਾਲ ਹੋਰਨਾਂ ਨੂੰ ਵੀ ਪ੍ਰੇਰਿਤ ਕਰਨਾ ਚਾਹੀਦਾ ਤੇ ਬਾਕੀ
ਸਭ ਤੋਂ ਵੱਡੀ ਗੱਲ ਇਹ ਸੀਗੇ ਉਹਦੇ ਵਿਚ ਜਿੰਨਾ ਵੀ ਉਹਦੇ ਪ੍ਰੋਗਰਾਮ ਇਵੈਂਟ ਸੀਗਾ ਲੱਖਾਂ ਵਿਚ ਕੱਲਾ ਸਰਦਾਰ ਹੀ ਖੜਾ ਸੀਗਾ
ਅੱਛਾ ਜੀ
ਜੂੜੇ ਵਾਲਾ
ਠੀਕ ਹੈ
ਹਾਂਜੀ ਹਾਂਜੀ ਹੈ ਨੀ ਆਪਣੀ ਖਾਸ ਕਰਕੇ ਪੰਜਾਬੀ ਕੋਈ ਨੀ ਤੇ ਉਹਦੇ ਵਿਚ ਆਪਣਾ ਜਦੋਂ ਸਰਚ ਕੀਤਾ ਜਾ ਕੇ ਨੇਮ ਆਪਣਾ ਉਹ ਬਿਬ ਨੰਬਰ ਦੇਣਾ ਹੁੰਦਾ ਤੇ ਉਹ ਦੋਵਾਂ ਸਾਡਾ ਰਜਿਸਟਰਡ ਸੀ ਬਲੀ ਸਿੰਘ ਦਾ ਮੇਰਾ ਦੋ ਜਣੇ ਸੀ ਤੇ ਇੱਕ ਗੱਲ ਚਲੋ ਹੋਰ ਕੱਲ ਸਾਹਮਣੇ ਵਧੀਆ ਮੈਨੂੰ ਫੀਲਿੰਗ ਹੋਇਆ ਵੀ ਉੱਥੇ ਆਪਣੇ ਨਾ ਸਿੱਖ ਭਾਈਚਾਰੇ ਦੇ ਆਪਣੇ ਬੀਬੀਆਂ ਭੈਣਾਂ ਦਮਾਲੇ ਸਜਾਏ ਹੋਏ ਸੀ ਕਿ ਉਹ ਨਾ ਉੱਥੇ ਪਾਣੀ ਦੀ ਸੇਵਾ ਨਿਭਾ ਰਹੇ ਸੀ ਰਾਹ ਦੇ ਵਿਚ
ਤੇ
ਮੈਂ ਚਲੋ ਪਰਸਨ ਵੀ ਜਾਣਦਾ ਨੀ ਉਹਨਾਂ ਨੂੰ ਤੇ ਮੈਂ ਐਕਸਪਲੇਨ ਨੀ ਕਰ ਸਕਦਾ ਕਿ ਜਦੋਂ ਉਹਨਾਂ ਨੇ ਮੈਨੂੰ ਵਿੱਚ ਭੱਜਿਆ ਹੁੰਦਾ ਦੇਖਿਆ ਨਾ ਤੇ ਤਾੜੀਆਂ ਸਵਾਗਤ ਸਾਰਿਆਂ ਦੀ ਕਰ ਰਹੇ ਪਰ ਜਦੋਂ ਮੈਨੂੰ ਜਦੋਂ ਵੇਖਿਆ ਵੀ ਸਾਡਾ ਵੀਰ ਵੀ ਆਉਂਦਾ ਵਿੱਚ ਪੰਜਾਬੀ ਤਾਂ ਮਤਲਬ ਮੈਂ ਫੀਲ ਵੇਖ ਲਈ ਉਹਨਾਂ ਦੇ ਚਿਹਰੇ ਦੀ ਜਿਹੜੀ ਖੁਸ਼ੀ ਆ ਵੀ ਦਿਲ ਤੇ
ਨਹੀਂ ਨਹੀਂ ਠੀਕ ਹੈ ਬਹੁਤ ਵਧੀਆ ਜੀ ਪਿਰਤਾ ਤੇ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਕਿ ਮੈਲਬਨ ਦੇ ਵਿਚ ਕਾਫੀ ਰੁਝਾਨ ਹੈ ਤੇ ਕੁਲਦੀਪ ਔਲਖ ਬਾਲੀ ਸਿੰਘ ਤੇ ਰਾਜੂ ਮਾਂਗਲੀ ਵੀ ਹੁੰਦਾ ਮੋਸਟ ਆਫ ਦਾ ਟਾਈਮ ਸੋ ਇਹ 3 ਵੀਰ ਨੇ ਮੈਲਬਨ ਦੇ ਵਿਚ ਜ਼ਰੂਰ ਇਹਨਾਂ ਨਾਲ ਸੰਪਰਕ ਕਰਨ ਅਗਰ ਤੁਸੀਂ ਵੀ ਥੋੜਾ ਬਹੁਤਾ ਹਿੱਸਾ ਲਿਆ ਕਰੋ ਨਾ ਏਦਾਂ ਦੀਆਂ ਐਥਲੈਟਿਕਸ ਕਾਰਨੀਵਲਸ ਦੇ ਵਿਚ ਸੋ ਕੁਲਦੀਪ ਜੀ ਥੈਂਕ ਯੂ ਜੀ ਬਹੁਤ ਬਹੁਤ ਜੁਆਇਨ ਕਰਨ ਦੇ ਲਈ ਤੇ ਸ਼ੁਕਰੀਆ ਜੀ ਅਜੇਪਾਲ ਥਿੰਦ ਜਿਹੜੇ ਲਾਈਨ ਚ ਨੇ ਤੇ ਇਕ ਹੋਰ ਸੱਜਣ ਨੇ ਨਹੀਂ ਨਹੀਂ ਉਹਨਾਂ ਨੂੰ ਵੀ ਇੰਦਰਜੀਤ ਕੈਲੀਫੋਰਨੀਆ ਵਾਲੇ ਪਲੀਜ਼ ਹੋਲਡ ਰੱਖਣਾ ਆਪਾਂ ਇਹ ਗੱਲ ਪਹਿਲਾਂ ਕੁਲਦੀਪ ਉਹਨਾਂ ਨਾਲ ਪੂਰੀ ਕਰ ਲਈਏ ਸੋ 3 ਲਾਈਨ ਮਤਲਬ 3 ਕਾਲ ਹੋਰ ਹੋਲਡ ਤੇ ਨੇ ਪਰ ਕੁਲਦੀਪ ਜੀ ਕਿਹੜੀ ਗੱਲ ਕਰਨੀ ਸੀ ਤੁਸੀਂ
ਹਾਂਜੀ ਮੈਂ ਨਾ ਭਾਜੀ ਆਪਣਾ ਆਮ ਆਦਮੀ ਪਾਰਟੀ ਦੇ ਕਰ ਰਿਹਾ ਸੀ ਕਿ ਜਿੱਦਣ ਛੋਟੇਪੁਰ ਸਾਹਿਬ ਨੂੰ ਬਾਹਰ ਕੱਢਿਆ ਸੀ ਨਾ
ਜੀ
ਤੇ ਉਸ ਦਿਨ ਬਹੁਤ ਜ਼ਿਆਦਾ ਦੁੱਖ ਆਪਣੇ ਲੱਗਾ ਆਪਣੇ ਨਾ ਪਤਾ ਨੀ ਹੁਣ ਕੱਟੜ ਆ ਜਾਂ ਕੌਣ ਆ ਜਿਹੜੇ ਸਿੱਖ ਭਾਈਚਾਰਾ ਆਪਣਾ ਵੀ ਸਿੱਖਾਂ ਨਾਲ ਧੱਕਾ ਕਰਤਾ ਉਹਨਾਂ ਨੇ ਤੇ ਉਹਨਾਂ ਦੀ ਜਿਹੜੀ ਵੋਟਿੰਗ ਆ ਫੇਸਬੁੱਕ ਤੇ ਪੜ੍ਹਨ ਵਾਲੀ ਭਾਜੀ ਉਹ ਮੈਂ ਵੀ ਇੱਥੇ ਬੋਲ ਕੇ ਨੀ ਦੱਸ ਸਕਦਾ ਕਿ ਮੈਂ ਹੈਰਾਨ ਹੋਇਆ ਉਹ ਪੜ੍ਹ ਕੇ ਇਹਨਾਂ ਦੀ ਕਿ ਜਿਹੜੇ ਉਹਨਾਂ ਦੀ ਕੋਈ ਬੀਬੀ ਭੈਣਾਂ ਕੋਈ ਪਰਿਵਾਰ ਦੇ ਵਿੱਚ ਫੇਸਬੁੱਕ ਤੇ ਨਾ ਆਉਣਗੇ ਜਿਹਨਾਂ ਨੇ ਉਹ ਸਟੇਟਸ ਪੜ੍ਹਿਆ ਹੋਊਗਾ ਜਿਹੋ ਜਿਹੀ ਲੈਂਗੁਏਜ ਉਹਨਾਂ ਨੇ ਲਿਖੀ ਆਮ ਆਦਮੀ ਦੇ ਸਪੋਰਟਰਾਂ ਬਾਰੇ
ਉਦੋਂ ਤਾਂ ਫਿਰ ਐਡੀ ਸਖ਼ਤ ਪ੍ਰਤੀਕਿਰਿਆ ਕੀਤੀ ਚਲੋ ਇਮੋਸ਼ਨਲ ਹੋ ਸਕਦੇ ਆ ਤੇ ਹੁਣ ਫਿਰ 19 ਜੋਸ਼ੋ ਖਰੋਸ਼ ਨਾਲ ਸਵਾਗਤ ਕੀਤਾ ਜਾਂ ਨਹੀਂ ਕੀਤਾ
ਨਾ ਜੀ ਨਾ ਸਵਾਗਤ ਕੀ ਕਰਨਾ ਆ ਮੈਂ ਉਲਟਾ ਇਹ ਵੇਖਿਆ ਅੱਜ ਕਿ ਛੋਟੇਪੁਰ ਸਾਹਿਬ ਕੱਲ ਦੁਰਗਿਆਨਾ ਟੈਂਪਲ ਗਏ
ਅੱਛਾ ਜੀ
ਤੇ ਭਾਵੇਂ ਕਿ ਮੈਂ ਕਹਿੰਦਾ ਕੁਝ ਗਲਤ ਨੀ ਆ ਗਏ ਤੇ ਫੇਰ ਕੀ ਸਾਡੇ ਵੀ ਹਿੰਦੂ ਭਰਾ ਗੁਰਦੁਆਰਾ ਜਾਂਦੇ ਅਸੀਂ ਕਿੰਨਾ ਖੁਸ਼ ਹੁੰਦੇ ਉਦੋਂ ਤੇ ਉਹ ਗੱਲ ਚੋ ਉੱਥੋਂ ਜਿਹੜਾ ਸਰੋਪਾ ਪਾਉਂਦੇ ਮੰਦਰ ਵਾਲੇ ਟਿੱਕਾ ਲਵਾ ਕੇ ਪਵਾ ਰਹੇ ਆ ਤੇ ਉਹ ਫੋਟੋ ਪਾ ਕੇ ਅੱਜ ਉਹੀ ਬੰਦੇ ਉਹਨਾਂ ਦੇ ਵਿਚਾਰ ਹੁਣ ਵੇਖੋ ਵੀ ਛੋਟੇਪੁਰ ਸਾਹਿਬ ਬਾਰੇ ਉਹ ਕੀ ਲਿਖ ਰਹੇ ਆ
ਹਿਪੋਕ੍ਰੇਸੀ ਇਹ ਤਾਂ ਪਤਾ ਹੀ ਆ
ਤੇ ਇੱਕ ਹਾਂਜੀ ਤੇ ਇੱਕ ਬਸ ਲਾਸਟ ਗੱਲ ਭਾਜੀ ਇਹਨਾਂ ਦਾ ਇੱਕ ਦਿਨ ਰੇਡੀਓ ਤੇ ਮੈਂ ਕਹੂੰਗਾ ਕਿ ਜ਼ਿੰਦਗੀ ਦੀ ਇੱਕ ਵਾਹ ਯਾਦ ਡਿਸਕਸ਼ਨ ਜਿਹੜੀ ਆ ਰੇਡੀਓ ਤੇ ਸੁਣੀ ਇੰਨੀ ਘਟੀਆ ਪੱਧਰ ਦੀ ਅਜੇ ਤੱਕ ਨਹੀਂ ਸੁਣੀ ਮੈਂ ਨਾਂ ਨੀ ਲਊਂਗਾ ਕਿਸੇ ਰੇਡੀਓ ਦਾ ਕੋਈ ਨੀ ਉਹ ਇਹ ਆ ਕਿ ਚਲੋ ਆਪਾਂ
ਭਾਈ ਉਹ ਨਫ਼ਰਤ ਗੱਲ ਦੇ ਵਿੱਚ ਉਹਨੂੰ ਇੰਨੀ ਨਫ਼ਰਤ ਝਲਕ ਰਹੀ ਕਿ ਜੇ ਕਿਤੇ ਭਗਵੰਤ ਮਾਨ ਜਾਂ ਆਮ ਆਦਮੀ ਪਾਰਟੀ ਦਾ ਸਪੋਰਟਰ ਕਿ ਉਹਦੇ ਸਾਹਮਣੇ ਆਵੇ ਤਾਂ ਡਾਂਗ ਮਾਰ ਕੇ ਸਿਰ ਪਾੜ ਦੇ ਜੋ ਗੱਲਾਂ ਜੇ ਸਰ ਬੋਲ ਰਿਹਾ ਸੀਗਾ ਕਹਿੰਦਾ ਕਿ ਮੈਂ ਇਹਨੂੰ ਮਸ਼ਕਰਾ ਵੀ ਨੀ ਗਿਣਦਾ ਮੈਨੂੰ ਮੰਨਦਾ ਮੈਂ ਤੇ ਬੰਦਾ ਹੀ ਨੀ ਗਿਣਦਾ ਤੇ ਇਹ ਤੇ ਛੋਟੇ ਪੁਰ ਸਾਹਿਬ ਨੇ ਆਂਦਾ ਹਿੱਕ ਕੱਢ ਕੇ ਵਿਖਾ ਤਾ ਕੇਜਰੀਵਾਲ ਨੂੰ ਯਾਦ ਕਰਾ ਦੂਗਾ ਕਿ ਤੂੰ ਅੱਗੇ ਨੂੰ ਅੱਗੇ ਬਾਹਰ ਕੱਢ ਲਿਆ ਦੂਜਿਆਂ ਨੂੰ ਹੁਣ ਤੂੰ ਪੰਜਾਬੀ ਨੂੰ ਕਿੱਦਾਂ ਕੱਢਿਆ ਬੜੀਆਂ ਭਾਜੀ ਮਤਲਬ ਮੈਂ ਨਾ ਏਡਾ ਬਾਹਰ ਸਾਨੂੰ ਵੀ ਇੰਨੇ ਗੁੱਸਾ ਵੀ ਯਾਰ ਏਦਾਂ ਹੀ ਨਾਲ ਜੋੜ ਲਾਂਗੇ ਲੋਕਾਂ ਨੂੰ ਏਦਾਂ ਸਾਡਾ ਖਾਲਸਾ ਬਣ ਜੂਗਾ
ਕੋਈ ਨੀ ਜੀ ਫੇਰ ਤਾਂ ਹੀ ਤਾਂ ਬਣਿਆ ਨੀ ਅੱਜ ਤੱਕ ਤੇ ਕੋਈ ਨੀ ਜੀ ਕਿਉਂਕਿ ਜਿਹੜੀ ਹਲੀਮੀ ਆ ਲੋਕਾਂ ਨੂੰ ਜੋੜਨਾ ਇਹ ਵੀ ਆਪਣੇ ਆਪ ਚ ਕਲਾ ਸੋ ਥੈਂਕ ਯੂ ਕੁਲਦੀਪ ਜੀ
ਹਾਂਜੀ ਹਾਂਜੀ
ਥੈਂਕ ਯੂ ਬਹੁਤ ਬਹੁਤ
ਹਾਂਜੀ ਮਿਹਰਬਾਨੀ ਭਾਜੀ ਤੇ ਬਾਕੀ ਮਾਫੀ ਜੀ ਜੇ ਕਿਸੇ ਨੂੰ ਗੱਲ ਚੁੱਭ ਗਈ
ਨਹੀਂ ਨਹੀਂ ਕੋਈ ਗੱਲ ਨੀ ਚੁੱਭਣ ਦੇ ਉੱਤੇ ਕਿਹੜੇ ਆਪਾਂ ਕੋਈ ਜ਼ਮੀਨ ਮੰਗਣੀ ਆ ਸ਼ੁਕਰੀਆ ਜੀ
ਹਾਂਜੀ 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 ਭਾਜੀ
ਸ਼ੁਕਰੀਆ ਸੋ ਦੋਸਤੋ ਵਿਚਾਰ ਆਪਣੋ ਆਪਣੇ ਆ ਤੇ ਅਜੇਪਾਲ ਥਿੰਦ ਇੰਦਰ ਜੀ ਤੇ ਕੈਲੀਫੋਰਨੀਆ ਸਾਡੇ ਨਾਲ ਜੁੜੇ ਹੋਏ ਨੇ ਸੋਰੀ ਇੱਕ ਹੋਰ ਸੱਜਣ ਵੀ ਨੇ ਕਿਊ ਦੇ ਵਿੱਚ ਪਰ ਹੁਣ ਅਜੇਪਾਲ ਥਿੰਦ ਹੁਣਾਂ ਨੂੰ ਆਪਾਂ ਜੁਆਇਨ ਕਰਦੇ ਆ ਅਜੇਪਾਲ ਜੀ ਸਤਿ ਸ੍ਰੀ ਅਕਾਲ ਬ੍ਰਿਸਬਨ ਤੋਂ ਕੀ ਹਾਲ ਚਾਲ ਹੈ
ਸਤਿ ਸ੍ਰੀ ਅਕਾਲ ਭਾਜੀ ਬਹੁਤ ਵਧੀਆ ਤੁਸੀਂ ਸੁਣਾਓ ਜੀ
ਬਸ ਠੀਕ ਠਾਕ ਹੈ ਜੀ ਕੀ ਕਹਿਣਾ ਚਾਹੋਗੇ ਅੱਜ
ਮੈਂ ਕਹਿਣਾ ਚਾਹੁੰਦਾ ਸੀ ਕਿਹੜਾ ਆਮ ਆਦਮੀ ਪਾਰਟੀ ਵਾਲੇ ਜਿੱਦਾਂ ਪਹਿਲਾਂ ਕਿਸੇ ਸੱਜਣ ਨੇ ਕਾਲ ਕੀਤੀ ਸੀ ਵੀ ਮਾੜੀਆਂ ਖਬਰਾਂ ਆ ਰਹੀਆਂ ਨੇ ਨੈਗੇਟਿਵਿਟੀ ਬਹੁਤ ਜਲਦੀ ਫੈਲ ਰਹੀ ਆ ਤੇ ਤੁਸੀਂ ਕਿਹਾ ਸੀ ਕੋਈ ਨੀ ਇਹ ਵੀ ਹੋਣਾ ਚਾਹੀਦਾ ਵਧੀਆ ਗੱਲ ਹੈ ਪਰ ਉਹ ਜਿਹੜੀ ਨੈਗੇਟਿਵਿਟੀ ਹੈ ਨਾ ਜ਼ਿਆਦਾਤਰ ਸੋਸ਼ਲ ਮੀਡੀਆ ਤੇ ਫੇਸਬੁੱਕ ਤੇ ਹੀ ਆ
ਜੀ ਜੀ
ਤਾਂ ਠੀਕ ਹੈ ਕੁਛ ਵਲੰਟੀਅਰ ਨਿਰਾਸ਼ ਹੋਏ ਸੀਗੇ ਪਰ ਉਹ ਕੇਜਰੀਵਾਲ ਜੀ ਨੇ ਕੱਲ ਮੈਸੇਜ ਦਿੱਤਾ ਨਾ ਪਰਸੋਂ ਆਪਣਾ ਰੋਮ ਤੋਂ ਵੀ ਕੋਈ ਨੀ ਮੈਂ ਪੰਜਾਬ ਦੀ ਕਮਾਨ ਖੁਦ ਸੰਭਾਲ ਰਿਹਾ ਤੇ ਕੱਲੇ ਕੱਲੇ ਵਲੰਟੀਅਰ ਨੂੰ ਜਾ ਕੇ ਮਿਲਾਉਂਗਾ ਆਪਾਂ ਕਿਸੇ ਨੂੰ ਨਿਰਾਸ਼ ਨਹੀਂ ਹੋਣ ਦੇਣਾ ਸੋ ਉਹ ਬੜਾ ਪੋਜ਼ਿਟਿਵ ਮੈਸੇਜ ਹੈ
ਜੀ
ਸੋ ਆਮ ਆਦਮੀ ਪਾਰਟੀ ਦੇ ਸਾਰੇ ਵਲੰਟੀਅਰ ਵੀ ਕੋਈ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ ਡੈਫੀਨੇਟਲੀ ਆਪਾਂ ਜਿੱਤ ਰਹੇ ਹਾਂ ਤੇ 117-100 ਸੀਟਾਂ ਆਪਣੀਆਂ ਹਾਂਜੀ
ਠੀਕ ਹੈ ਚਲੋ
ਗੱਲ ਕੱਲ
ਜੀ ਜੀ
ਹਾਂਜੀ ਆਪਣੇ ਜਿਹੜੇ ਪੁਤਲੇ ਸਾੜ ਰਹੇ ਸੀ ਨਾ ਅਕਾਲੀ ਦਲ ਵਾਲੇ ਸ਼ਾਇਦ ਮਲੋਟ ਵਾਲੀ ਰੈਲੀ ਤੋਂ ਬਾਅਦ ਚੋ ਮਾਨ ਜੀ ਦੇ ਕੇਜਰੀਵਾਲ ਦੇ ਪੁਤਲੇ ਸਾੜ ਰਹੇ ਸੀ ਤੇ ਨਾਰੇ ਲਾ ਰਹੇ ਸੀ ਆਮ ਆਦਮੀ ਪਾਰਟੀ ਮੁਰਦਾਬਾਦ ਆਮ ਆਦਮੀ ਪਾਰਟੀ ਮੁਰਦਾਬਾਦ ਉਹ ਚਾਰ ਨਾਰੇ ਇਹ ਲਾ ਕੇ ਪਹਿਲਾ ਨਾਰਾ ਉਹਨਾਂ ਦੇ ਮੂੰਹ ਚੋਂ ਨਿਕਲ ਗਿਆ ਅਕਾਲੀ ਦਲ ਮੁਰਦਾਬਾਦ ਮੁਰਦਾਬਾਦ
ਅੱਛਾ ਜੀ
ਤੇ ਉਹ ਦੇਖ ਲੋ ਵੀ ਸੱਚ ਦਾ ਸਾਹਮਣੇ ਆ ਹੀ ਜਾਂਦਾ
ਉਹ ਫੇਰ ਇਦਾਂ ਵੀ
ਹੁਣ ਕੱਲ ਦੀ ਵਾਇਰਲ ਹੋਈ ਗਈ ਸ਼ਾਇਦ
ਪੁਤਲੇ ਸਾੜਨ ਵਾਲੀ ਫੈਕਟਰੀ ਵੀ ਜਿਹੜੀ ਉਹ ਵੀ ਚਲਾਉਣੀ ਹੈ ਕਿਸੇ ਨਾ ਕਿਸੇ ਦੇ ਪੁਤਲੇ ਸਾੜਨੇ ਮੇਰਾ ਤਾਂ ਦਿਲ ਏਦਾਂ ਕਰਦਾ ਮੈਂ ਬਿਜ਼ਨਸ ਹੀ ਖੋਲ ਲਵਾਂ ਪੁਤਲੇ ਬਣਾਉਣ ਵਾਲੀ ਕੰਪਨੀ ਦਾ
ਸਹੀ ਗੱਲ ਹੈ ਜੀ ਵਾਧੂ ਵਿਕਣਗੇ ਅੱਜ ਕੱਲ ਦਾ 3-4 ਮਹੀਨੇ ਦਾ ਪੂਰੀ ਡਿਮਾਂਡ
ਸੋ ਬਹੁਤ ਬਹੁਤ ਸ਼ੁਕਰੀਆ ਜੀ ਅਜੇਪਾਲ ਜੀ
ਹਾਂਜੀ ਇੱਕ ਬਸ ਗੱਲ ਹੋਰ ਆ ਜਿਹੜੇ ਵੀਰ ਹੁਣੇ ਗੱਲ ਕਰਕੇ ਗਏ ਨਾ ਵੀ ਬਾਲੀ ਵਾਹ ਯਾਰ ਡਿਸਕਸ਼ਨ ਚੱਲ ਰਹੀ ਸੀ ਕਿਸੇ ਰੇਡੀਓ ਤੇ ਉਹਨਾਂ ਨੇ ਨਾਮ ਨੀ ਲਿਆ
ਹਾਂਜੀ
ਪਰ ਮੇਰੇ ਖਿਆਲ ਚ ਚਲੋ ਨਾਮ ਲੈਣਾ ਨੀ ਚਾਹੀਦਾ ਪਰ ਜੇ ਤੇ ਉਹ ਵਾਹ ਯਾਰ ਡਿਸਕਸ਼ਨ ਕਰ ਰਹੇ ਸੀ ਸਰੋਤੇ ਫਿਰ ਤਾਂ ਚਲੋ ਨਹੀਂ ਨਾਂ ਲੈਣਾ ਬਣਦਾ ਪਰ ਜੇ ਕੋਈ ਐਂਕਰ ਕਰ ਰਿਹਾ ਸੀ ਫਿਰ ਮੈਨੂੰ ਲੱਗਦਾ ਨਾਂ ਲੈਣ ਚ ਕੋਈ ਹਰਜ ਨੀ ਹੈਗਾ ਪਤਾ ਲੱਗਣਾ ਚਾਹੀਦਾ ਨਾ ਵੀ ਕਿਹੜਾ ਰੇਡੀਓ ਕਿਸ ਹੱਦ ਤੱਕ
ਹਨਾ ਦੇਖੋ ਉਹ ਤਾਂ ਕੋਈ ਗੱਲ ਨੀ ਜੀ ਸਾਰੇ ਹੁਣ ਮੀਡੀਆ ਜਿਹੜੇ ਜਿਨ੍ਹਾਂ ਦੇ ਆਪਣੀ ਆਪਣੀ ਅਲਾਈਨਮੈਂਟਸ ਹੈ ਕੋਈ ਨੈਗੇਟਿਵ ਹੈ ਕੋਈ ਪੋਜ਼ਿਟਿਵ ਹੈ ਕੋਈ ਨਿਊਟਰਲ ਹੈ ਸੋ ਆਪਣੀ ਆਪਣੀ ਜਿੱਦਾਂ ਦੀ ਉਹਨਾਂ ਦੀ ਆਈਡੀਓਲੋਜੀ ਹੈ ਉਦਾਂ ਉਦਾਂ ਉਹਨਾਂ ਨੇ ਕਰਨਾ ਹੈ ਨਾ ਉਹਨਾਂ ਨੂੰ ਉਹਨਾਂ ਦੇ ਹੱਥ ਵਸ ਕੁਛ ਨਹੀਂ ਹੈ ਸੋ ਅਜੇਪਾਲ ਜੀ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਜੀ
ਓਕੇ ਥੈਂਕ ਯੂ ਬਾਜੀ ਥੈਂਕ ਯੂ
ਸੋ ਅਜੇਪਾਲ ਥਿੰਦ ਬ੍ਰਿਸਬਨ ਤੋਂ ਸਾਡੇ ਨਾਲ ਜੁੜੇ ਹੋਏ ਸਨ ਸੱਜਣ ਹੋਰ ਵੀ ਸਾਡੇ ਨਾਲ ਜੁੜ ਰਹੇ ਨੇ ਉਹਨਾਂ ਨੂੰ ਵੀ ਆਪਾਂ ਲੈਂਦੇ ਹਾਂ ਕਾਫੀ ਦੇਰ ਹੋ ਗਈ ਆ ਹੋਲਡ ਕੀਤਿਆਂ ਨੂੰ ਸਤਿ ਸ੍ਰੀ ਅਕਾਲ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸੋਰੀ ਤੁਹਾਡਾ ਨਾਮ ਮੇਰੇ ਕੋਲ ਹੈ ਨੀ ਪਹਿਲਾਂ ਤਾਂ ਨਾਮ ਦੱਸੋ ਆਪਣਾ
ਜੀ ਮੰਨਾ ਜੀ ਹਾਂਜੀ ਮੈਂ ਜੀ ਐਕਚੁਅਲੀ ਰੁਪਿੰਦਰ ਸਿੰਘ ਬੋਲਦਾ ਢਲ ਕਲਾਂ ਵਾਲਾ ਪਗਰਸ
ਅੱਛਾ 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 ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਜੀ
ਅੱਜ ਦੀ ਵੀਰ ਜੀ ਸਤਿ ਸ੍ਰੀ ਅਕਾਲ ਜੀ
ਮੈਲਬਨ ਤੋਂ ਨਾ
ਮੈਲਬਨ ਪਹੁੰਚ ਗਏ ਇੰਸਟਾਲ ਹੋਣ ਵਾਲਾ ਜੀ
ਅੱਛਾ ਅੱਛਾ ਠੀਕ ਹੈ ਠੀਕ ਹੈ ਜੀ ਤੁਹਾਡਾ ਨੰਬਰ ਸੇਵ ਨਹੀਂ ਸੀ ਕੀਤਾ ਤੇ ਕੀ ਕਹਿਣਾ ਚਾਹੋਗੇ
ਕਰ ਲੋ ਜੀ ਬਸ ਵੀਰ ਜੀ ਤੁਹਾਨੂੰ ਬਹੁਤ ਸੋਹਣੀ ਦਾ ਤੁਹਾਡੀਆਂ ਗੱਲਾਂ ਬੜੀਆਂ ਪਾਇਦਾਰ ਹੁੰਦੀਆਂ ਬੜੀ ਜ਼ਿੰਦਗੀ ਚ ਲਿਆਉਣ ਦੀ ਕੋਸ਼ਿਸ਼ ਕਰਦੇ ਆ ਹਲੀਮੀ ਤੇ ਤੁਹਾਡਾ ਜਿਵੇਂ ਤੁਸੀਂ ਸਿੱਖ ਪੁਣੇ ਚ ਮਤਲਬ ਸਿੱਖੀ ਚ ਆਏ ਆ ਸੋਰੀ ਇਵੇਂ ਮੈਂ ਵੀ ਸਾਲ ਕੁ ਪਹਿਲਾਂ ਗੁਰੂ ਮਹਾਰਾਜ ਦੀ ਕਿਰਪਾ ਨਾਲ ਇਸ ਬਾਣੀ ਚ ਆਇਆ ਤੇ ਬੜਾ ਵਧੀਆ ਲੱਗਦਾ ਵਾ ਤੁਹਾਡੀਆਂ ਗੱਲਾਂ ਸੁਣ ਕੇ ਮਿੰਟੂ ਬਰਾੜ ਜੀ ਦੀਆਂ ਗੱਲਾਂ ਸੁਣ ਕੇ ਬਸ ਬਹੁਤ ਵਧੀਆ ਲੱਗਦਾ ਕੰਮ ਵੀ ਕਰ ਰਹੇ ਆ ਤੇ ਤੁਹਾਤੋਂ ਬੜਾ ਕੁਛ ਸਿੱਖ ਵੀ ਰਹੇ ਆ
ਚਲੋ ਜੀ ਦੇਖੋ
ਗੱਲ ਜੀ ਆਪਾਂ
ਜੀ ਆਪਾਂ ਏਦਾਂ ਕਹਿ ਲੋ ਕਿ ਉਹ ਜਗਿੰਦਰ ਬਾਸੀ ਵਾਂਗਰ ਮੁੱਦੇ ਤੇ ਆਓ ਜੀ ਮੁੱਦੇ ਤੇ ਇਹ ਤਾਂ ਸਾਡੀ ਸਿਫਤ ਕਰੀ ਜਾ ਰਹੇ ਹੋ ਤੁਸੀਂ
ਦੂਜੀ ਗੱਲ ਜੀ ਮੈਂ ਆਮ ਆਦਮੀ ਪਾਰਟੀ ਦਾ ਬਹੁਤ ਸਪੋਰਟਰ ਆ ਬਟ ਮੈਨੂੰ ਸਮਝ ਨੀ ਆਉਂਦੀ ਵੀ ਮਤਲਬ ਸਾਰਾ ਕੁਛ ਠੀਕ ਹੋ ਜਾਵੇ, ਇਹ ਤਾਂ ਚੱਲਦਾ ਹੀ ਰਹਿੰਦਾ ਵਾ ਅਪ ਡਾਊਨ, ਡੈਡੀ ਲਾਸਟ ਵੀਕ ਇੰਡੀਆ ਹੀ ਆ ਬਸ ਆ ਰਹੇ ਆ ਅਗਲੇ ਵਿੰਸ ਤੇ, ਮੈਨੂੰ ਪੁੱਛਦਾ ਰਹਿੰਦਾ ਵੀ ਕੀ ਬਣੂਗਾ ਕੀ ਕਿਵੇਂ ਹੋਊਗਾ, ਬਜ਼ੁਰਗ ਵੀ ਤੁਹਾਡੇ ਨੂੰ ਕਹਿੰਦਾ ਵੀ ਸਭ ਕੁਛ ਐਂਡ ਆਫ ਦਾ ਡੇ ਠੀਕ ਹੋ ਜੂਗਾ, ਆਮ ਆਦਮੀ ਪਾਰਟੀ ਆਊ ਕੇ ਇਸ ਦੁਆ ਕਰਦੇ ਆ ਵੀ ਸਾਰਾ ਕੁਛ ਠੀਕ ਹੋਵੇ ਪੰਜਾਬ ਦਾ ਹੱਸੇ ਵਸੇ, ਬਸ ਇਹੀ ਆ ਜੀ ਬਸ ਤੁਹਾਨੂੰ ਜੀ ਕੀਤਾ ਕਾਲ ਕਰਨ ਨੂੰ,
ਸ਼ੁਕਰੀਆ
ਗੱਲਾਂ ਬਹੁਤ ਦਿੰਦੀਆਂ ਤੁਸੀਂ ਚਾਰ ਦਿਨ ਹੋ ਗਏ,
ਸ਼ੁਕਰੀਆ ਸ਼ੁਕਰੀਆ ਜੀ ਤੁਹਾਡੀ ਮਨੋਕਾਮਨਾ ਰੱਬ ਪੂਰੀਆਂ ਕਰੇ, ਧੰਨਵਾਦ ਜੀ ਸ਼ੁਕਰੀਆ,
ਧੰਨਵਾਦ।
ਸੋ ਦੋਸਤੋ ਸਾਡੇ ਨਾਲ ਇੰਦਰਜੀਤ ਕੈਲੀਫੋਰਨੀਆ ਤੋਂ ਕਾਫੀ ਦੇਰ ਤੋਂ ਹੋਲਡ ਤੇ ਨੇ, 8 ਮਿੰਟ ਹੋ ਗਏ ਨੇ, ਤੇ ਤਰਸੇਮ ਸਿੰਘ ਵੀ ਲਾਈਨ ਤੇ ਨੇ ਆਪਣੇ ਸੱਜਣ ਮਿੱਤਰੋ, ਤੁਸੀਂ ਵੀ ਜੁਆਇਨ ਇਨ ਕਰ ਸਕਦੇ ਹੋ, ਤੇ ਇੰਦਰਜੀਤ ਉਹਨਾਂ ਨਾਲ ਗੱਲਬਾਤ ਕਰਦੇ ਆ। ਸਤਿ ਸ੍ਰੀ ਅਕਾਲ ਇੰਦਰਜੀਤ ਜੀ।
ਸਤਿ ਸ੍ਰੀ ਅਕਾਲ ਭਾਜੀ ਤੁਹਾਨੂੰ ਤੇ ਆਪਣੇ ਸਾਰੇ ਪਿਆਰ ਭਰੇ ਸਰੋਤਿਆਂ ਨੂੰ ਜੀ।
ਹਾਂਜੀ, ਤੇ ਪਹਿਲਾਂ ਮਾਫੀ ਚਾਹੁੰਦੇ ਆ ਕਿ ਕਾਫੀ ਲੰਬੀ ਵੇਟ ਹੋ ਗਈ ਆ, ਮਜਬੂਰੀ ਆ
ਭਾਜੀ, ਕੋਈ ਗੱਲ ਇੰਤਜ਼ਾਰ ਕਰਨ ਦੇ ਆਦੀ ਆ, ਜਿੱਦਾਂ ਡਰਾਈਵਿੰਗ ਸਾਡੀ ਲਾਈਨ ਆ, ਪੇਸ਼ੈਂਸ ਨਹੀਂ
ਤੁਹਾਡੇ ਕੋਲ, ਤਾਂ ਕਹਿ ਲਓ ਕੋਈ ਪਲੈਂਟੀ ਆਫ ਟਾਈਮ ਹੈ ਹਨਾ। ਤੇ ਕੀ ਹਾਲ ਚਾਲ ਹੈ ਕੈਲੀਫੋਰਨੀਆ ਦਾ, ਠੀਕ ਠਾਕ ਹੋ?
ਵਧੀਆ ਭਾਜੀ, ਬਹੁਤ ਵਧੀਆ, ਠੀਕ ਆ। ਗਰਮੀ ਥੋੜੀ ਜਿਹੀ
ਕਾਫੀ ਗਰਮੀ ਆ, ਤੇ ਸੋਕਾ ਵੀ ਤੁਹਾਡੇ ਇਲਾਕਿਆਂ ਚ ਕਾਫੀ ਪਿਆ ਹੋਇਆ 3-4 ਸਾਲ ਤੋਂ, ਤੇ ਕੀ ਸਿਚੁਏਸ਼ਨ, ਮੀਂਹ ਮੂੰਹ ਪਏ ਕੇ ਨਹੀਂ ਹਜੇ?
ਨਹੀਂ ਮੀਂਹ ਭਾਜੀ, ਇੱਦਾਂ ਕੈਲੀਫੋਰਨੀਆ ਬਹੁਤ ਲੰਮਾ ਆ, ਇਹ ਲੰਮੀ ਜਿੱਦਾਂ ਲੈਂਥ ਨੂੰ ਜਿਆਦਾ ਇਹਦੀਆਂ ਹੈਗੀਆਂ 800 ਮੀਲ ਆ ਜਿੱਦਾਂ।
ਹਾਂਜੀ ਹਾਂਜੀ,
ਤੇ ਇਹਦੇ ਵਿਚ ਜਿੱਦਾਂ ਸੈਂਟਰਲ ਪਾਰਟ ਆ ਉਹ ਸਮੁੰਦਰ ਦੇ ਨਾਲ, ਜਿਹੜਾ ਸੋਰੀ ਸਾਊਥ ਵਾਲਾ ਜਿਹੜਾ ਸੈਂਟਰ ਆ ਉੱਥੇ ਗਰਮੀ ਜ਼ਿਆਦਾ ਪੈਂਦੀ, ਨਾਰਥ ਆ ਉਹ ਠੀਕ ਰਹਿੰਦਾ ਆਪਣਾ, ਜਿੱਦਾਂ ਬੇ ਏਰੀਆ ਕਹਿੰਦੇ ਸੈਨ ਫ੍ਰਾਂਸਿਸਕੋ ਵਗੈਰਾ, ਉੱਧਰ ਵੀ ਪੈਂਦੇ ਰਹਿੰਦੇ ਉੱਦਾਂ ਨਾਰਮਲ।
ਅੱਛਾ ਅੱਛਾ,
ਪਰ ਇੱਦਾਂ ਵੀ ਇੱਥੇ ਕੰਟਰੋਲ ਕਰ ਦਿੱਤੇ ਆ ਪਿੱਛੇ, ਜਿਨ੍ਹਾਂ ਨੇ ਗੌਰਮੈਂਟ ਨੇ ਕਿਹਾ ਘਟਾ ਦੋ ਪਾਣੀ, ਤੁਸੀਂ ਇਮੇਜਿਨ ਕਰ ਲੋ ਜਿੰਨਾ ਗੌਰਮੈਂਟ ਨੇ ਕਿਹਾ ਉਹ ਤੋਂ ਵੱਧ ਲੋਕਾਂ ਨੇ ਬਾਜੀ ਕੰਟਰੋਲ ਕਰਤਾ ਹੈਗਾ।
ਨਹੀਂ ਕਾਫੀ ਕੰਟਰੋਲ ਹੈ, ਮੈਂ ਜਾ ਕੇ ਆਇਆ ਸੀਗਾ, ਦੇਖਿਆ ਵੀ ਸੀਗਾ ਉੱਥੇ ਲੈਂਡ ਡਿਪਾਰਟਮੈਂਟ ਵਾਲੇ, ਮਤਲਬ ਉੱਥੇ ਵਾਟਰ ਡਿਪਾਰਟਮੈਂਟ ਵਾਲੇ ਵੀ ਸਾਨੂੰ ਜਾਣਦੇ ਨੇ, ਮਤਲਬ ਉਹਨਾਂ ਨਾਲ ਵੀ ਗੱਲਾਂ ਬਾਤਾਂ ਹੁੰਦੀਆਂ ਨੇ। ਬਦਾਮਾਂ ਦੀ ਖੇਤੀ ਕਾਫੀ ਹੈ ਨਾ ਮਤਲਬ ਕੈਲੀਫੋਰਨੀਆ ਦੇ ਵਿੱਚ, ਤੇ ਹਾਂਜੀ, ਤੇ ਬਦਾਮਾਂ ਦੀ ਇੰਡਸਟਰੀ ਕਾਫੀ ਸਫ਼ਰ ਕਰ ਰਹੀ ਸੀ, ਇਸ ਕਰਕੇ ਬਦਾਮਾਂ ਦੇ ਭਾਅ ਬੜੇ ਨੇ ਤੁਹਾਡੇ ਕੈਲੀਫੋਰਨੀਆ ਚ ਘੱਟ ਹੋਣ ਕਰਕੇ। ਸੋ ਕੀ ਕਹਿਣਾ ਚਾਹੋਗੇ ਅੱਜ ਹੋਰ, ਦੱਸੋ ਤੁਸੀਂ ਸਾਨੂੰ ਗੱਲ ਕਿਹੜੀ ਸੁਣਾਓਗੇ?
ਮੈਂ ਤਾਂ ਭਾਜੀ ਉਹੀ ਡਿਸਕਸ ਕਰਨੀ ਸੀ, ਜਿਹੜੇ ਆਪਣਾ ਜਿੱਦਾਂ ਪ੍ਰਚਾਰਕ ਕਹਿ ਲੋ ਜਾਂ ਸੰਤਾਂ ਬਾਰੇ ਗੱਲ ਚੱਲਦੀ ਸੀਗੀ
ਜੀ ਜੀ,
ਤੇ ਮੈਂ ਜਾਣੀ ਕਿ ਨਿਊਟਰਲ ਹੋ ਕੇ ਗੱਲ ਕਰ ਰਿਹਾ, ਜਾਣੀ ਕਿ ਜੋ ਮੈਂ ਦੇਖਦਾ ਜੋ ਮੈਂ ਫੀਲ ਕਰਦਾ ਉਹਦੇ ਬਾਰੇ ਗੱਲ
ਕਰੋ ਜੀ। ਹਾਂਜੀ ਸ਼ੋਰ,
ਜਿੱਦਾਂ ਕੋਈ ਬੰਦਾ ਆ ਜਦੋਂ ਉਹ ਸੀਨੀਓਰਿਟੀ ਚ ਜਾਂਦਾ ਆ, ਉਹ ਆਪਣੀ ਜੋਬ ਦੇ ਲਈ ਪਰਫੈਕਟ ਉਹ ਚ ਹੋਰ ਜ਼ਿਆਦਾ ਹੁੰਦਾ ਆ, ਉਹ ਆਪਣੇ ਉਹਨੂੰ ਨੇੜਿਓ ਜੋਬ ਕਰਦਾ ਆ, ਉਹਦੀ ਜਿੰਮੇਵਾਰੀਆਂ ਵੱਧ ਜਾਂਦੀਆਂ, ਉਹਦੀ ਤਨਖਾਹ ਵੀ ਵੱਧ ਜਾਂਦੀ ਹੈ ਨਾ ਹਰ ਚੀਜ਼ ਦੀ। ਇੱਦਾਂ ਜਿਹੜੇ ਸਾਡੇ ਪ੍ਰਚਾਰਕ ਆ, ਇੱਕ ਛੋਟੇ ਪ੍ਰਚਾਰਕ ਇੱਕ ਸੀਨੀਅਰ ਪ੍ਰਚਾਰਕ ਆ ਇੰਟਰਨੈਸ਼ਨਲ ਲੈਵਲ ਤੇ ਕਹਿ ਲੋ ਜਾਂ ਕਿੱਦਾਂ, ਉਹਨਾਂ ਨੂੰ ਉਨਾ ਜ਼ਿਆਦਾ ਪਰਫੈਕਟ ਹੋ ਜਾਣਾ ਚਾਹੀਦਾ ਗੁਰਬਾਣੀ ਦੇ ਹਿਸਾਬ ਨਾਲ, ਕਿਉਂਕਿ ਗੁਰਬਾਣੀ ਦਾ ਪ੍ਰਚਾਰ ਕਰਦੇ, ਧਾਰਮਿਕ ਬੰਦੇ ਕਹਾਉਂਦੇ ਉਹ, ਜਦਕਿ ਵੱਡੇ ਪ੍ਰਚਾਰਕ ਛੋਟਿਆਂ ਤੋਂ ਵੱਧ ਪੈਸੇ ਲੈਂਦੇ ਆ, ਵੱਧ ਗੱਡੀਆਂ ਲੈਂਦੇ ਆ, ਵੱਧ ਚੀਜ਼ਾਂ ਮਤਲਬ ਉਹ ਲੈ ਰਹੇ ਆ, ਜਦਕਿ ਉਹਨਾਂ ਨੂੰ ਉਹਨਾਂ ਤੋਂ ਜੋ ਗੁਰਬਾਣੀ ਦੇ ਸਾਰਾ ਧਾਰਮਿਕ ਬੰਦੇ ਆ ਉਹਨੂੰ ਘਟਾਉਣਾ ਚਾਹੀਦਾ।
ਉਹ ਜਿੱਦਾਂ ਜਿੱਦਾਂ ਗੁਰਬਾਣੀ ਦੇ ਅੰਦਰ ਸਮੋ ਜਾਣਾ ਹੁੰਦਾ ਬੰਦੇ ਨੇ, ਓਦਾਂ ਓਦਾਂ ਤਾਂ ਇਹਨਾਂ ਚੀਜ਼ਾਂ ਤੋਂ ਘਟਾਉਣਾ ਚਾਹੀਦਾ ਆਪਣੇ ਆਪ ਨੂੰ, ਹੈਨਾ?
ਹਾਂਜੀ ਭਾਜੀ, ਇਹੀ ਮੇਰਾ ਕੁਐਸਚਨ ਹੈ ਵੀ ਜਾਂ ਤਾਂ ਧਾਰਮਿਕ ਨਾ ਕਹਿਣ ਆਪਣੇ ਆਪ ਨੂੰ, ਪ੍ਰੋਫੈਸ਼ਨਲ ਕਹਿਣ, ਨੋ ਪ੍ਰੋਬਲਮ ਆ, ਉਹ ਧਾਰਮਿਕ ਵੀ ਕਹੀ ਜਾਂਦੇ ਸਾਡੇ ਲੋਕਾਂ ਨੂੰ, ਤੇ ਉਹ ਕੰਮ ਉਲਟ ਹੋ ਰਿਹਾ।
ਹਾਂਜੀ, ਨਹੀਂ ਇਹੀ ਇਹੀ ਪ੍ਰੋਬਲਮ ਹੈ, ਇਹ ਸਿਧਾਂਤ ਦੇ ਜਿਹੜੇ ਗੁਰਬਾਣੀ ਦਾ ਸਿਧਾਂਤ ਹੈ ਜਾਂ ਸੰਤ ਦਾ ਸਿਧਾਂਤ ਹੈ, ਉਹ ਤੇ ਉਤੋਂ ਬਿਲਕੁਲ ਉਲਟ ਹੋ ਜਾਂਦੇ ਨੇ। ਪ੍ਰਚਾਰਕ ਤਾਂ ਮੇਰੇ ਖਿਆਲ ਪ੍ਰਚਾਰਕ ਹੋਰ ਹੋਣੇ ਚਾਹੀਦੇ ਨੇ, ਉਹ ਸੰਤ ਨਹੀਂ ਕਹਾ ਸਕਦੇ, ਤੁਸੀਂ ਉਹਨਾਂ ਨੂੰ ਇਹ ਨਹੀਂ ਕਹਿ ਸਕਦੇ ਵੀ ਉਹ ਸੰਤ ਹੈ, ਉਹ ਤਾਂ ਆਪਣੀ ਜੋਬ ਕਰਦੇ ਨੇ। ਹੁਣ ਕਈ ਵਾਰੀ ਅਸੀਂ ਵੀ ਕਹਿਦਾ ਸੀ ਜੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਹਾਂ, ਹਰ ਸਿੰਗਰ ਕਹਿ ਦਿੰਦਾ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਹਾਂ, ਮੇਰੇ ਵਰਗਾ ਰੇਡੀਓ ਐਂਕਰ ਵੀ ਕਹਿੰਦਾ, ਪਰ ਗੱਲ ਇਹ ਹੈ ਵੀ ਜਦੋਂ ਚਲੋ ਅਸੀਂ ਤਾਂ ਹੁਣ ਵਾਲੰਟੀਅਰ ਹੀ ਕਰ ਰਹੇ ਨਾ ਆਪਣੇ ਸ਼ੌਂਕ ਦੇ ਨਾਲ, ਮਤਲਬ ਜੇ ਮੈਂ ਇਹ ਜੋਬ ਕਰਦਾ ਹੁੰਦਾ ਕੱਲ ਨੂੰ ਮੇਰੀ ਇਹ ਜੋਬ ਬੰਦ ਕਰ ਦਿੰਦੇ ਹੋ, ਕੀ ਮੈਂ ਫੇਰ ਵੀ ਕਰੀ ਜਾਂਦਾ ਬਿਨਾਂ ਪੈਸਿਆਂ ਤੋਂ? ਸੇਵਾ ਤਾਂ ਅਸਲ ਦੇ ਵਿੱਚ ਉਹ ਹੁੰਦੀ ਹੈ,
ਪਰ ਤੁਸੀਂ ਧਾਰਮਿਕ ਨਹੀਂ ਕਰਾਉਂਦੇ, ਤੁਸੀਂ ਧਾਰਮਿਕ ਨਹੀਂ ਕਰਾਉਂਦੇ ਆਪਣੇ ਆਪ ਨੂੰ, ਤੁਸੀਂ ਜੋਬ ਕਰਕੇ ਜੇ ਪੈਸੇ ਲੈਣੇ ਆ।
ਨਹੀਂ ਨਹੀਂ, ਮਤਲਬ ਮੈਂ ਪੰਜਾਬੀ ਦੇ
ਕਹਿੰਦੇ ਆ, ਪਰ ਤੁਸੀਂ
ਮੈਂ ਪੰਜਾਬੀ ਦੇ ਸੇਵਾ ਸੋਰੀ ਮੈਂ ਪੰਜਾਬੀ ਦੇ ਸੇਵਾਦਾਰ ਦੀ ਗੱਲ ਕਰ ਰਿਹਾ ਸੀ, ਮਤਲਬ ਜੇ ਫੇਰ ਮੈਂ ਮਤਲਬ ਹੁਣ ਮੈਂ ਪੈਸੇ ਲੈਣਾ ਇਸ ਕੰਮ ਦੇ, ਮੈਂ ਸੇਵਾਦਾਰ ਨਹੀਂ ਕਹਾ ਸਕਦਾ ਜੇ ਮੈਂ ਪੈਸੇ ਲੈਣਾ ਹਨਾ, ਤੇ ਫਿਰ ਮੈਂ ਪ੍ਰੋਫੈਸ਼ਨਲ ਕਹਾਵਾਂ ਤਾਂ ਜ਼ਿਆਦਾ ਵਧੀਆ, ਜੇ ਪਰ ਮੈਂ ਫ੍ਰੀ ਕਰ ਰਿਹਾ ਫਿਰ ਮੈਂ ਸੇਵਾਦਾਰ ਕਹਾ ਸਕਦਾ।
ਉਹੀ ਤਾਂ ਚੀਜ਼ ਆ ਭਾਜੀ, ਹੁਣ ਇਹ ਵੱਧ ਤੋਂ ਵੱਧ ਸੀਨੀਅਰ ਪ੍ਰਚਾਰਕ ਜ਼ਿਆਦਾ ਪੈਸੇ ਲੈਂਦੇ ਆ, ਉਹਨਾਂ ਦੇ ਜਦਕਿ ਜ਼ਿਆਦਾ ਅਸੂਲ ਬਣਦੇ ਆ, ਤੇ ਭਾਜੀ ਚਲੋ ਦੂਜਾ ਪੁਆਇੰਟ ਮੇਰਾ ਸੀਗਾ, ਹੁਣ ਆਪਣੇ ਗੁਰੂ ਨਾਨਕ ਦੇਵ ਜੀ ਨੇ ਪ੍ਰਚਾਰ ਜਿੰਨਾ ਵੀ ਕੀਤਾ ਗੁਰਬਾਣੀ ਲਾਈਵ ਪ੍ਰਚਾਰ, ਉਹ ਆਲਮੋਸਟ ਫ੍ਰੀ ਕਰਦੇ ਸੀਗੇ, ਅੱਜ ਦੀ ਡੇਟ ਦੇ ਵਿਚ ਜੇ ਪ੍ਰਚਾਰ ਕਰਦੇ ਚਲੋ ਠੀਕ ਆ, ਉਹਨਾਂ ਨੇ ਕੁਛ ਲੈਣਾ ਆ, ਸਾਡੇ ਗ੍ਰੰਥੀ ਆ, ਜਦਕਿ ਸ਼ੋਸ਼ਣ ਉਹਨਾਂ ਦਾ ਛੋਟਿਆਂ ਦਾ ਜਿਆਦਾ ਹੁੰਦਾ ਆ ਵਿਚਾਰਿਆਂ ਦਾ, ਅਸੀਂ ਦੇਖਦੇ ਗੁਰਦੁਆਰਿਆਂ ਦੇ ਵਿਚ ਉਹਨਾਂ ਨੂੰ ਮਤਲਬ ਸ਼ੋਸ਼ਣ ਹੁੰਦਾ। ਚਲੋ ਕਹਿਣ ਦਾ ਮਤਲਬ ਉਹ ਚੀਜ਼ ਉਹਨਾਂ ਨੂੰ ਗੁਰਬਾਣੀ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਥੱਲੋਂ ਆਪਾਂ ਨੂੰ ਕਰਨਾ ਚਾਹੀਦਾ ਗਰੋ ਜਿੱਦਾਂ, ਤੇ ਹੁਣ ਅੱਜ ਦੀ ਡੇਟ ਆਪਾਂ ਉਹੀ ਗੁਰਬਾਣੀ ਨੂੰ ਚਾਹੇ ਗਾ ਕੇ ਚਾਹੇ ਕਿਸੇ ਤਰ੍ਹਾਂ ਕਰਕੇ ਠੀਕ ਹੈ ਪ੍ਰਚਾਰ ਕਰਨਾ, ਪਰ ਉਨਾ ਕੁ ਲਈਏ ਜਿੰਨਾ ਕੁ ਸਾਨੂੰ ਚਾਹੀਦਾ ਆ, ਨਾ ਕਿ ਅਸੀਂ ਲੋਕਾਂ ਤੋਂ ਲੈ ਕੇ, ਉਹ ਲੋਕ ਤਾਂ ਸਾਨੂੰ ਕਹਿਣਗੇ ਗੱਡੀ ਲੈ ਲਓ, ਸਾਡਾ ਫਲ ਜੇ ਬਣਦਾ ਕਿ ਨਾ ਲਈਏ।
ਹਾਂਜੀ ਬਿਲਕੁਲ, ਬਹੁਤ ਥੋੜੇ ਪ੍ਰਚਾਰਕ ਹੈ ਜਿਹੜੇ ਇਸ ਤਰ੍ਹਾਂ ਕਰਦੇ ਵੀ ਨੇ, ਤੇ ਇਨ ਦਾ ਐਂਡ ਗੱਲ ਇਹੀ ਮੁੱਕਦੀ ਹੈ ਜੀ ਇੰਦਰਜੀਤ ਜੀ, ਕਿ ਮੈਂ ਪਾਤਰ ਸਾਹਿਬ ਦਾ ਵਿਚਾਰ ਕਰ ਰਹੇ ਸੀ ਤੇ ਪਰਸਨਲ ਵਿਚਾਰ ਆਪਣੇ ਚਿੰਤਨ ਹੋਏ ਕਿ ਕਾਫੀ ਦਿਨ ਉਹ ਕਹਿੰਦੇ ਵੀ ਜਿੰਨੀ ਦੇਰ ਕਿਸੇ ਵੀ ਆਈਡੀਓਲੋਜੀ ਕਿਸੇ ਵੀ ਸੋਚ ਦਾ ਸਰਗੁਣ ਸਰੂਪ ਨਹੀਂ ਆਉਂਦਾ, ਠੀਕ ਹੈ ਇੱਕ ਥਿਊਰੀ ਹੁੰਦੀ ਆ, ਜਦੋਂ ਤੱਕ ਉਹਦਾ ਕੋਈ ਪ੍ਰੈਕਟੀਕਲ ਸਰੂਪ ਨਹੀਂ ਨਾ ਆਉਂਦਾ ਉਦੋਂ ਤੱਕ ਉਹ ਥਿਊਰੀ ਥਿਊਰੀ ਰਹਿ ਜਾਂਦੀ ਆ। ਹੁਣ ਸਾਡੇ ਜਿਹੜੇ ਗੁਰੂ ਸਾਹਿਬਾਨ ਸਨ, ਸਾਡੇ ਜਿਹੜੇ ਮਹਾਨ ਸ਼ਖਸੀਅਤਾਂ ਹੋਈਆਂ ਸਾਡੇ ਧਰਮ ਦੇ ਵਿਚ, ਉਹ ਇੱਕ ਥਿਊਰੀ ਦਾ ਮਤਲਬ ਦ੍ਰਿਸ਼ਟਮਾਨ ਰੂਪ ਬਣ ਕੇ ਸਾਹਮਣੇ ਆਏ, ਉਹਨਾਂ ਨੇ ਪ੍ਰੈਕਟੀਕਲ ਕਰਕੇ ਦਿਖਾ ਲਿਆ, ਉਹ ਫੇਰ ਉਹ ਥਿਊਰੀ ਚੱਲੀ ਆ। ਪਰ ਜੇ ਹੁਣ ਮਤਲਬ ਆਪਾਂ ਕਰਨਾ ਕੁਛ ਹੋਰ ਹੈ ਤੇ ਪ੍ਰਚਾਰ ਆਪਾਂ ਕੁਛ ਹੋਰ ਕਰਨਾ ਆ, ਉਹ ਤਾਂ ਹੀ ਅੱਜ ਆਪਾਂ ਅੱਜ ਇਹ ਗੱਲਬਾਤ ਕਰ ਰਹੇ ਹਾਂ। ਸੋ ਥੈਂਕ ਯੂ ਇੰਦਰਜੀਤ ਜੀ।
ਛੋਟਾ ਜਿਹਾ ਮੇਰਾ ਪੁਆਇੰਟ ਹੈ ਵੀ ਇਹਨਾਂ ਸੰਤ ਜਿੰਨੇ ਵੀ ਆਪਣਾ ਇਹਨਾਂ ਦੀ ਦੁਨਿਆਵੀ ਤੌਰ ਤੇ ਕੀ ਦੇਣੇ ਆ ਬਾਈ, ਜੇ ਤੁਹਾਡੇ ਨੌਲੇਜ ਕੋਈ ਹੋਇਆ ਨਾ, ਕੋਈ ਜਾਣੀ ਕੋਈ ਵੀ ਚੀਜ਼ ਇਹਨਾਂ ਨੇ ਬਣਾਈ ਆ ਜਿਹੜੀ ਦੁਨੀਆਂ ਨੂੰ ਦਿੱਤੀ ਹੈ, ਜਿਹਦੇ ਨਾਲ ਦੁਨੀਆਂ ਸੌਖੀ ਹੋਈ ਆ, ਤਾਂ ਦੱਸਿਓ ਪਲੀਜ਼। ਥੈਂਕ ਯੂ ਬਾਈ।
ਚਲੋ ਥੈਂਕ ਯੂ ਜਿੰਦਰ ਜੀ, ਸ਼ੁਕਰੀਆ ਜੀ ਬਹੁਤ ਬਹੁਤ। ਸੋ ਦੋਸਤੋ ਸਾਡੇ ਨਾਲ ਤਰਸੇਮ ਸਿੰਘ ਵੀ ਹੋਲਡ ਤੇ ਨੇ ਤੇ ਹਰਵਿੰਦਰ ਸਿੰਘ ਸਾਡੇ ਨਾਲ ਜੁੜੇ ਨੇ ਜੀ ਸਵੋਨ ਹਿੱਲ ਤੋਂ। ਤੇ ਪਹਿਲਾਂ ਸਵੋਨ ਹਿੱਲ ਦੇ ਬਾਰੇ ਤੁਹਾਨੂੰ ਦੱਸ ਦਿੰਦੇ ਹਾਂ, ਸਵੋਨ ਹਿੱਲ ਜੀ ਹੈਗਾ ਆ ਵਿਕਟੋਰੀਆ ਦੇ ਵਿਚ ਨਿਊ ਸਾਊਥ ਵੇਲਸ ਦੇ ਬਾਰਡਰ ਤੇ ਐਨ ਅੰਦਰ ਨੂੰ ਜਾ ਕੇ ਤਕਰੀਬਨ ਹੋਣਾ 300-400 ਕਿਲੋਮੀਟਰ ਮੈਲਬਨ ਤੋਂ ਅੰਦਰ ਨੂੰ। ਸੋ ਹਰਵਿੰਦਰ ਸਿੰਘ ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿਚ ਜੀ ਆਇਆਂ ਨੂੰ।
ਹਾਂ ਸਤਿ ਸ੍ਰੀ ਅਕਾਲ ਅਮਨਦੀਪ ਸਿੰਘ ਜੀ ਤੇ ਸਾਰੇ ਸੁਣਨ ਵਾਲਿਆਂ ਨੂੰ ਜੀ।
ਹਾਂਜੀ ਤੇ ਕੀ ਹਾਲ ਚਾਲ ਹੈ ਮੇਰੇ ਸਵੋਨ ਹਿੱਲ ਦਾ, ਠੀਕ ਠਾਕ ਹੋ? ਮਾਹੌਲ ਹੈ ਪੰਜਾਬ ਵਰਗਾ, ਤੇ ਆ ਮੈਨੂੰ ਕੈਂਚੀ ਵੀ ਤੁਹਾਡੀ ਚੱਲਦੀ ਦਿਖਾਈ ਸੁਣਾਈ ਦੇ ਰਹੀ ਆ, ਦਿਖਾਈ ਦੇ ਰਹੀ ਇੱਕ ਤਰ੍ਹਾਂ ਨਾਲ ਤੇ।
ਹਾਂਜੀ ਇਹ ਤਾਂ ਆਪਣਾ ਕਰਮ ਹੈ ਜੀ, ਕਰਨਾ ਪੈਣਾ।
ਹਾਂਜੀ ਹਾਂਜੀ ਇਹ ਵੀ ਨਾਲ ਦੀ ਨਾਲ ਦੇਖੋ, ਇਹ ਤਾਂ ਮਹਾਰਾਜ ਨੇ ਵੀ ਕਿਹਾ ਨਾ ਵੀ ਹੱਥੀਂ ਕਾਰ ਕਰਨੀ ਆ, ਤੇ ਆਪਾਂ ਜਿਹੜੇ ਮਨ ਦੇ ਵਿਚ ਵਧੀਆ ਵਧੀਆ ਵਿਚਾਰ ਅਕਾਲ ਪੁਰਖ ਦੀ ਆਪਾਂ ਨਾਮ ਜਪਣਾ। ਤੇ ਤੁਸੀਂ ਦੱਸੋ ਵੀ ਤੁਸੀਂ ਕੱਲੇ ਹੋ ਜਾਂ ਨਾਲ ਤੁਹਾਡੇ ਹੋਰ ਟੀਮ ਵੀ ਆ ਕੰਮ ਕਰ ਰਹੀ?
ਸਾਰੇ ਚਾਰ ਬੰਦੇ ਜੀ ਲੱਗੇ ਹੋਏ, ਸਾਡਾ ਕੰਪਰੈਸਰ ਚੱਲ ਰਿਹਾ ਗਾਨ, ਚਾਰ ਬੰਦੇ ਲੱਗੇ ਹੋਏ ਜੀ।
ਠੀਕ ਹੈ ਜੀ।
ਪੰਜਾਬੀ ਆਪਾਂ ਕੱਲੇ ਹੀ ਆ ਜੀ ਇੱਥੇ, ਪੂਰੇ ਟਾਊਨ ਦੇ ਵਿੱਚ ਆਪਣੇ 3-4 ਫੈਮਲੀਆਂ ਸੀਗੀਆਂ ਤੇ ਉਹ 1-2 ਤਾਂ ਮੂਵ ਹੋ ਗਏ ਤੇ 2 ਫੈਮਲੀਆਂ ਆਇਆ ਬਸ ਇੱਥੇ ਜਿੱਥੇ ਮੈਂ ਰਹਿੰਦਾ ਜੀ, ਲੇਕ ਬੋਗਾ ਪੈਂਦਾ ਛੋਟਾ ਜਿਹਾ ਟਾਊਨ ਆ।
ਠੀਕ ਹੈ ਠੀਕ ਹੈ ਜੀ, ਕਿਆ ਬਾਤ ਹੈ। ਹਾਂਜੀ ਮੈਂ ਜਾਣਦਾ ਜੀ 2-3 ਪਰਿਵਾਰ ਜਿਹੜੇ ਸੀਗੇ ਉੱਥੇ, ਪਰ ਇੱਕ ਟਾਈਮ ਇਹ ਵੀ ਆ ਗਿਆ ਸੀ ਕਿ ਕਾਫੀ ਉੱਥੇ ਪਰਿਵਾਰ ਇਕੱਠੇ ਹੋ ਗਏ ਸੀ, ਤੇ 3 ਸਾਲ ਪਹਿਲਾਂ 4 ਸਾਲ ਪਹਿਲਾਂ ਗੁਰੂ ਘਰ ਦੀ ਸਥਾਪਨਾ ਦੇ ਬਾਰੇ ਵੀ ਗੱਲ ਚੱਲ ਰਹੀ ਸੀ ਸਵਾਨ ਹਿੱਲ ਦੇ ਵਿੱਚ।
ਸਥਾਪਨਾ ਹੋ ਗਈ ਸੀ, ਫਿਰ ਮੁੜ ਕੇ ਉਹਨਾਂ ਦਾ ਕੋਈ ਰੌਲਾ ਪੈ ਗਿਆ ਆਪਸ ਦੇ ਵਿੱਚ, ਤੁਹਾਨੂੰ ਪਤਾ ਆਪਣੇ ਪੰਜਾਬੀ ਰੌਲਾ ਜਲਦੀ ਪਾ ਲੈਂਦੇ, ਜਿੱਦਾਂ ਹੁਣ ਆਪ ਪਾਰਟੀ ਬਣੀ ਨੂੰ ਸਾਲ ਮਨੀ ਹੋਇਆ, ਰੌਲਾ ਪਹਿਲਾਂ ਪਾ ਕੇ ਪੈ ਗਏ
ਤੇ
ਇਹ ਚੀਜ਼ ਆ। ਪਰ ਦੇਖੋ ਜੀ ਉਸ ਗੱਲ ਤੇ ਗੱਲ ਕਰਨੀ ਸੀ ਅਮਨਦੀਪ ਸਿੰਘ ਜੀ, ਬਹੁਤ ਬੜਾ ਇੱਕ ਚੇਂਜ ਪੰਜਾਬ ਦੇ ਵਿੱਚ ਆ ਰਿਹਾ, ਜਿੱਥੋਂ ਜਿੱਦਾਂ ਹੁੰਦਾ ਨੀ ਜਿੱਦਾਂ ਕਹਿੰਦੇ ਜਿੱਦਾਂ ਸ਼ੇਰ ਆ ਗਿਆ ਸ਼ੇਰ ਆ ਗਿਆ, ਉੱਥੋਂ ਸਾਰੇ ਡਰੇ ਹੋਏ ਸੀਗੇ, ਇਹਨਾਂ ਨੂੰ ਅਕਾਲੀਆਂ ਨੂੰ ਵੀ ਪਤਾ ਸੀ, ਕਾਂਗਰਸੀਆਂ ਨੂੰ ਵੀ ਪਤਾ ਕਿ ਜੇ ਸਭ ਕੁਝ ਸਹੀ ਚੱਲੇ ਤੇ ਉਹਨਾਂ ਦੀ 100% ਸਰਕਾਰ ਆਈ ਹੋਈ ਸੀ ਪੰਜਾਬ ਚ, ਤੇ ਉਹ ਕੁਛ ਨਾ ਕੁਛ ਏਦਾਂ ਦਾ ਕਰਵਾ ਰਹੇ ਆ ਕਿ ਜਿਹਦੇ ਨਾਲ ਮਤਲਬ ਜਿੱਤ ਨਾ ਸਕਣ। ਹੁਣ ਦੇਖੋ ਜੀ ਕੋਈ ਵੀ ਮੀਡੀਆ ਆ, ਕੋਈ ਵੀ ਮੀਡੀਆ ਪਾਰਟਨਰ ਆ, ਉਹਨਾਂ ਦਾ ਨਾ ਕਿਤੇ ਨਸ਼ੇ ਦੀ ਗੱਲ ਹੋ ਰਹੀ ਆ, ਨਾ ਕਿ ਜਿਹੜੇ ਗਲਤ ਕੰਮ ਹੋਏ ਤਾਂ ਸਾਲਾਂ ਚ ਉਹਦੀ ਕਿਤੇ ਗੱਲ ਨੀ ਹੋ ਰਹੀ, ਜਿਹੜਾ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਹਰ ਤਰੀਕੇ ਨਾਲ ਹਰ ਸੰਭਵ ਕੋਸ਼ਿਸ਼ ਕਰਕੇ ਉਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ।
ਜੀ ਬਿਲਕੁਲ,
ਮਤਲਬ ਜੋ ਜਿੰਨਾ ਮਤਲਬ ਉਹਨਾਂ ਨੂੰ ਗਿਰਨਾ ਪੈ ਜਾ, ਮਤਲਬ ਗਿਰਨ ਦੇ ਤਿਆਰ ਆ ਜੀ ਇਸ ਵੇਲੇ।
ਹਾਂਜੀ ਦੇਖੋ ਇਹ ਪੋਲਿਟਿਕਸ ਆ, ਇਹਨੂੰ ਕਾਊਂਟਰ ਕਰਨ ਦੇ ਲਈ ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਦੇ ਕੋਲ ਵੀ ਪੂਰਾ ਮਸਾਲਾ ਹੋਊਗਾ, ਉਹ ਆਪਣੇ ਆਪ ਨੂੰ ਦਰੁਸਤ ਕਰ ਸਕਣਗੇ। ਤੇ ਕੇਜਰੀਵਾਲ ਸਾਹਿਬ ਹੁਣੀ ਪਹਿਲਾਂ ਹੀ ਦਿੱਲੀ ਦੇ ਵਿਚ ਕਾਫੀ ਹੰਡੇ ਨੇ, ਉਨ੍ਹਾਂ ਨੇ 2 ਵਾਰੀ ਸਰਕਾਰ ਬਣਾਈ ਹੈ ਦੁਆਰਾ ਬਣਾ ਕੇ, ਦੂਜੀ ਵਾਰੀ ਵੀ। ਸੋ ਮੈਨੂੰ ਲੱਗਦਾ ਕਿ ਉਨ੍ਹਾਂ ਕੋਲ ਵੀ ਕਾਫੀ ਬ੍ਰੇਨ ਪਾਵਰ ਹੈਗੀ ਆ, ਤੇ ਨਿਕਲ ਜਾਣਗੇ ਇਸ ਚੀਜ਼ ਦੇ ਵਿਚੋਂ। ਸੋ ਚਲੋ ਦੇਖਦੇ ਹਾਂ,
ਜ਼ਰੂਰ ਜੀ ਆਪਾਂ ਅਰਦਾਸ ਕਰਾਂਗੇ ਇਸ ਗੱਲ ਤੋਂ ਨਿਕਲਣ, ਬਹੁਤ ਬਹੁਤ ਖੁਸ਼ੀ ਹੋਏਗੀ ਜੇ ਮਤਲਬ ਇਸ ਗੱਲ ਚੋਂ ਬਾਹਰ ਨਿਕਲਣ, ਕਿਉਂਕਿ ਇਸ ਵੇਲੇ ਥੋੜਾ ਜਿਹਾ ਮਤਲਬ ਜਿੱਦਾਂ ਮਾਹੌਲ ਇੱਦਾਂ ਦਾ ਬਣਿਆ ਹੋਇਆ ਕਿ ਹਰ ਬੰਦਾ ਸੋਚ ਰਿਹਾ, ਕਿਉਂਕਿ ਹਰ ਬੰਦੇ ਨੂੰ ਉਮੀਦ ਬਹੁਤ ਸੀਗੀ ਜੀ ਉਹ ਤੋਂ।
ਜੀ ਚਲੋ ਇਹ ਚੱਲਦਾ ਹੀ ਰਹਿਣਾ, ਨਹੀਂ ਉਮੀਦਾਂ ਆਪਣੀਆਂ ਰੱਖੋ ਜੀ ਕਾਇਮ, ਤੇ ਕਿਸੇ ਵੀ ਪਾਰਟੀ ਨੂੰ ਤੁਸੀਂ ਬਿਲੋਂਗ ਕਰਦੇ ਹੋ ਤਾਂ ਆਪਣੀ ਪਾਰਟੀ ਦੇ ਵਿਚ ਸੁਧਾਰ ਲੈਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹਰ ਬੰਦੇ ਨੂੰ, ਉਣਕਤਾਈਆਂ ਸਾਰਿਆਂ ਚ ਹੀ
ਹੁੰਦੀਆਂ। ਤੁਹਾਡੇ ਕੌਫ ਸਰਵਰ ਦਾ ਕੀ ਹਾਲ ਚਾਲ ਹੈ ਜੀ?
ਸਾਡੇ ਜੀ ਬਹੁਤ ਵਧੀਆ, ਕੌਫ ਸਰਵਰ ਵੀ ਤੇ ਤੁਹਾਡੇ ਵਾਂਗ ਇੱਥੇ ਵੀ ਦਿਨ ਟਿਕਿਆ ਹੋਇਆ ਤੇ ਸਾਡੇ ਇੱਧਰ ਹੁਣ ਪ੍ਰੂਨਿੰਗ ਤਾਂ ਨਹੀਂ ਚੱਲ ਰਹੀ, ਸਾਡੇ ਹੁਣ ਪਿਕਿੰਗ ਸ਼ੁਰੂ ਹੋਣ ਵਾਲੀ ਆ, ਸੋ ਜ਼ਿਆਦਾ ਇਲਾਕੇ ਚ ਕੰਮ ਚੱਲ ਰਿਹਾ। ਸੋ ਥੈਂਕ ਯੂ ਜੀ ਹਰਵਿੰਦਰ ਜੀ, ਗੁੱਡ ਲੱਕ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਸੋ ਸਾਡੇ ਨਾਲ ਤਰਸੇਮ ਸਿੰਘ ਵੀ ਜੁੜਨ ਵਾਲੇ ਨੇ, ਉਹ ਵੀ ਕਾਫੀ ਦੇਰ ਤੋਂ ਹੋਲਡ ਤੇ ਰਹੇ ਨੇ ਤੇ ਮੈਂ ਉਹਨਾਂ ਨੂੰ ਹੁਣ ਨਾਲ ਲੈਣਾ। ਤਰਸੇਮ ਸਿੰਘ ਜੀ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਪ੍ਰੋਗਰਾਮ ਦੇ ਵਿਚ ਸਵਾਗਤ ਹੈ।
ਹਾਂਜੀ ਸਤਿ ਸ੍ਰੀ ਅਕਾਲ ਜੀ, ਕੀ ਹਾਲ ਜੀ?
ਠੀਕ ਠਾਕ, ਪਰਸ ਦਾ ਕੀ ਹਾਲ ਚਾਲ ਹੈ? ਵਧੀਆ,
ਬੜਾ ਘਾਟਾ ਪੈ ਜਾਂਦਾ ਵੀਰ ਜੀ, ਜਦੋਂ ਮੈਂ ਤੁਹਾਨੂੰ ਫੋਨ ਲਾਉਣਾ ਤੇ ਫਿਰ ਮੈਂ ਤੁਹਾਡੀਆਂ ਗੱਲਾਂ ਨੀ ਸੁਣ ਪਾਉਂਦਾ, ਵਾਰ ਵਾਰ ਕੱਟ ਕੇ ਫਿਰ ਤੁਹਾਡੀ ਗੱਲ ਸੁਣਨੀ ਪੈਂਦੀ ਆ।
ਉਹ ਅਸਲ ਦੇ ਵਿਚ ਹਾਂਜੀ, ਸਾਡੇ ਥੋੜੇ ਨਾ ਜਿਹੜਾ ਸਰਵਰ ਪਹਿਲਾਂ ਸੀ, ਇਹ ਫੈਸਿਲਿਟੀ ਸੀਗੀ ਸਾਡੇ ਕੋਲ, ਤੁਸੀਂ ਹੋਲਡ ਤੇ ਸੁਣ ਸਕਦੇ ਸੀ, ਪਰ ਹੁਣ ਮੈਂ ਸਰਵਜੀਤ ਨੂੰ ਕਹਾਂਗਾ ਕਿ ਦੁਬਾਰਾ ਫੇਰ ਉਹਨੂੰ ਪ੍ਰੋਗਰਾਮਿੰਗ ਕਰਕੇ ਕੀਤਾ ਜਾਵੇ। ਕੀ ਕਹਿਣਾ ਚਾਹੋਗੇ ਦੱਸੋ? ਅੱਜ
ਮੈਂ ਪਹਿਲਾਂ ਪਾਣੀ ਪੀਲਾ ਜੀ।
ਪੀ ਲਓ ਜੀ ਪਾਣੀ, ਪਾਣੀ ਪੀ ਕੇ ਤੁਸੀਂ ਵੀ ਕੁਲਦੀਪ ਔਲਖ ਵਾਂਗਰ 5 ਕਿਲੋਮੀਟਰ ਲੰਬੀ ਗੱਲ ਕਰਨੀ ਲੱਗਦੀ।
ਮੈਂ ਦੋ ਵੀਰ ਜੀ ਸਿਰਫ ਦੋ ਹੀ ਗੱਲਾਂ ਕਰਨੀਆਂ। ਸੰਤ ਸੰਤ ਹੈਗੇ ਨੇ, ਕਿਉਂਕਿ ਗੁਰਬਾਣੀ ਦੇ ਵਾਗ ਨੇ, ਹਰ ਯੁਗ ਯੁਗ ਭਗਤ ਉਹ ਪਾਇਆ।
ਹਾਂਜੀ ਹਾਂਜੀ, ਨਹੀਂ ਨਹੀਂ ਉਹ ਤਾਂ ਹੈਗੇ ਨੇ, ਉਹ ਤਾਂ ਕੋਈ ਦੋ ਰਾਮਾ ਨੀ ਨਾ, ਵੀ ਸੰਤ ਤਾਂ ਹੈਗੇ ਨੇ ਨਾ, ਪਰ ਗੱਲ ਤਾਂ ਇਹ ਆ ਵੀ ਉਹਦੀ ਪਰਿਭਾਸ਼ਾ ਬਹੁਤ ਉਲਟ ਲੈ ਲਈ ਨਾ, ਤੇ ਜਿਹੜੇ ਹੈਗੇ ਨੇ ਉਹ ਦਿਖਦੇ ਨੀ, ਜਿਹੜੇ ਦਿਖਦੇ ਆ ਉਹ ਹੈਗੇ ਨੀ, ਇਹ ਪ੍ਰੋਬਲਮ ਜ਼ਿਆਦਾ ਆ।
ਹਾਂਜੀ ਹਾਂਜੀ, ਪਰ ਸੰਤ ਨੂੰ ਪਛਾਣਨ ਤੇ ਗੁਰੂ ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜ ਕਹਿ ਦੇਣੇ ਬ੍ਰਹਮ ਗਿਆਨੀ ਕੀ ਗੱਤ, ਬ੍ਰਹਮ ਗਿਆਨੀ
ਬ੍ਰਹਮ ਗਿਆਨੀ
ਉਥੋਂ ਤੱਕ ਆਪਾਂ ਹੈ ਨੀ। ਠੀਕ ਹੈ
ਜੀ,
ਸੰਤ ਨੂੰ ਪਛਾਣਨ ਵਾਸਤੇ ਆਪਣਾ ਜੀਵਨ ਵੀ ਸੰਤ ਵਰਗਾ ਹੋਵੇ ਤੇ ਫਿਰ ਆਪਾਂ ਸੰਤ ਦੀ ਪਹਿਚਾਣ
ਜੀ। ਪਹਿਲੀ ਗੱਲ ਤਾਂ ਭਾਲ ਤਾਂ ਹੋਵੇ,
ਆਪਾਂ ਸ਼ਾਮਾਂ ਨੂੰ ਨੈਂਡੂ ਚ ਜਾ ਕੇ ਬਹਿ ਜਾਂਦੇ ਆ, ਜਾਂ ਆਪਾਂ ਸ਼ਰਾਬ ਦੀਆਂ ਬੋਤਲਾਂ ਖੋਲਦੇ ਆ, ਤੇ ਫਿਰ ਆਪਾਂ ਸੰਤ ਬਾਰੇ ਗੱਲ ਕਰਨੀ ਬੜੀ ਮੁਸ਼ਕਿਲ ਜੀ ਲੱਗਦੀ ਆ,
ਕਿਉਂਕਿ
ਸੰਤ ਨੂੰ ਪਛਾਣਨ ਸੰਤ ਬਣਨਾ ਪੈਂਦਾ, ਬੜੀ ਮੁਸ਼ਕਿਲ ਦੀ ਗੱਲ। ਗੁਰਬਾਣੀ ਦੇ ਅਨੁਸਾਰ ਮੈਂ ਗੱਲ ਕਰਦਾ, ਮੈਂ ਆਪਣੀ ਮਤ ਦੀ ਗੱਲ ਹੀ ਕਰ ਰਿਹਾ।
ਜੀ ਜੀ, ਨਹੀਂ ਬਿਲਕੁਲ, ਗੁਰਬਾਣੀ ਵੀ ਕਹਿ ਰਹੀ, ਗੁਰਬਾਣੀ ਤਾਂ ਇਹ ਵੀ ਕਹਿ ਰਹੀ ਆ ਵੀ ਗੁਰੂ ਨੂੰ ਵੀ ਪਰਖਣਾ ਚਾਹੀਦਾ, ਐਸੀ ਗੱਲ ਨਹੀਂ ਹੈਗੀ ਵੀ ਗੁਰੂ ਨੂੰ ਪਰਖਣਾ ਇੱਦਾਂ ਚਾਹੀਦਾ ਵੀ ਜੇ ਹੁਣ ਤੁਸੀਂ ਤੁਹਾਨੂੰ ਮਤਲਬ ਤੁਸੀਂ ਮਤਲਬ ਐਜੂਕੇਸ਼ਨ ਲੈਣੀ ਆ ਬਿਲਡਿੰਗ ਦੀ ਹਨਾ, ਤੇ ਤੁਹਾਡਾ ਗੁਰੂ ਕਰਦਾ ਕਾਰਾਂ ਠੀਕ ਹਨਾ, ਪਹਿਲਾਂ ਤੁਸੀਂ ਦੇਖੋ ਤਾਂ ਸਹੀ ਵੀ ਬਾਕੀ ਉਹਨੂੰ ਬਿਲਡਿੰਗ ਆਉਂਦੀ ਆ ਗੁਰੂ ਨੂੰ ਤੁਹਾਡੇ ਨੂੰ, ਤੇ ਆਹੋ ਇੱਦਾਂ ਹੀ ਆ ਵੀ ਤੁਸੀਂ ਮਤਲਬ ਪੜ੍ਹਨੀ ਹੋਵੇ MBA ਤੇ ਕਰਨ ਲਾਪੋ ਜਾ ਕੇ ਮਤਲਬ ਇੰਜੀਨੀਅਰਿੰਗ ਦੀ ਡਿਗਰੀ ਹੈ ਨਾ, ਇੱਦਾਂ ਥੋੜਾ ਹੋ ਸਕਦਾ। ਇਸ ਕਰਕੇ ਜੇ ਆਪਾਂ ਨੂੰ ਪਹਿਲਾਂ ਜਿਹੜਾ ਸਿੱਖ ਹੈ, ਜੇ ਉਹਨੂੰ ਭੁੱਖ ਲੱਗੀ ਆ ਹਨਾ, ਉਹਨੂੰ ਭੁੱਖ ਲੱਗੀ ਆ ਰੂਹਾਨੀਅਤ, ਉਹਨੂੰ ਵੀ ਦੇਖਣਾ ਚਾਹੀਦਾ ਵੀ ਮੇਰੇ ਗੁਰੂ ਦੇ ਕੋਲ ਇਹ ਚੀਜ਼ ਹੈਗੀ ਆ ਜਾਂ ਨਹੀਂ ਹੈਗੀ ਹਨਾ। ਹਾਂਜੀ, ਦੂਜਾ ਪੁਆਇੰਟ, ਦੂਜਾ ਪੁਆਇੰਟ ਕਿਹੜਾ ਡਿਸਕਸ ਕਰਨਾ?
ਮੈਂ ਦੋ ਪੰਕਤੀਆਂ ਬੋਲਤੀਆਂ ਮਹਾਰਾਜ ਜੀ। ਹਰ ਯੁਗ ਯੁਗ ਭਗਤ ਪਾਇਆ ਪੈਂਜ, ਹਾਂਜੀ ਹਰੇਕ ਯੁਗ ਦੇ ਵਿਚ ਸੰਤ ਮਹਾਂਪੁਰਸ਼ ਹੁੰਦੇ ਨੇ, ਲੇਕਿਨ ਮੈਂ ਤੇ ਚਲੋ ਨਹੀਂ, ਮੈਂ ਕਾਫੀ ਸਮਾਂ ਇੰਡੀਆ ਰਿਹਾ, ਮੈਂ ਤੇ ਇਹੋ ਜਿਹੇ ਸੰਤ ਵੀ ਵੇਖੇ ਜਿਨ੍ਹਾਂ ਨੂੰ ਦੁਨੀਆਂ ਜਾਣਦੇ ਨੇ। ਮਕੀਨ ਜੀ ਆਂਦੇ ਹੁੰਦੇ ਸੀ ਤੁਸੀਂ ਸਾਰੀ ਦੁਨੀਆਂ ਦੇ ਵਿਚੋਂ ਉਂਗਲਾਂ ਤੇ ਕੁਝ ਮਹਾਂਪੁਰਸ਼ ਗਿਣ ਸਕਦੇ ਜੇ, ਜਦੋਂ ਕਿ ਅੱਜ ਘਰ ਘਰ ਹੀ ਮਹਾਂਪੁਰਸ਼
ਜੀ ਜੀ ਕਰੋੜਾਂ ਮੱਧੇ ਇੱਕ ਜੀ ਕਰੋੜਾਂ ਮੱਧੇ ਇੱਕ ਕਿਹਾ ਹੋਇਆ। ਸੋ ਤਰਸੇਮ ਸਿੰਘ ਜੀ ਬਹੁਤ ਬਹੁਤ ਧੰਨਵਾਦ, ਸਮਾਂ ਬਹੁਤ ਥੋੜਾ ਹੈ ਤੇ ਇੱਕ ਦੋ ਕਾਲਾਂ ਆਪਾਂ ਹੋਰ ਲੈਣੀਆਂ ਕੁਇਕਲੀ ਹਨਾ। ਹਾਂਜੀ ਥੈਂਕ ਯੂ,
ਥੈਂਕ
ਯੂ, ਥੈਂਕ ਯੂ। ਹਾਂਜੀ, ਤੇ ਗੁਰਿੰਦਰ ਸਿੰਘ ਬੈਂਸ ਵੀ ਸਾਡੇ ਨਾਲ ਜੁੜੇ ਨੇ, ਇੱਕ ਹੋਰ ਸੱਜਣ ਵੀ ਜੁਆਇਨ ਇਨ ਕਰ ਰਹੇ ਨੇ, ਤੇ ਮੈਂ ਬੇਨਤੀ ਕਰਦਾ ਕਿ ਆਲਮੋਸਟ ਟਾਈਮ ਪੂਰਾ ਹੋ ਚੁੱਕਾ, ਪਰ ਪਹਿਲਾਂ ਆਪਾਂ ਇਹਨਾਂ ਸੱਜਣਾਂ ਨੂੰ ਲੈਂਦੇ ਹਾਂ। ਸਤਿ ਸ੍ਰੀ ਅਕਾਲ ਜੀ,
ਸਤਿ ਸ੍ਰੀ ਅਕਾਲ ਜੀ।
ਹਾਂਜੀ, ਪਹਿਲਾਂ ਤਾਂ ਜੀ ਆਪਣਾ ਨਾਮ ਦੱਸੋ।
ਹਾਂਜੀ, ਮਨਜਿੰਦਰ ਸਿੰਘ ਬੋਲ ਰਿਹਾ ਜੀ, ਆਸਟ੍ਰੇਲੀਆ ਪਰਥ ਤੋਂ।
ਅੱਛਾ ਮਨਜਿੰਦਰ ਜੀ, ਸਤਿ ਸ੍ਰੀ ਅਕਾਲ, ਕੀ ਹਾਲ ਹੈ?
ਬਹੁਤ ਵਧੀਆ ਜੀ।
ਹਾਂਜੀ, ਕੀ
ਬੜੇ ਚਿਰਾਂ ਬਾਅਦ ਮੈਂ ਤੁਹਾਡੇ ਦੁਬਾਰਾ ਰੇਡੀਓ ਤੇ ਸੁਣਨ ਲੱਗਿਆ, ਕਾਫੀ ਦੇਰ ਵਿਚ ਮੈਂ ਟੱਚ ਚ ਨੀ ਰਿਹਾ ਤੁਹਾਡੇ ਰੇਡੀਓ ਤੋਂ,
ਤੇ
ਕੁਝ ਹੋਰ ਤਰ੍ਹਾਂ ਦੇ ਇੱਕ ਦੋ ਰੇਡੀਓ ਹੋਰ ਸੁਣਦੇ ਰਹਾਂਗੇ ਕਿਸੇ ਹੋਰ ਕੰਟਰੀ ਦੇ।
ਜੀ ਜੀ, ਕੋਈ ਗੱਲ ਨੀ,
ਅੱਜ ਤਾਂ ਮੌਕਾ ਮਿਲਿਆ, ਮੈਂ ਤੁਹਾਡੇ ਨਾਲ ਵੀ ਗੱਲ ਕਰੀਏ।
ਜੀ ਜੀ, ਸ਼ੋਰ ਸ਼ੋਰ।
ਦੇਖੋ ਜੀ, ਗੱਲ ਚੱਲ ਰਹੀ ਹੈ ਜਿਹੜੀ ਆਪਣੀ ਅੱਜ ਕੱਲ ਪਾਰਟੀਆਂ ਦੀਆਂ, ਦੇਖੋ ਚੋਣਾਂ ਦਾ ਟਾਈਮ ਹੈ, ਹਰ ਨਿਆਂ ਦਾ ਜ਼ੋਰ ਦੰਗਲ ਜਾ ਉਤਰੇ ਹੋਏ ਨੇ, ਤੇ ਜੇ ਆਪਾਂ ਗੱਲ ਇਸ ਟਾਈਮ ਪੰਜਾਬ ਦੇ ਬਦਲ ਦੀ ਗੱਲ ਕਰੀਏ ਤਾਂ ਦੇਖੋ 60-65 ਸਾਲਾਂ ਤੋਂ ਆਪਾਂ ਕੋਈ ਆਪਸ਼ਨ ਆਪਣੇ ਕੋਲ ਸੀਗੀ।
ਜੀ ਜੀ,
ਅਕਾਲੀ ਕਾਂਗਰਸੀ ਉੱਤੇ ਥੱਲੇ ਹੁੰਦੇ ਰਹੇ, ਤੇ ਹਾਲ ਆਪਣੇ ਲੋਕਾਂ ਦਾ ਮਾੜਾ ਹੁੰਦਾ ਹੋਇਆ, ਜਿਨ੍ਹਾਂ ਵਜ੍ਹਾ ਕਰਕੇ ਸਾਡੇ ਵਰਗੇ ਮੇਰੇ ਵਰਗੇ ਵੀਰ ਭਰਾ ਪੰਜਾਬ ਤੋਂ ਬਾਹਰ ਨਿਕਲੇ ਨੇ ਹੋਰਾਂ ਕੰਟਰੀ ਚੰਗੇ ਵਾਸਤੇ, ਤਾਂ ਜੋ ਸਾਡਾ ਜਿਹੜਾ ਬਚਪਨ ਦਾ ਭਵਿੱਖ ਸੀ, ਜਿਹੜਾ ਸੋਚਿਆ ਸੀ ਉਹ ਹੋਰ ਸੀ, ਤਾਂ ਜੋ ਇਸ ਟਾਈਮ ਅਸੀਂ ਚਾਹੁੰਦੇ ਹਾਂ ਵੀ ਜਿਹੜਾ ਸਾਡੇ ਨਾਲ ਹੋਇਆ, ਜਿਹੜੇ ਆਉਣ ਵਾਲੇ ਬੱਚੇ ਨੇ ਉਹਨਾਂ ਨਾਲ ਨਾ ਹੋਵੇ ਏਦਾਂ ਦਾ। ਠੀਕ ਹੈ ਜੀ, ਕਿਉਂਕਿ ਜੇ ਆਪਣੇ ਪਿਛਲੇ ਦਸਾਂ ਵੀਹਾਂ ਸਾਲਾਂ ਨੂੰ ਦੇਖੀਏ ਪੰਜਾਬ ਦੇ ਹਾਲਾਤ ਬਦਤਰ ਹੋ ਰਹੇ ਨੇ ਤੇ ਹੋਰ ਬਦਤਰ ਹੁੰਦੇ ਜੇ ਨਾ ਸੁਧਾਰਿਆ ਗਿਆ ਇਸ ਟਾਈਮ। ਤੇ ਇੱਕ ਚਾਂਸ ਹੈ ਆਪਣੇ ਲੋਕਾਂ ਕੋਲ ਇਸ ਟਾਈਮ, ਜੇ ਕਿਸੇ ਚੰਗੇ ਸੋਚ ਸਮਝ ਦੇ ਨਾਲ ਵੋਟਾਂ ਲੋਕਾਂ ਦਾ ਅਧਿਕਾਰ ਵਾਲੀ ਪਾਵਰ ਯੂਜ ਕਰਨ। ਬਸ ਜੀ ਇੰਨਾ ਹੀ ਕਹਿਣਾ ਮੈਂ ਤੁਹਾਨੂੰ।
ਸ਼ੁਕਰੀਆ ਮਨਜਿੰਦਰ,
ਸੋਚ ਸਮਝ ਕੇ ਗੱਲਾਂ ਕਰਨ, ਸੋਚ ਸਮਝ ਕੇ ਵੋਟਾਂ ਪਾਉਣ
ਜੀ। ਬਿਲਕੁਲ, ਵੋਟ ਬੜੀ ਸਮਝਦਾਰੀ ਨਾਲ ਪਾਉਣ, ਇਹੀ ਸਾਡੀ ਬੇਨਤੀ ਸਾਰਿਆਂ ਨੂੰ। ਤੇ ਮਨਜਿੰਦਰ ਜੀ ਵੈਲਕਮ ਬੈਕ, ਤੇ ਤੁਹਾਡਾ ਸਵਾਗਤ ਹੈ ਹਮੇਸ਼ਾ ਹੀ ਰਹੇਗਾ, ਤੇ ਸ਼ੁਕਰੀਆ।
ਹਾਂਜੀ ਹਾਂਜੀ,
ਸ਼ੁਕਰੀਆ ਜੀ, ਥੈਂਕ ਯੂ ਜੀ।
ਤੇ ਇੱਕ ਆਪਣੇ ਵੀਰ ਜੀ ਨੇ ਪਹਿਲਾਂ ਕਿਤੇ ਰੇਡੀਓ ਦੀ ਗੱਲ ਕੀਤੀ ਸੀ, ਉਹ ਵੀ ਸੁਣੀ ਹੈ ਗੱਲ ਉਹ।
ਅੱਛਾ ਅੱਛਾ, ਚਲੋ ਕੋਈ,
ਚਲੋ ਜੋ ਵੀ ਮੁੱਦਾ ਸੀਗਾ ਕੋਈ ਹੋ ਜਾਂਦਾ ਕਿਸੇ ਪਾਸੇ।
ਹਾਂਜੀ
ਠੀਕ ਹੈ ਜੀ, ਓਕੇ, ਧੰਨਵਾਦ ਜੀ,
ਥੈਂਕ ਯੂ ਜੀ। ਸੋ ਪ੍ਰੋਗਰਾਮ ਦੇ ਵਿਚ ਅਸੀਂ ਆਖਰੀ ਕਾਲ ਲੈ ਰਹੇ ਹਾਂ ਜੀ, ਗੁਰਿੰਦਰ ਸਿੰਘ ਬੈਂਸ ਮੈਲਬਨ ਤੋਂ। ਸਤਿ ਸ੍ਰੀ ਅਕਾਲ ਗੁਰਿੰਦਰ ਸਿੰਘ ਜੀ, ਕੀ ਹਾਲ ਚਾਲ ਹੈ? ਹਾਂਜੀ ਗੁਰਿੰਦਰ ਜੀ,
ਹਾਂਜੀ ਅਮਦੀਪ ਭਾਈ,
ਕੀ ਹਾਲ ਚਾਲ ਹੈ?
ਰੇਡੀਓ ਸੁਣਨ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ, ਬਿਜ਼ੀ ਲੱਗਦੇ ਹੋ ਕੰਮ ਤੇ?
ਹਾਂਜੀ ਭਾਈ, ਮੈਂ ਲੋਡ ਲਾ ਕੇ ਹਟਿਆ ਸੀ, ਮੈਂ ਹੁਣੇ ਰੋਕਿਆ, ਮੈਂ ਕਿਹਾ ਭਾਈ ਹੁਣ ਗੱਲ ਕਰਦੇ
ਨਾਲ। ਚਲੋ ਠੀਕ ਹੈ, ਕਾਫੀ ਅਰਸਾ ਹੋ ਗਿਆ ਸਾਨੂੰ ਗੱਲਬਾਤ ਕੀਤੇ ਆ, ਤੇ ਰਾਜੀ ਖੁਸ਼ੀ ਸਭ ਠੀਕ ਠਾਕ ਹੋ?
ਹਾਂਜੀ ਭਾਈ, ਬਹੁਤ ਚੜ੍ਹਦੀ ਕਲਾ ਕਿਰਪਾ ਵਾਹਿਗੁਰੂ ਦੀ ਜੀ, ਤੇ ਉਮੀਦ ਕਰਦੇ ਸਾਰੇ ਚੜ੍ਹਦੀ ਕਲਾ ਚ ਹੋਣਗੇ ਜੀ।
ਹਾਂਜੀ ਹਾਂਜੀ ਬਿਲਕੁਲ, ਤੇ ਕੀ ਕਹਿਣਾ ਚਾਹੋਗੇ ਅੱਜ?
ਅੱਪਾ ਜੀ ਮੈਂ ਉਹੀ ਆਪਣੇ ਸੰਤਾਂ ਦੀ ਗੱਲ ਕਰ ਰਿਹਾ ਸੀ, ਜਿੱਦਾਂ ਤੁਸੀਂ ਬਹੁਤ ਸੋਹਣਾ ਪਹਿਲਾਂ ਕਹਿ ਕੇ ਗਏ, ਤੇ ਕਰੋੜਾਂ ਵਿੱਚ ਇੱਕੋ ਹੀ ਇੱਕ ਜਾਂ ਦੋ ਹੀ ਸੰਤ ਐਸ ਲੇਦਾਂ ਦੇ ਆ ਜਿਹੜੇ ਸਾਨੂੰ ਗੁਰੂ ਦੇ ਨਾਲ ਜੋੜਦੇ ਆ
ਜੀ ਜੀ,
ਤੇ ਬਹੁਤੇ ਤਾਂ ਆਪਾਂ ਨੂੰ ਖੰਡ ਪਾਠਾਂ ਨਾਲ ਜੋੜਦੇ ਆ, ਸਹਿਜ ਪਾਠਾਂ ਨਾਲ ਜੋੜਦੇ ਆ, ਜਾਂ ਲੜੀਆਂ ਨਾਲ ਜੋੜਦੇ ਆ, ਆਪਾਂ ਨੂੰ ਪਤਾ ਹੀ ਆ ਨਾ
ਜੀ ਜੀ ਜੀ,
ਕੋਈ ਦੱਸਣ ਦੀ ਗੱਲ ਨਹੀਂ। ਤੇ ਬਾਕੀ ਬਾਈ ਆਪਣੇ ਆਪਣੇ ਤਕਰੀਬਨ ਆਪਣੇ ਸੂਝਵਾਨ ਵੀਰ ਇੰਨੇ ਕੁ ਤਾਂ ਹੁਣ ਹੋ ਹੀ ਚੁੱਕੇ ਆ ਬਈ ਮੀਡੀਆ ਨਾਲ ਜੁੜ ਗਏ, ਉਹ ਤੋਂ ਬਾਅਦ ਦੇਖੋ ਆਪਣੇ ਗੁਰੂ ਮਹਾਰਾਜ ਦੀ ਦੇਖੋ ਵਿਆਖਿਆ, ਜਾਂ ਗੁਰੂ ਮਹਾਰਾਜ ਆਪ ਖੁਦ ਆਪਣੇ ਐਪਸ ਦੇ ਵਿੱਚ ਆਪਾਂ ਡਾਊਨਲੋਡ ਕੀਤੇ ਹੋਏ ਸਾਰਿਆਂ ਦੇ ਨਾ।
ਦੇਖੋ ਉਹ ਮੈਂ ਇਹੀ ਕਹਿੰਦਾ, ਮੈਂ ਗੁਰਿੰਦਰ ਇਹੀ ਕਹਿੰਦਾ ਨਾ ਕਿ ਗੁਰੂ ਸਾਹਿਬ ਤਾਂ ਆਪ ਪ੍ਰਗਟ ਹੋਏ ਬੈਠੇ ਨੇ ਸਾਰਿਆਂ ਦੇ ਕੋਲ ਨੇ, ਹੈ ਨਾ, ਤੇ ਆਪਾਂ ਨੂੰ
ਬਿਲਕੁਲ
ਸਾਡੀ ਭਾਸ਼ਾ ਦੇ ਵਿੱਚ ਹੀ ਸਾਨੂੰ ਮੁਖਾਤਿਬ ਹੋ ਰਹੇ ਨੇ, ਹੈ ਨਾ। ਸੋ ਬਹੁਤ ਵਧੀਆ ਗੱਲ ਹੈ,
ਬਿਲਕੁਲ
ਹਾਂਜੀ,
ਬਹੁਤ ਵਧੀਆ ਗੱਲ ਬਿਲਕੁਲ ਜੀ। ਤੇ ਦੂਜੀ ਗੱਲ ਇਹ ਆ ਵੀ ਆਪਾਂ ਸਿਰਫ ਇੱਕ ਇੱਕ ਚੀਜ਼ ਪਰਖੀਏ ਵੀ ਜਿਹੜਾ ਜਿਹੜਾ ਸੰਤ ਜਾਂ ਜਿਹੜਾ ਮਹਾਪੁਰਸ਼ ਸਾਨੂੰ ਗੁਰਬਾਣੀ ਨਾਲ ਜੋੜਦਾ ਜਾਂ ਸੇਵਾ ਸਿਮਰਨ ਨਾਲ ਜੋੜਦਾ ਜਾਂ ਇੱਕ ਸਾਡੇ ਚ ਇੱਕ ਦਇਆ ਦੀ ਭਾਵਨਾ ਪ੍ਰਗਟ ਕਰਦਾ ਨਾ, ਉਹ ਸਭ ਤੋਂ ਵੱਡਾ ਸੰਤ ਆ ਜੀ ਉਹ
ਜੀ ਬਿਲਕੁਲ।
ਕਿਉਂਕਿ ਆਪਾਂ ਸਵੇਰੇ ਭਾਜੀ ਬੈਠੇ ਕਿਸ ਨੂੰ ਗੁਰੂ ਘਰ ਗੱਲ ਕਰਦੇ ਪਏ ਸੀਗੇ ਤੇ ਆਪਾਂ ਵਿੱਚ ਇਹ ਨੀਅਰਲੀ 50% ਦੁਨੀਆਂ ਦੇ ਵਿੱਚ ਜਿਹੜੇ ਬੰਦੇ ਧਾਰਮਿਕ ਆ
ਜੀ,
50% ਧਾਰਮਿਕ ਆ, ਉਹਨਾਂ ਵਿੱਚੋਂ 50% ਦੇ ਵਿੱਚੋਂ ਉਹਨਾਂ ਦੀ ਵਿੱਚ ਇੱਦਾਂ ਦੇ ਵੀ ਆ ਜਿਹਨਾਂ ਦੀ ਧਾਰਮਿਕ ਭਾਵਨਾ ਤੱਕ ਵਾ ਕਿ ਉਹ ਬਲੀਆਂ ਦੇਣ ਤੱਕ ਜਾਂਦੇ ਆ, ਉਹ ਕਿਸੇ ਹੋਰ ਤੱਕ ਜਾਂਦੇ ਨਾ। ਸਿਰਫ 15% ਇੱਦਾਂ ਦੇ ਲੋਕ ਆ ਜਿਹੜੇ ਇੱਕ ਇਨਸਾਨੀਅਤ ਨੂੰ ਇੱਕ ਇਨਸਾਨ ਨੂੰ ਰੱਬ ਸਮਝਦੇ ਆ
ਜੀ,
ਤੇ ਉਹ ਆਪਣੇ ਘਰ ਤੋਂ ਸ਼ੁਰੂ ਕਰਦੇ ਆ, ਮਾਂ ਪਿਓ ਨੂੰ ਆਪਣੇ ਰੱਬ ਸਮਝਣਾ ਸ਼ੁਰੂ ਕਰਦੇ ਆ, ਆਪਣੇ ਗੁਆਂਢੀ ਨੂੰ ਰੱਬ ਸਮਝਣਾ ਸ਼ੁਰੂ ਕਰਦੇ ਆ, ਤੇ ਉਹਨਾਂ ਚ ਉਹ ਚੀਜ਼ਾਂ ਦੇਖਦੇ ਆ, ਤੇ ਉਹ ਆਪਣੇ ਮਨ ਚ ਦਇਆ ਆਉਂਦੀ, ਜਦੋਂ ਆਪਣੇ ਮਨ ਚ ਵਿਰਾਗ ਆਉਂਦਾ ਭਾਜੀ ਉਹ ਰੱਬ ਹੀ ਆ ਮੋਰੇ ਜਿਹੜਾ ਸਭ ਕੁਝ ਕਰਾਉਂਦਾ ਆ
ਜੀ ਬਿਲਕੁਲ। ਔਰ ਇਹ ਜਿਹੜੀ ਮਨੋਵਸਥਾਵਾਂ ਆ ਇਹ ਵੱਖਰੀਆਂ ਵੱਖਰੀਆਂ ਨੇ, ਗੁਰਬਾਣੀ ਪੜ੍ਹੀਏ ਤਾਂ ਆਪਾਂ ਨੂੰ ਪਤਾ ਲੱਗਦਾ ਕਿ ਕਈ ਵਾਰੀ ਆਪਾਂ ਨਾ ਬਾਹਰਲੇ ਕਰਮ ਕਾਂਡਾਂ ਨੂੰ ਹੀ ਧਰਮ ਸਮਝ ਲਈਦਾ ਗੁਰਿੰਦਰ ਜੀ, ਤੇ ਪਰ ਜਿਹੜੀ ਆ ਦਇਆ ਭਾਵਨਾ ਆ, ਮਤਲਬ ਨਾਮ ਸਿਮਰਨ ਆਪਣੇ ਦਿਲੋਂ ਪੜਚੋਲ ਕਰਨੀ, ਹਨਾ, ਤੇ ਅੰਦਰਲੇ ਜਿਹੜੇ ਐਕਸਪੀਰੀਅੰਸ ਅਨਹਦ ਦੇ ਨਾਲ ਜੁੜਨਾ, ਸ਼ਬਦ ਦੇ ਨਾਲ ਜੁੜਨਾ, ਇਹ ਆਪਣੇ ਇਹ ਤੁਹਾਨੂੰ ਬਾਹਰਲੀ ਬਾਹਰ ਜਿਹੜੀ ਚੀਜ਼ਾਂ ਇਹਨਾਂ ਦੀ ਜ਼ਿਆਦਾ ਲੋੜ ਨਹੀਂ ਹੁੰਦੀ, ਪਰ ਇਨ ਦਾ ਐਂਡ ਬਾਹਰੀ ਦਿੱਖ ਵੀ ਜਿਹੜੀ ਸਾਨੂੰ ਬਾਹਰਲੇ ਕਰਮਕਾਂਡ ਧਰਮ ਦੇ ਉਹ ਵੀ ਸਾਨੂੰ ਇੱਥੇ ਨੂੰ ਹੀ ਲੈ ਕੇ ਜਾਂਦੇ ਨੇ,
ਲੈ ਕੇ ਜਾਂਦੇ ਬਿਲਕੁਲ ਭਾਈ। ਕਿਉਂ ਬਾਹਰਲਾ ਭੇਖ ਬਣਾਉਣਾ ਬਹੁਤ ਸੌਖਾ, ਮਾਲਾ ਚਾਰ ਪਾ ਲਈਆਂ ਜਾਂ ਸਾਡੇ ਵਾਂਗੂ ਕਿਸੇ ਨੇ ਅੰਮ੍ਰਿਤ ਛਕ ਲਿਆ ਜਾਂ ਉਹ ਕਰ ਲਿਆ ਨਾ ਕੁਛ ਵੀ, ਉਹ ਦਿਖਾਵਾ ਬੜਾ ਵੱਡਾ ਸੌਖਾ ਆ, ਬਹੁਤ ਈਜ਼ੀ ਆ, ਪਰ ਅੰਦਰੋਂ ਅੰਦਰੋਂ ਅੰਮ੍ਰਿਤ ਨੂੰ ਪਗਾਉਣਾ ਬੜਾ ਔਖਾ ਆ। ਤੇ ਦੂਜੀ ਗੱਲ ਆਪਣੇ ਭਾਜੀ, ਹੁਣ ਪ੍ਰਚਾਰਕ ਵੀ ਆਪਣੇ ਨਾ ਬਸ ਪੈਸੇ ਨੂੰ ਦੇਖ ਕੇ ਬੋਲਦੇ ਆ, ਕੋਈ ਲੈ ਲਓ ਚਾਹੇ ਹੁਣ ਕੋਈ ਆਪਣੇ ਦਮਦਮੀ ਟਕਸਾਲ ਤੋਂ ਚਾਹੇ ਉਹ ਮਸ਼ੀਨਰੀ ਆ, ਪਹਿਲੇ ਪ੍ਰਚਾਰਕ ਹੁੰਦੇ ਭਾਜੀ ਨੇ ਤੜਕ ਹੁੰਦੇ ਸੀ, ਜੋ ਸੱਚ ਆ ਮਸ਼ੀਨ ਜੀ ਨੂੰ ਸੁਣ ਲਈਏ, ਜੋ ਸੱਚ ਆ ਬੋਲਣਾ, ਕੋਈ ਡਰ ਨੀ ਹੈਗਾ ਨਾ, ਇਸ ਲਈ ਡਰ ਹੈਗਾ ਡਾਂਗ ਕਿਧਰੋਂ ਫਿਰਨੀ ਆ, ਉਧਰਲੇ ਪਾਸੇ ਨੀ ਬੋਲਣਾ ਦੂਜੇ ਪਾਸੇ ਨੂੰ ਲੈ ਜਾਣਾ, ਜਾਂ ਸੰਤਾਂ ਮਹਾਂਪੁਰਸ਼ਾਂ ਦੀ ਨਿੰਦਾ ਤੇ ਤੁਰੇ ਹੋ ਆ, ਤੇ ਤੁਸੀਂ ਗੁਰਬਾਣੀ ਦੀ ਕਥਾ ਸੁਣਾਉਣ ਆਏ ਹੋ, ਜੇ ਭਾਜੀ ਉਹ ਘੰਟਾ ਲਾਉਂਦੇ ਘੰਟੇ ਵਿੱਚ ਸਿਰਫ ਇੱਕ ਜਾਂ ਦੋ ਤੱਕ ਉਹ ਬਾਣੀ ਦੀ ਵਿਆਖਿਆ ਕਰਦੇ ਨੇ, ਸਾਰੀ ਦੀ ਸਾਰੀ ਕਥਾ ਉਨ੍ਹਾਂ ਦੇ ਨਿੰਦਾ ਦੇ ਉੱਤੇ ਖੜੀ ਆ।
ਨਿੰਦਾ ਦੇ ਉੱਤੇ ਵੀ ਮੈਂ ਕਈ ਦੇਖਿਆ ਕਿ ਇੱਕ ਆਸਾ ਦੀ ਵਾਰ ਦੇ ਵਿਚ ਵੀ ਆਂਦਾ ਨਾ, ਬੋਲੇ ਗਾਵੇ ਰਾਜੇ ਰਾਣੀਆਂ ਬੋਲੇ ਆਲ ਪਤਾਲ, ਲੱਖ ਟਕਿਆਂ ਕੇ ਮੁੰਦੜੇ ਲੱਖ ਟਕਿਆਂ ਕੇ ਹਾਰ, ਮਤਲਬ ਉਹ ਇਹੋ ਜਿਹੀਆਂ ਸਾਖੀਆਂ ਇਹੋ ਜਿਹੀਆਂ ਕਹਾਣੀਆਂ ਸੁਣਾਉਂਦੇ ਜਿੱਥੇ ਮਤਲਬ ਲੱਖਾਂ ਚ ਗੱਲਾਂ ਕਰੀ ਜਾਂਦੇ ਆ, ਰਾਜੇ ਰਾਣੀਆਂ ਦੀਆਂ ਕਹਾਣੀਆਂ ਸੁਣਾਈ ਜਾਂਦੇ ਨੇ। ਗੁਰੂ ਸਾਹਿਬ ਨੇ ਇਹਨੂੰ ਵੀ ਨਿੰਦਿਆ ਆ ਬਾਣੀ ਦੇ ਵਿਚ ਹੀ, ਇਹ ਵੀ ਕੋਈ ਧਰਮ ਨਹੀਂ ਹੈਗਾ ਜਿਹੜੀਆਂ ਮਤਲਬ ਇਹੋ ਜਿਹੀਆਂ ਸਾਖੀਆਂ ਸੁਣਾਉਣੀਆਂ, ਇਹ ਵੀ ਕੋਈ ਧਰਮ ਨਹੀਂ ਹੈਗਾ ਹਨਾ। ਤੇ ਧਰਮ ਕੀ ਹੈ? ਜਿਹੜਾ ਸੱਚੇ ਨਾਮ ਦਾ ਪ੍ਰਚਾਰ ਹੈ ਉਹੀ ਧਰਮ ਹੈ, ਤੇ ਬਾਕੀ ਇਹ ਸਭ ਕਹਾਣੀਆਂ ਰਾਜੇ ਰਾਣੀਆਂ ਦੀਆਂ ਹਨਾ, ਬੇਕਾਰ ਨੇ। ਚਲੋ ਐਨੀ ਗੁਰਿੰਦਰ ਜੀ, ਬਹੁਤ ਬਹੁਤ ਧੰਨਵਾਦ ਤੁਹਾਡੇ ਵਿਚਾਰਾਂ ਦਾ, ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਫਿਰ ਕਿਤੇ ਲੰਬੀ ਚੌੜੀ ਗੱਲ ਕਰਾਂਗੇ। ਸ਼ੁਕਰੀਆ ਜੀ, ਥੈਂਕ ਯੂ,
ਥੈਂਕ ਯੂ।
ਸੋ ਦੋਸਤੋ, ਬੜਾ ਚੰਗਾ ਲੱਗਿਆ ਤੁਸੀਂ ਸਾਡੇ ਨਾਲ ਅੱਜ ਜੁੜੇ ਹੋ ਪ੍ਰੋਗਰਾਮਾਂ ਦੇ ਵਿਚ, ਤੇ ਸਾਂਝ ਪਾਈ ਆਪਣੇ ਵਿਚਾਰਾਂ ਦੀ। ਸੋ ਓਦਾਂ ਦਾ ਪ੍ਰੋਗਰਾਮ ਤਾਂ ਨਹੀਂ ਆਪਾਂ ਕਰ ਸਕਦੇ ਜਿੱਦਾਂ ਮਿੰਟੂ ਬਰਾੜ ਹੁਣੀ ਹੈਂਡਲ ਕਰਦੇ ਨੇ, ਪਰ ਇਨ ਦਾ ਐਬਸੈਂਸ ਆਫ ਹਿਸ, ਉਹਨਾਂ ਦੀ ਗੈਰ ਹਾਜ਼ਰੀ ਦੇ ਵਿਚ ਕੋਸ਼ਿਸ਼ ਸੀ ਸਾਡੀ, ਤੇ ਮੈਨੂੰ ਲੱਗਦਾ ਮੈਂ ਕਾਫੀ ਸੈਟਿਸਫਾਈਡ ਹਾਂ, ਵਧੀਆ ਵਿਚਾਰ ਹੋਏ ਨੇ ਅੱਜ ਪ੍ਰੋਗਰਾਮ ਦੇ ਵਿਚ। ਤੇ ਮੈਂ ਧੰਨਵਾਦ ਕਰਨਾ ਚਾਹਾਂਗਾ ਜੀ ਸਾਡੇ ਸਾਰੇ ਸਪੋਂਸਰ ਦਾ ਜਿਹੜੇ ਸਾਨੂੰ ਪ੍ਰੋਗਰਾਮ ਦੇ ਵਿਚ ਸਪੋਰਟ ਕਰਦੇ ਨੇ, ਤੇ ਉਨ੍ਹਾਂ ਦੇ ਨਾਮ ਵੀ ਅਸੀਂ ਜ਼ਰੂਰ ਪ੍ਰੋਗਰਾਮ ਦੇ ਵਿਚ ਲੈਂਦੇ ਹਾਂ। ਸ਼ੁਕਰੀਆ ਜੀ। ਸੋ ਮਿਲਦੇ ਹਾਂ ਜੀ ਪ੍ਰੋਗਰਾਮਾਂ ਦੇ ਵਿਚ ਫੇਰ, ਤੇ 24 ਘੰਟੇ 7 ਦਿਨ ਪ੍ਰੋਗਰਾਮ ਚੱਲਦੇ ਨੇ ਹਰਮਨ ਰੇਡੀਓ ਦੇ, ਜੁੜੇ ਰਹੋ ਹਰਮਨ ਰੇਡੀਓ ਨਾਲ। ਸਤਿ ਸ੍ਰੀ ਅਕਾਲ।
ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ, ਤੁਸੀਂ ਸੁਣ ਰਹੇ ਹੋ ਆਵਾਜ਼ ਦੀ ਦੁਨੀਆ, ਅਤੇ ਇਸ ਪ੍ਰੋਗਰਾਮ ਦੇ ਪ੍ਰਾਯੋਜਕ ਨੇ ਪੰਜਾਬ ਗ੍ਰੋਸਰੀ ਹਾਊਸ ਕੈਨਬਰਾ ਤੋਂ ਰਾਜਨਦੀਪ ਸਿੰਘ, ਸੀਡੀ ਬੈਟਰੀਜ਼ ਬਲੈਕਟਾਊਨ ਤੋਂ ਦਵਿੰਦਰ ਸਿੰਘ, ਈਸੀਟੀ ਆਟੋਮੋਟਿਵ ਕੈਨਬਰਾ ਤੋਂ ਸੁਖਪਾਲ ਸਿੰਘ, ਨਵੀਂ ਪੱਡਾ ਫਰੋਮ ਬਗਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ,